ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇ ਮਹੱਲਾ ਪੰਜਵਾ, ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ, ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉਪਰ ਤੂੰ ਸਵਾਮੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਨਿਮਰਤਾ ਦੇ ਅਹੁਦੇ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਧੀਰਜ ਬਖਸ਼ਣਹਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਜ ਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਨਮਸਕਾਰ। ਸਤਿਗੁਰੂ ਗਰੀਬ ਨਿਵਾਜ ਦਾ ਪ੍ਰਕਾਸ਼ ਹੁਕਮਨਾਮਾ ਉਪਰੰਤ ਵਾਹਿਗੁਰੂ ਮੰਤਰ ਦਾ ਅਭਿਆਸ। ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਏ, ਐਸਾ ਜਿਹੜਾ ਪਵਿੱਤਰ ਨਾਮ ਹੈ ਹਉਮੈ ਦੇ ਦੀਰਘ ਰੋਗ ਨੂੰ ਨਾਸ ਕਰਨ ਵਾਲਾ, ਉਸ ਦਾ ਅਭਿਆਸ ਜੋ ਵੇਦਾਂ ਤੇ ਕਿਤਾਬਾਂ ਤੋਂ ਅਗੋਚਰ ਸੀ, ਲੁਕਿਆ ਛੁਪਿਆ ਹੋਇਆ ਸੀ, ਉਸ ਪਵਿੱਤਰ ਨਾਮ ਨੂੰ ਪ੍ਰਗਟ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਵਿਚ ਵਿਖਾਇਆ, ਦੇਵ ਕਿਤੇਬ ਅਗੋਚਰਾ ਵਾਹਿਗੁਰੂ ਗੁਰੂ ਸ਼ਬਦ ਸੁਣਾਇਆ, ਐਸੀ ਕਿਰਪਾ ਕੀਤੀ ਹੈ। ਉਸ ਤੋਂ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕਿਰਪਾ ਕਰਕੇ ਸ੍ਰੀ ਆਸਾ ਜੀ ਵਾਰ ਦੇ ਆਰੰਭਤਾ ਪਾਠ ਪੱਟਣ ਦੇ ਵਿਚ ਸੇਖ ਬ੍ਰਹਮ ਦੇ ਥਾਂ ਪ੍ਰਚਾਰ ਕਰਕੇ ਪਹਿਲੇ ਨੌ ਸਲੋਕ ਬਾਕੀ ਨੰਬਰਵਾਰ ਜਿਵੇਂ ਜਿਵੇਂ ਕੋਈ ਪ੍ਰਸ਼ਨ ਵਾਲਾ ਆਇਆ ਹੈ ਉਸੇ ਤਰ੍ਹਾਂ ਦਾ ਯੋਗ ਪੁੱਤਰ ਦੇ ਕਰਕੇ ਜੇ ਕਿਸੇ ਦਾ ਕੋਈ ਪਖੰਡ ਵੇਖਿਆ ਉਹਦੇ ਪਖੰਡ ਦਾ ਖੰਡਨ ਕਰਦਿਆਂ ਹੋਇਆ ਸਤਿਗੁਰੂ ਗਰੀਬ ਨਿਵਾਜ ਨੇ ਗੁਰਮਤ ਨੂੰ ਦ੍ਰਿੜ ਕਰਵਾਉਣ ਵਾਸਤੇ ਸਦਾ ਲਈ ਪ੍ਰਪੱਕਤਾ ਬਖਸ਼ਣ ਵਾਸਤੇ ਐਸੀ ਮਹਾਨ ਕਿਰਪਾ ਇਸ ਸ੍ਰੀ ਆਸਾ ਜੀ ਦੀ ਵਾਰ ਵਿਚ ਕੀਤੀ ਹੈ ਜੋ ਸਾਰੇ ਸੰਸਾਰ ਦੀਆਂ ਆਸਾਂ ਪੂਰੀਆਂ ਕਰ ਦੇਣ ਵਾਲੀ ਹੈ, ਆਸ ਨੂੰ ਵਾਰ ਵਰਜ ਦੇਣ ਵਾਲੀ ਹੈ, ਸਭ ਤੋਂ ਵਰ ਸ੍ਰੇਸ਼ਟ ਹੈ, ਵਰਾਂ ਦੀ ਦਾਤੀ ਹੈ। ਸੋ ਐਸੇ ਪਵਿੱਤਰ ਵਰ ਸੁੰਦਰ ਹੈ ਜੋ ਐਸੀ ਆਸਾ ਜੀ ਦੀ ਵਾਰ ਦਾ ਕੀਰਤ ਨੂੰ ਸੁਣ ਕੇ ਆਨੰਦ ਮਾਣਿਆ ਵਡਭਾਗੇ ਬਣੇ ਹੋ। ਸੋ ਇਹ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਪੋਥੀਆਂ ਪ੍ਰਕਾਸ਼ ਹੋਣ ਦਾ ਕਾਰਨ ਨਾਲ ਜੋ ਜਥੇ ਵਿਚ ਚੱਲ ਰਹੀ ਕਥਾ ਹੈ ਸ੍ਰੀ ਗੁਜਰੀ ਰਾਗ ਵਿਚ ਚੱਲ ਰਹੀ ਹੈ, ਸੋ ਉਹ ਵੀ ਨਾਲ ਨਾਲ ਜ਼ਰੂਰ ਕਰਨੀ ਕਿਉਂਕਿ ਪੋਥੀਆਂ ਦਾ ਸਤਿਕਾਰ ਕਰਨਾ ਨਾਲ ਲਿਆਂਦੀਆਂ ਹੁੰਦੀਆਂ ਤੇ ਭਾਵੇਂ ਵਿਸਤਾਰ ਸਹਿਤ ਇਸੇ ਸ਼ਬਦ ਦੀ ਕਥਾ ਚਾਰ ਘੰਟੇ ਤੱਕ ਹੋ ਸਕਦੀ ਸੀ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮਾਤਰ ਇਹ ਸ਼ਬਦ ਅਰਥ ਸਰਵਣ ਕਰੀਏ ਪ੍ਰੇਮ ਨਾਲ। ਸਤਿਗੁਰੂ ਗਰੀਬ ਨਿਵਾਜ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਿਚ ਬੈਠੇ ਸਨ ਉਸ ਵੇਲੇ ਪਿਰਥੀਏ ਨੇ ਜਾ ਕਰਕੇ ਰਾਜੇ ਕੋਲ ਫਰਿਆਦ ਕੀਤੀ ਆਪਣਾ ਅਖੰਡ ਦੁਨੀਆਂ ਦੇ ਵਿਚ ਉਤਪੰਨ ਕਰਨ ਵਾਸਤੇ ਪ੍ਰਗਟਾਉਣ ਵਾਸਤੇ ਕੁਦਰਤੀ ਗੱਲ ਹੁੰਦੀ ਆ ਜਿਹੜਾ ਫਰੇਬੀ ਤੇ ਛਲਿਆ ਹੋਵੇ ਉਹਨੂੰ ਬੜਾ ਵੀ ਬੜੇ ਆਉਂਦੇ ਹਨ, ਚਾਤਰ ਵੇਖਣ ਚ ਬੜਾ ਪ੍ਰਤੀਤ ਹੁੰਦਾ ਮਤ ਭਾਵੇਂ ਉਸ ਤਰ੍ਹਾਂ ਹੌਲੀ ਹੋਵੇ, ਲੋਭ ਦੇ ਸੰਗ ਮਾਰਨੇ ਬਚਨ ਵੀ ਕਹੇ ਪਏ ਲੋਭ ਸੰਗ ਹੋਰਾਂ ਵਾਲੀ ਹਾਲਤ ਹੁੰਦੀ ਹੈ, ਪਰ ਆਪਣੇ ਆਪ ਨੂੰ ਦੂਜਿਆਂ ਨਾਲ ਬੜਾ ਚਤਰ ਸਮਝਦਾ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਵੇ ਉਹਨੂੰ ਕਦੇ ਕੋਈ ਹਰਾ ਨਹੀਂ ਸਕਦਾ, ਕਦੇ ਮਾਰ ਨਹੀਂ ਸਕਦਾ, ਕਦੇ ਕੁੱਟ ਨਹੀਂ ਸਕਦਾ, ਕਦੇ ਕੋਈ ਦੁੱਖ ਦੇ ਕੇ ਈਨ ਨਹੀਂ ਮਨਾ ਸਕਦਾ। ਪਰ ਇਹ ਵੇਖਣ ਵਿਚ ਵੀ ਆਇਆ ਹੈ ਪਰਮੇਸ਼ਰ ਦੇ ਪਿਆਰਿਆਂ ਤੇ ਕਈ ਵਾਰ ਤਸ਼ੱਦਦ ਹੁੰਦੇ ਵੇਖੇ, ਪਰ ਉਹਨਾਂ ਪਿਆਰੇ ਦੇ ਸਦਾ ਲਈ ਜੈਰਾਕਾਰ ਧੁਰ ਕੇ ਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆ ਪਿਆਰਿਆਂ ਦੇ ਸਤਿਗੁਰੂ ਜੀ ਨੇ ਆਪ ਜੈਰਾਕਾਰ ਕਰਵਾਈ, ਹਰ ਕੇ ਵਡਿਆਈ ਹਰ ਭਾਵ ਦੀ ਜਾਣਕਾਰ ਜੈਕਾਰ ਕਰਾਈ ਦੇ ਮਹਾਂਵਾਕ ਅਨੁਸਾਰ ਅੱਖੇ ਜੇਠਾ ਸੀ ਨਾ ਸੰਤ ਜਾਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਸਦਾ ਦੇ ਗੁਰੂ ਤੇ ਪਿਆਰ ਸਤਾਰੇ ਵਾਂਗੂ ਜਿਨ੍ਹਾਂ ਦਾ ਜਸ ਚਮਕਦਾ ਤੇ ਚਮਕਦਾ ਰਹੇਗਾ, ਐਸਾ ਜਿਨ੍ਹਾਂ ਨੇ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ। ਸੋ ਕੋਈ ਵੀ ਮਹਾਤਮਾ, ਕੋਈ ਵੀ ਸਿੰਘ ਹੈ, ਕੋਈ ਵੀ ਪ੍ਰਾਣੀ ਮਾਤਰ ਜੀਵ ਹੈ ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਦਾ ਸਤਿਗੁਰੂ ਜੀ ਉਸ ਦੀ ਜ਼ਰੂਰ ਜੈਰਾਕਾਰ ਕਰਵਾਉਂਦੇ ਹਨ। ਇੰਨਾ ਜ਼ਰੂਰ ਹੈ ਕਿ ਧਰਮ ਤੇ ਚੱਲਣ ਵਾਲਿਆਂ ਨੂੰ ਕਈ ਵਾਰੀ ਦੇਵਤਾ ਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣਾ ਤਾਂ ਪਿਆਰ ਗੁਰਮਤ ਦਾ ਇਤਿਹਾਸ ਹੀ ਇਸ ਗੱਲ ਨਾਲ ਭਰਿਆ ਪਿਆ ਹੈ। ਜੇ ਕਦੇ ਧਰਮ ਦੀ ਗੱਲ ਕਰਨੀ ਪਈ ਤੇ ਬੰਦ ਬੰਦ ਕਟਵਾਉਣੇ ਪਏ, ਜੇ ਕਦੇ ਧਰਮ ਵਾਸਤੇ ਕੋਈ ਯਤਨ ਕਰਨਾ ਪਿਆ ਸੀ ਸਾਰੇ ਨਾਲ ਚਰਵਾਉਣਾ ਪਿਆ, ਜੇ ਕਦੇ ਧਰਮ ਦੀ ਰਾਖੀ ਵਾਸਤੇ ਕੋਈ ਸੰਕਲਪ ਫੁਰਿਆ ਤਾਂ ਉਭਰਦੇ ਦੇਖ ਕੇ ਉਭਰਨਾ ਪਿਆ, ਜੇ ਕਦੇ ਧਰਮ ਨੂੰ ਪ੍ਰਫੁੱਲਿਤ ਕਰਨ ਵਾਸਤੇ ਕੋਈ ਖਿਆਲ ਮਨ ਵਿਚ ਆਇਆ ਤਾਂ ਰੂਹ ਲਪੇਟ ਕਰਕੇ ਆਪਣੇ ਆਪ ਨੂੰ ਸੜਵਾਉਣਾ ਪਿਆ, ਜੇ ਕਦੇ ਧਰਮ ਦੀ ਰਾਖੀ ਵਾਸਤੇ ਹਿਰਦੇ ਵਿਚ ਪਰਪੱਕਤਾ ਦਾ ਨਿਸ਼ਚਾ ਕੀਤਾ ਹੈ ਤਾਂ ਚਰਖੜੀ ਤੇ ਚੜ ਕਰਕੇ ਆਪਣੇ ਆਪ ਨੂੰ ਤੂੰਬਾ ਤੂੰਬਾ ਕਰਾਉਣਾ ਪਿਆ, ਘੋੜੇ ਦੀਆਂ ਟਾਪਾਂ ਹੇਠ ਲਪੜਾਉਣਾ ਪਿਆ। ਐਸੀ ਹਾਲਤ ਹੋਈ ਹੈ ਧਰਮੀ ਬੰਦਾ ਕਦੇ ਵੀ ਗੁਰੂ ਕੇ ਪਿਆਰ ਐਸ ਸਰੀਰ ਕਰਕੇ ਸੁੱਖ ਨਾਲ ਦਿਨ ਬਤੀਤ ਕਰਨੇ ਧਰਮੀ ਬੰਦੇ ਵਾਸਤੇ ਬੜੇ ਮੁਸ਼ਕਿਲ ਹੁੰਦੇ ਹਨ, ਪਰ ਧਰਮ ਦੇ ਰਾਖੇ ਕਰਨ ਵਾਸਤੇ ਪਿਆਰਾ ਸਰੀਰ ਦੇ ਦੁੱਖ ਨੂੰ ਦੁੱਖ ਨਹੀਂ ਸਮਝਦਾ ਗਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਣੇ। ਜਗਤ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਵਿੱਤਰ ਸਰੂਪ ਨੂੰ ਇੱਕ ਥਾਂ ਇਕੱਤਰ ਕੀਤਾ, ਸੈਂਚੀਆਂ ਲਿਆਂਦੀਆਂ। ਸੈਂਚੀਆਂ ਲਿਆਉਣ ਦੇ ਟਾਈਮ ਤੇ ਵੀ ਕਿੰਨੇ ਕਈ ਪ੍ਰਕਾਰ ਦੇ ਉਪਦਰਵ ਹੋਏ ਗੁਰੂ ਕੇ ਪਿਆਰੇ। ਪਹਿਲਾਂ ਭਾਵੇਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਗਏ, ਬਾਬਾ ਮੋਹਨ ਜੀ ਦੀ ਬਿਰਤੀ ਸਾਂ ਨਾ ਕਰ ਸਕੇ, ਫਿਰ ਸਤਿਗੁਰੂ ਜੀ ਆਪ ਗਏ ਗੌੜੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਕਹਿ ਕਰਕੇ ਚਾਰ ਪੌੜੀਆਂ ਇਸ ਦੀਆਂ ਉਚਾਰੀਆਂ ਹਨ ਸ਼ਬਦ ਦੀਆਂ। ਚੌਥੀ ਪੌੜੀ ਸੰਪੂਰਨ ਕਰਨ ਦੇ ਟਾਈਮ ਤੇ ਪੋਥੀਆਂ ਲਿਆ ਕੇ ਸਤਿਗੁਰੂ ਅਰਜਨ ਦੇਵ ਜੀ ਨੂੰ ਦਿੱਤੀਆਂ ਤੇ ਆਪ ਸੋ ਬਾਬਾ ਮੋਹਨ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੇ। ਸਤਿਗੁਰੂ ਗਰੀਬ ਨਵਾਜ ਜੀ ਨੇ ਵੱਡੇ ਜਾਣ ਕੇ ਸਤਿਕਾਰ ਕੀਤਾ, ਕਿਉਂਕਿ ਮਾਮਾ ਜੀ ਲੱਗਦੇ ਸਨ ਬਾਬਾ ਮੋਹਨ ਜੀ ਸਤਿਗੁਰੂ ਅਰਜਨ ਦੇਵ ਜੀ ਦੇ। ਪਰ ਪਿਛਲਾ ਚੇਤਾ ਸੀ ਉਸ ਨੂੰ ਕੀਤੇ ਹੋਏ ਔਗਣ ਕਾਰਨ ਜਿਹੜਾ ਦੁੱਖ ਭੋਗਣਾ ਪਿਆ ਸੀ, ਉਸ ਦੁੱਖ ਨੂੰ ਮੁੱਖ ਰੱਖ ਕੇ ਮਾਫ਼ੀ ਮੰਗੀ, ਕਹਿਣ ਲੱਗਾ ਜੀ ਅੱਗੇ ਵੀ ਮੈਨੂੰ ਵੱਡੇ ਪੁਣੇ ਨੇ ਮਾਰਿਆ ਹੈ, ਹੰਕਾਰ ਨੇ ਹੀ ਮੈਨੂੰ ਇੱਥੋਂ ਤੱਕ ਦੁੱਖ ਦੇ ਵਿੱਚ ਗਰਸਿਆ ਹੈ, ਕਿਰਪਾ ਕਰੋ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੇਰਾ ਅਫਰੇਵਾ ਲੱਥ ਜਾਵੇ। ਉਸੇ ਟਾਈਮ ਤੇ ਹੀ ਦਾਤੂ ਜੋ ਗੁਰੂ ਅੰਗਦ ਦੇਵ ਜੀ ਦਾ ਸਪੁੱਤਰ ਸੀ ਆਉਂਦਿਆਂ ਹੋਇਆ ਉਸ ਤੇ ਵੀ ਕਿਰਪਾ ਕੀਤੀ, ਜਿਹਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰੇ ਸੀ ਤੇ ਲੱਤ ਵਿੱਚ ਦਰਦ ਹੋਣ ਲੱਗ ਪਏ ਸੀ ਸਤਿਗੁਰ ਦੇ ਬਚਨ ਕਹਿਣ ਅਨੁਸਾਰ, ਉਹ ਪੀੜ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤੇ। ਐਸੇ ਸ਼ਾਂਤ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੈਂਚੀਆਂ ਨੰਗੇ ਚਰਨੀ ਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਲਿਆਂਦੀਆਂ। ਕਿੰਨਾ ਬਿਖੜਾ ਪੈਂਡਾ ਹੋਵੇਗਾ, ਅੱਜ ਕੱਲ ਨਿਗਾਹ ਮਾਰ ਕੇ ਵੇਖੀ ਸੜਕ ਤੇ ਜੋ ਹੁਣ ਬਣੀ ਹੋਈ ਹੈ 30 ਕਿਲੋਮੀਟਰ ਜਾਂ 35 ਕਿਲੋਮੀਟਰ ਤੋਂ ਵੱਧ ਬੱਸ ਤੇਜ਼ ਨਹੀਂ ਚਲਾਈ ਜਾਂਦੀ, ਥਾਂ ਥਾਂ ਤੇ ਮੋੜ ਆਉਂਦੇ ਹਨ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਗਏ ਹੋਣਗੇ ਕਿੱਡਾ ਬਿਖੜਾ ਕਠਣ ਪੈਂਦਾ ਹੋਵੇਗਾ, ਪਰ ਧਾਨਾ ਚੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਧੁਰ ਕੇ ਬਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਕੈਸੇ ਪਵਿੱਤਰ ਸੁੰਦਰਪੁਰ ਨੇ ਪਾਏ ਹਨ ਕਿ ਸਿੱਖਾ ਕਦੇ ਬਿਪਤਾ ਦਾ ਸਮਾਂ ਆ ਜਾਵੇ ਸਤਿਗੁਰੂ ਤੋਂ ਬੇਮੁੱਖ ਨਹੀਂ ਹੋਣਾ ਗਾ, ਸਤਿਗੁਰੂ ਦੇ ਸਤਿਕਾਰ ਵਾਸਤੇ ਆਪਣੇ ਸਰੀਰ ਦਾ ਪਿਆਰ ਨਹੀਂ ਕਰਨਾ। ਇਹ ਆਗਿਆ ਦਿੱਤੀ, ਪਹਿਲੇ ਦਿਨ ਲਿਆ ਕੇ 8-8 ਘਾਟ ਦੇ ਉੱਪਰ ਸਤਿਗੁਰੂ ਗਰੀਬ ਨਵਾਜ ਜੀ ਨੇ ਸੁਖ ਆਸਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਰਾਤ ਚੌਰ ਕੀਤੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਆਏ, ਆ ਕੇ ਦਰਸ਼ਨ ਕੀਤੇ, ਪੋਥੀ ਪਰਮੇਸ਼ਰ ਕਾ ਥਾਨ ਕਹਿ ਕਰਕੇ ਸਤਿਕਾਰ ਕੀਤਾ। ਪਹਿਲੀਆਂ ਜਦੋਂ ਪੋਥੀ ਪ੍ਰਕਾਸ਼ ਕੀਤੀ ਹੈ ਉਸ ਵੇਲੇ ਸ਼ਬਦ ਉਚਾਰਿਆ, ਹਮ ਧਨਵੰਤ ਭਾਗ ਸਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਲਾਲ ਰਤਨ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੋ ਤਾ ਤੋਲ, ਖਾਣਾ ਖਰਚਾ ਰਲ ਮਿਲ ਭਾਈ, ਤੋਟ ਨਾ ਆਵਾ ਵਾਧੋ ਜਾਏ, ਐਸਾ ਪਵਿੱਤਰ ਸ਼ਬਦ ਉਚਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਨੇ ਸਾਰਿਆਂ ਦੇ ਭਲੇ ਵਾਸਤੇ ਬਖਸ਼ਿਸ਼ ਕੀਤੀ। ਇਥੋਂ ਸੈਂਚੀਆਂ ਚੁਕਵਾ ਕਰਕੇ ਸਤਿਕਾਰ ਸਾਹਿਬ ਚੌਰ ਕਰਦੇ ਹੋਇਆ ਰਾਮਸਰ ਸਰੋਵਰ ਦੇ ਕੰਢੇ ਤੇ ਜਾ ਕੇ ਤੰਬੂ ਲਾਇਆ, ਉਥੇ ਪਵਿੱਤਰ ਸਰੋਵਰ ਦੀ ਸਿਰਜਣਾ ਇਕੱਤਰਤਾ ਕਰਨ ਵਾਸਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਜੋ ਭੱਲਿਆਂ ਦੇ ਵਿੱਚੋਂ ਸਨ, ਉਹਨਾਂ ਪਿਆਰਿਆਂ ਤੇ ਬਖਸ਼ਿਸ਼ ਕਰਦਿਆਂ ਹੋਇਆ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕੰਠੋ ਬਾਣੀ ਉਚਾਰਨ ਕੀਤੇ, ਭਗਤਾਂ ਦੇ ਦਰਸ਼ਨ ਵੀ ਕਰਵਾਏ। 1661 ਬਿਕਰਮੀ 1604 ਈਸਵੀ ਭਾਦਰਵਸ ਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਉਸ ਦਿਨ ਤੋਂ ਆਪ ਮੰਜੀ ਸਾਹਿਬ ਦੇ ਉੱਪਰ ਸੁਸ਼ੋਭਿਤ ਹੋ ਕਰਕੇ ਸੰਗਤਾਂ ਦੇ ਵਿੱਚ ਨਹੀਂ ਬੈਠੇ, ਸਤਿਗੁਰੂ ਗ੍ਰੰਥ ਸਾਹਿਬ ਜੀ ਸਰੂਪ ਦਾ ਪ੍ਰਕਾਸ਼ ਕੀਤਾ। ਜਦੋਂ ਸ਼ਾਮ ਨੂੰ ਸੁਖਾਸਨ ਕਰਨ ਦਾ ਟਾਈਮ ਆਇਆ, ਮੰਜੀ ਜੋ ਕੋਠੜੀ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਸਰੂਪ ਸੁਖਾਸਨ ਕੀਤਾ, ਆਪ ਪਣਗੇ ਦੇ ਥੱਲੇ ਬਰਾਜੇ। ਹੁਣ ਤੱਕ ਉਹ ਪਵਿੱਤਰ ਯਾਦ ਵਿੱਚ ਚਾਦਰਾ ਥੱਲੇ ਛਾਇਆ ਜਾਂਦਾ, ਇਸ ਚੀਜ਼ ਦਾ ਜਨਾਇਕ ਹੈ ਕਿ ਇੰਨਾ ਸਤਿਕਾਰ ਸਤਿਗੁਰੂ ਜੀ ਨੇ ਕੀਤਾ ਹੈ। ਅੱਜ ਕੱਲ੍ਹ ਇਹ ਹਰ ਇੱਕ ਪ੍ਰਾਣੀ ਮਾਤਰ ਦਾ ਫਰਜ਼ ਬਣਦਾ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੁਰ ਕੇ ਬਾਣ ਦਾ ਵੱਧ ਤੋਂ ਵੱਧ ਜਿੰਨਾ ਗੁਰੂ ਕੇ ਪਿਆਰ ਤਨ ਮਨ ਤੇ ਧਨ ਕਰਕੇ ਸਤਿਕਾਰ ਕਰ ਸਕੀਏ, ਕਰਨਾ ਚਾਹੀਦਾ ਤੇ ਕਰਕੇ ਫੇਰ ਵੀ ਮਾਣ ਨਹੀਂ ਕਰਨਾ ਚਾਹੀਦਾ, ਮੈਂ ਬਹੁਤਾ ਸਤਿਕਾਰ ਕਰਨਾ ਹੈ। ਬਹੁਤਾ ਸਤਿਕਾਰ ਤਾਂ ਗੁਰੂ ਅਰਜਨ ਦੇਵ ਜੀ ਕਰ ਸਕਦੇ ਹੈ ਜਿਹੜੇ ਨੰਗੇ ਪੈਰੀ ਕੰਡਿਆਂ ਦੇ ਵਿੱਚ ਵੀ ਵਿਚਾਰ ਕਰਦੇ ਆਉਂਦੇ ਹੈ। ਅੱਜ ਤਾਂ ਜੋੜਾ ਲਾਉਣਾ ਵੀ ਔਖਾ ਹੋਇਆ ਪਿਆ, ਜਰਾਬਾਂ ਵੀ ਪਾ ਕੇ ਉਸੇ ਤਰ੍ਹਾਂ ਤਾਬਿਆ, ਪੈਰ ਧੋਣੇ ਮੁਸ਼ਕਿਲ ਹੋਏ, ਪੈਰ ਠਰ ਜਾਂਦੇ ਪਾਣੀ ਨਾਲ। ਐਸੀ ਹਾਲਤ ਸੂਖਮ ਸਰੀਰ ਹੋਣ ਕਰਕੇ ਇਹ ਕਲਯੁਗ ਵੀ ਜੀਵਾਂ ਦੀ ਹੋਈ ਹੈ। ਸੱਚੇ ਪਾਤਸ਼ਾਹ ਸਮਰਥ ਬਖਸ਼ਣ, ਸੋ ਗੁਰੂ ਕੇ ਪਿਆਰ ਜਿਹੜੇ ਇਸ ਪ੍ਰਕਾਰ ਦੇ ਯਤਨ ਕਈਆਂ ਦੇ ਵੀਰਾਂ ਦੇ ਮਨ ਚ ਫੁਰ ਆਉਂਦੇ ਹਨ ਕਿ ਜੇ ਕਿਸੇ ਗੰਦੇ ਥਾਂ ਵਿੱਚ ਸਰੂਪ ਲਿਜਾਣਾ ਪਵੇ ਤੇ ਜੋੜਾ ਪਾ ਕੇ ਵੀ ਲੈ ਜਾਣਾ ਚਾਹੀਦਾ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੀ ਕਰਨੀ ਬਣ ਹੁੰਦੀ ਕਿ ਮਹਾਰਾਜ ਸਮਰਥ ਬਖਸ਼ਣ ਤੇ ਗੰਦੇ ਥਾਂ ਵਿੱਚ ਸਰੂਪ ਲਜਾਈਏ ਨਾ। ਜੇ ਕੋਈ ਸਮਾਂ ਬਣ ਵੀ ਜਾਵੇ ਤੇ ਹੱਥ ਰੱਬ ਨੇ ਦੋ ਦਿੱਤੇ, ਦੋ ਪੈਰ ਦਿੱਤੇ ਹੈ, ਇਹਨਾਂ ਨਾਲ ਤੁਰ ਕੇ ਜਾ ਕੇ ਹੱਥ ਝਾੜੂ ਫੜ ਕੇ ਉਹ ਥਾਂ ਨੂੰ ਸਾਫ਼ ਕਰ ਲਿਆ ਕਰੀਏ। ਸਤਿਗੁਰੂ ਦੇ ਸਰੂਪ ਦਾ ਸਤਿਕਾਰ ਕਾਇਮ ਰੱਖਣ ਵਾਸਤੇ ਗੁਰੂ ਕੇ ਪਿਆਰੇ ਜੋੜਾ ਨਹੀਂ ਕਦੇ ਵੀ ਪਾਉਣਾ ਚਾਹੀਦਾ। ਸਤਿਗੁਰੂ ਦੇ ਸੰਬੰਧ ਵਿੱਚ ਨਾ ਕਿਸੇ ਗ੍ਰੰਥਾਕਾਰ ਨੇ ਪੌਵੇ ਲਿਖੇ ਹੈ, ਨਾ ਖੜਾਵਾਂ ਲਿਖੀਆਂ, ਨਾ ਜਰਾਬਾਂ ਲਿਖੀਆਂ, ਨਾ ਜੋੜਾ, ਕੁਝ ਨਹੀਂ, ਨੰਗੇ ਚਰਨੀ ਸਤਿਗੁਰੂ ਜੀ ਚੱਲ ਕੇ ਆਏ। ਅੱਜ ਅਸੀਂ ਬਹੁਤੇ ਸ਼ੌਕੀਨ ਹੋਣ ਦਾ ਕਾਰਨ ਜਰਾਬਾਂ ਵੀ ਲਾਉਣੀਆਂ ਗੁਰੂ ਕੇ ਪਿਆਰੇ ਪਸੰਦ ਨਹੀਂ ਕਰਦੇ ਤੇ ਜੋੜੇ ਪਾਉਣ ਤੋਂ ਵੀ ਕਦੇ ਸੰਕੋਚ ਨਹੀਂ ਕਰਦੇ ਲਿਖਤੀ ਰੂਪ ਵਿੱਚ ਵੀ ਕਹਿਣ ਤੋਂ। ਸੋ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਰੀ ਕੌਮ ਨੂੰ ਏਕਤਾ ਸਤਿਕਾਰ ਬਖਸ਼ ਕਰਕੇ ਤੇ ਸਾਰਿਆਂ ਦਾ ਆਸ ਦੇ ਪਰਸਪਰ ਪ੍ਰੇਮ ਬਖਸ਼ ਕਰਕੇ ਨਿਹਾਲ ਕਰਨ ਅਤੇ ਸਾਰਿਆਂ ਦੀ ਆਤਮ ਸ਼੍ਰੇਣੀ ਬੁੱਧ ਹੋਵੇ, ਜਿਸ ਕਰਕੇ ਸਤਿਗੁਰੂ ਦੇ ਸਾਡਾ ਨਿਸ਼ਚਾ ਆ ਜਾਵੇ। ਸਤਿਗੁਰੂ ਗਰੀਬ ਨਵਾਜ ਜਿਸ ਵੇਲੇ ਬੈਠੇ ਸਨ ਅੰਮ੍ਰਿਤਸਰ ਸਾਹਿਬ ਦੇ ਵਿੱਚ, ਤਿਰਥੀਆਂ ਜਾ ਕੇ ਪੁਕਾਰ ਕੀਤੇ, ਸਿੱਖਾਂ ਨੂੰ ਪਤਾ ਲੱਗਾ, ਸਤਿਗੁਰੂ ਦੇ ਹਜ਼ੂਰ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਤਿਰਥੀਆਂ ਪੁਕਾਰੂ ਹੋ ਕਰਕੇ ਗਿਆ, ਫਰਿਆਦੀ ਹੋ ਕਰਕੇ ਗਿਆ ਹੈ, ਰਾਜ ਦੇ ਮਨ ਵਿੱਚ ਆ ਕਰਕੇ ਕਦੇ ਰਾਜਾ ਦੇ ਆਕੇ ਲਾ ਕੇ ਕੋਈ ਧੱਕੇਸ਼ਾਹੀ ਨਾ ਕਰੇ। ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ, ਪਿਆਰੋ ਅਕਾਲ ਪੁਰਖ ਤੇ ਭਰੋਸਾ ਰੱਖੋ, ਜਿਸ ਤੇ ਸਤਿਗੁਰੂ ਦੀ ਕਿਰਪਾ ਹੋਵੇ ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ। ਉਸ ਵੇਲੇ ਸਿੱਖਾਂ ਦੇ ਬੇਨਤੀ ਕਰਨ ਤੋਂ ਅੜਸੜ ਘਾਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਅਕਾਲ ਪੁਰਖ ਦੇ ਉੱਪਰ ਆਪਣਾ ਦ੍ਰਿੜ ਨਿਸ਼ਚਾ ਵਿਖਾਉਂਦਿਆਂ ਹੋਇਆਂ ਤੇ ਗੁਰੂ ਕੇ ਗੁਰਸਿੱਖਾਂ ਨੂੰ ਪ੍ਰੇਰਣਾ ਦਿੰਦਿਆਂ ਹੋਏ ਬਖਸ਼ਿਸ਼ ਕੀਤੀ ਹੈ। ਸੁਣੋ,
ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸਵਾਮੀ।
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਸ ਕੇ ਸਿਰ ਉੱਪਰ ਤੂੰ ਸਵਾਮੀ। ਸਵਾਮੀ ਨਾਂ ਦਾ ਮਾਲਕ ਦਾ ਮਾਇਆ ਸਬਲ ਹੋਣ ਕਰਕੇ, ਮਾਇਆ ਦੇ ਨਾਲ ਇਸੇ ਤਰ੍ਹਾਂ ਸੰਬੰਧ ਪੈਣ ਕਰਕੇ ਪਰਮੇਸ਼ਰ ਨੇ ਈਸ਼ਵਰ ਅਖਵਾਇਆ ਹੈ, ਮਾਇਆ ਸਬਲ ਆਪਣੇ ਆਪ ਨੂੰ ਆਇਆ ਹੈ। ਕਲਪ ਤਦਾਤਮ ਸੰਬੰਧ ਜਿਵੇਂ ਪਿਆ ਈਸ਼ਵਰ ਦਾ, ਜਿਹੜੀਆਂ ਤਿੰਨ ਸੱਤਾਂ ਹਨ ਈਸ਼ਵਰ ਦੀਆਂ, ਆਸਤੀ ਭ੍ਰਾਂਤੀ ਤ੍ਰੇਤਾ ਰੂਪ, ਇਹ ਗੁਰੂ ਕੇ ਪਿਆਰੇ ਜਦੋਂ ਮਾਇਆ ਦੇ ਵਿੱਚ ਪ੍ਰਵੇਸ਼ ਹੋਈਆਂ ਤੇ ਮਾਇਆ ਦੀਆਂ ਦੋ ਸੱਤਾਂ ਹੈ ਨਾਮ ਰੂਪ ਪ੍ਰਪੰਚ, ਇਹ ਦੋ ਸੱਤਾਂ ਮਾਇਆ ਦੀਆਂ ਈਸ਼ਰ ਦੇ ਵਿੱਚ ਗੁਰੂ ਕੇ ਪਿਆਰ ਪ੍ਰਤਿਬਿੰਬ ਪਿਆ, ਤਾਂ ਉਸ ਵੇਲੇ ਆਪਣੇ ਆਪ ਨੂੰ ਮਾਇਆ ਸਬਲ ਈਸ਼ਰ ਅਖਵਾਇਆ, ਉਹਦਾ ਨਾਮ ਸਵਾਮੀ ਹੈ। ਸਵਾਮੀ ਨਾਮ ਹੈ ਮਾਲਕ ਦਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ। ਹੇ ਮਾਇਆ ਸਬਲ ਹੋਣ ਕਰਕੇ ਈਸ਼ਰ ਰੂਪ ਸਵਾਮੀ ਮਾਲਕ ਰੂਪ, ਜਿਨ੍ਹਾਂ ਦੇ ਸਿਰ ਦੇ ਉੱਪਰ ਤੇਰਾ ਕਿਰਪਾ ਰੂਪੀ ਹੱਥ ਹੋਵੇ,
ਉਹ ਦੁੱਖ ਕੈਸਾ ਪਾਵੇ।
ਉਹ ਕਿਵੇਂ ਦੁੱਖ ਕੋਈ ਪਾ ਸਕਦਾ, ਨਹੀਂ ਪਾ ਸਕਦਾ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ। ਭਾਵੇਂ ਅੱਖੀਂ ਡਿੱਠੇ ਸੀਨ ਕਈ ਵੇਖੇ ਹਨ, ਦੁੱਖ ਦੇਣ ਦੇ ਯਤਨ ਵੀ ਕੀਤੇ ਗਏ, ਪਿਆਰਿਆਂ ਦੇ ਪੇਟ ਨੂੰ ਬਰਛੀਆਂ ਲਾ ਕਰਕੇ ਪੇਟ ਪਾੜਨ ਤੱਕ ਵੀ ਯਤਨ ਕੀਤਾ ਗਿਆ, ਪਰ ਅਕਾਲ ਪੁਰਖ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਮਹਾਂਪੁਰਖਾਂ ਨੇ ਜੋ ਗੁਰੂ ਕੇ ਪਿਆਰੇ 300 ਵਰੇ ਗਣ ਤੇ ਬਖਸ਼ਿਸ਼ ਕੀਤੀ, ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਬਚਨ ਕਹੇ ਕਿ ਅਕਾਲ ਪੁਰਖ ਦੇ ਸਰਗੁਣ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 300 ਸਾਲਾਂ ਵਰੇ ਗੰਢ ਦੀ ਪਵਿੱਤਰ ਖੁਸ਼ੀ ਵਿੱਚ ਜੋ ਦਾਸ ਨੂੰ ਸਿਰੋਪਾ ਮਿਲਿਆ ਹੈ, ਉਹ ਸਿਰੋਪਾ ਭਾਈ ਕਰਤਾਰ ਸਿੰਘ ਦੇ ਸੀਸ ਤੇ ਰੱਖ ਕੇ ਅਸੀਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਚਰਨੀ ਪਾ ਕਰਕੇ ਅੱਜ ਤੋਂ ਟਕਸਾਲ ਦੀ ਸੇਵਾ ਇਹਨਾਂ ਨੂੰ ਸੌਂਪਦੇ ਹਾਂ। ਜਿੰਨਾ ਚਿਰ ਸਰੀਰ ਬਣਿਆ ਸਤਿਗੁਰੂ ਦੀ ਸੇਵਾ ਲੈਂਦੇ ਰਹਿਣ, ਸਾਡੇ ਮਗਰੋਂ ਭਾਈ ਸੇਵਾ ਸਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੋਵੇਗੀ। ਟੇਪਾਂ ਜੋ ਇਹ ਮਸ਼ੀਨਾਂ ਹੋ ਰਹੀਆਂ ਹਨ, ਟੇਪ ਗੁਰਬਾਣੀ ਟੇਪ ਹੋ ਰਹੀ ਹੈ, ਇਹ ਵੀ ਸਾਰੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਜੇ ਕਿਸੇ ਨੂੰ ਲੋੜ ਹੋਵੇ ਤੇ ਇਹਨਾਂ ਦੇ ਕੋਲੋਂ ਉਤਾਰਾ ਕਰਨਾ ਜਾਂ ਸੁਣ ਲੈਣਾ। ਪਿੰਡਰਾਂ ਦੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਉਥੋਂ ਦੀ ਸੇਵਾ ਭਾਵੇਂ ਚੰਨਣ ਸਿੰਘ ਸੇਖੇ ਵਾਲੇ ਨੂੰ ਸੌਂਪੀ ਹੋਈ ਹੈ, ਪਰ ਜੇ ਉਹ ਸੇਵਾ ਕਰਨ ਦੇ ਵਿੱਚ ਆਲਸ ਕਰੇ, ਉਥੋਂ ਦੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੇ ਜੁੰਮੇ ਹੈ। ਕਿਉਂਕਿ ਜੇ ਕੋਈ ਐਸਾ ਸਮਾਂ ਬਣ ਜਾਵੇ ਤੇ ਉਥੇ ਸਿੰਘਾਂ ਨੂੰ ਰੱਖ ਕੇ ਪੜ੍ਹਾਈ ਕਰਵਾ ਸਕਣ, ਵਿਦਿਆਰਥੀਆਂ ਨੂੰ ਨਾਲ ਰੱਖ ਕਰਕੇ, ਨਹੀਂ ਤੇ ਵਿਚਰ ਕੇ ਇਹ ਕਥਾ ਕਰਨ। ਇਹ ਗੁਰੂ ਕੇ ਪਿਆਰੇ ਟੇਪ ਦੇ ਵਿੱਚ ਮਹਾਂਪੁਰਖਾਂ ਦੇ ਬਚਨ ਭਰੇ ਹੋਏ ਹਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਹੁਣ ਤੱਕ ਮੌਜੂਦ ਹੈ, ਕੋਲ ਹੈ ਇਸ ਵੇਲੇ ਵੀ। ਸੋ ਐਸਾ ਗੁਰੂ ਕੇ ਪਿਆਰੇ ਮਹਾਂਪੁਰਖਾਂ ਨੇ ਬਚਨ ਕੀਤੇ, ਸੋ ਐਸੇ ਪਵਿੱਤਰਮਈ ਜਿਹੜੇ ਬਚਨ ਸੀ ਉਹਨਾਂ ਬਚਨਾਂ ਤੇ ਉੱਪਰ ਮਹਾਂਪੁਰਖ ਨੇ ਦ੍ਰਿੜ ਨਿਸ਼ਚਾ ਰੱਖਿਆ। ਭਾਵੇਂ ਅਨੇਕ ਪ੍ਰਕਾਰ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਚੋਲਾ ਵੀ ਗਲ ਵਿੱਚੋਂ ਲੁਹਾਉਣਾ ਪਿਆ, ਸੋ ਗੁਰੂ ਕੇ ਪਿਆਰੇ ਟੇਪਾਂ ਵੀ ਆਪਣੀਆਂ ਖਵਾਉਣੀਆਂ ਪਈਆਂ, ਤਾਂ ਵੀ ਬੇਪਰਵਾਹ ਸਵਾ ਰੰਗ ਹਰਕਾ ਜਾ ਕੋ ਪਾਕ ਸਵਾਮੀ ਦੇ ਆਨੰਦ ਵਿੱਚ ਲੀਨ ਰਹੇ। ਕਿਸੇ ਨੂੰ ਬੁਰਾ ਨੀ ਕਿਹਾ, ਗਾਲ ਨੀ ਕੱਢੀ, ਚੁੱਪ ਕਰਕੇ ਧੀਰਜ ਧਾਰੀ ਰਹਿ ਕਰਕੇ ਅੱਠ ਅੱਠ ਪੈਰ ਭਾਵੇਂ ਅੰਦਰ ਹੀ ਵੜੇ ਰਹੇ, ਗੁਰੂ ਕੇ ਪਿਆਰੇ ਨਿਕਲਣ ਨੀ ਦਿੱਤਾ ਭਰਾਵਾਂ ਨੇ। ਇਸੇ ਕਰਕੇ ਕਿ ਇਹ ਤੋਂ ਸਾਰੀਆਂ ਚੀਜ਼ਾਂ ਖੋਹ ਲੈਣੀਆਂ ਹਨ, ਖੋਣ ਦੇ ਬਾਵਜੂਦ ਵੀ ਅਖੀਰ ਇਹੀ ਕਿਹਾ ਕਿ ਪਿਆਰੇ ਸਾਰਾ ਕੁਝ ਖੋਹ ਲਵਣ, ਪਰ ਜੋ ਬਖਸ਼ਿਸ਼ ਕਣਗੀ ਧਰਨੇ ਤੇ ਮਹਾਂਪੁਰਖਾਂ ਨੇ ਕੀਤੀ ਹੈ, ਗਿਰ ਬਸਦਾ ਜਲ ਪਵਨ ਜਾਏਗਾ, ਇੱਕ ਸਾਧ ਬਚਨ ਅਟਲਾਦਾ, ਉਹਨੂੰ ਕੌਣ ਮੋੜ ਸਕੇਗਾ। ਉਹ ਸਫਰਿਆਂ ਕਰਕੇ ਵਿਖਾਇਆ, 8 ਸਾਲ ਜੋ ਕੌਮ ਦੀ ਸੇਵਾ ਕੀਤੀ ਉਸ ਨੂੰ ਰੱਤੀ ਰੱਤੀ ਕੌਮ ਸਾਰੀ ਜਾਣਦੀ ਹੈ। ਤੇ ਜਿਸ ਦਿਨ ਵਿਛੋੜਾ ਪਿਆ ਸੀ ਤੇ ਪੱਤਰੇ ਵੀ ਗੁਰੂ ਕੇ ਪਿਆ ਦੇ ਦਰਖਤਾਂ ਨੇ, ਉਸ ਦਿਨ ਵਿਰਾਗ ਕਰਦੇ ਸੀ ਕਿਹੜਾ ਮਹਾਤਮਾ ਹੈ, ਕਿਹੜਾ ਸੰਸਾਰ ਦਾ ਜੀਵ ਹੈ ਜਿਹਨੇ ਮਹਾਂਪੁਰਖਾਂ ਨੂੰ ਹਿਰਦੇ ਵਿਚ ਗੁਰੂ ਕੇ ਪਿਆਰੇ ਯਾਦ ਨਹੀਂ ਕੀਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੂੰ ਥਾਂ ਨਹੀਂ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਉਹਨੂੰ ਦੁੱਖ ਦੇਣ ਦੇ ਯਤਨ ਭਾਵੇਂ ਕੀਤੇ ਜਾਣ ਪਰ ਪਾ ਨਹੀਂ ਸਕਦਾ, ਭੋਗ ਨਹੀਂ ਸਕਦਾ, ਕਿਉਂਕਿ ਸਤਿਗੁਰੂ ਰਾਖਾ ਹੁੰਦਾ। ਸਾਰਿਆਂ ਭਗਤਾਂ ਦੀਆਂ ਸਾਖੀਆਂ, ਸਾਰਿਆਂ ਸ਼ਹੀਦਾਂ ਦੀਆਂ ਸਾਖੀਆਂ ਇਹਦੇ ਤੇ ਲੱਗਦੀਆਂ। ਕੋਠੀਆਂ ਦੀ ਕਥਾ ਕਰਨੀ ਕਰਕੇ ਸੰਕੋਚ ਦਾਸ ਕਰ ਰਿਹਾ ਹੈ, ਇੰਨੀ ਕੁ ਭਗਤ ਪ੍ਰਹਿਲਾਦ ਨੂੰ ਸਾਰਨ ਵਾਸਤੇ ਚਾਹਿਆ ਹੋਰ ਕੀ ਸੜ ਗਏ, ਭਗਤ ਕਬੀਰ ਨੂੰ ਡੋਬਣ ਵਾਸਤੇ ਚਾਹਿਆ ਨਦੀ ਚ ਤਰ ਗਏ, ਭਗਤ ਨਾਮਦੇਵ ਨੂੰ ਗਊ ਦੇ ਸੰਬੰਧ ਵਿਚ ਮਾਰਨਾ ਚਾਹਿਆ ਜਾਂ ਜਿਉਂਦੀ ਕਰ ਜਾਂ ਤੈਨੂੰ ਮਾਰ ਦੇਵਾਂਗਾ, ਗਊ ਜਿਉਂਦੀ ਕੀਤੀ, ਸਰੇਵ ਸਾਹਿਬ ਬਾਦਸ਼ਾਹ ਦੇ ਦਰਦ ਹੋਇਆ ਉਸ ਵੇਲੇ, ਉਹਨੂੰ ਵੀ ਕਹਿਣਾ ਪਿਆ ਕਿ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਹੇ ਭਗਤ ਨਾਮਦੇਵ ਜੀ ਮੈਂ ਤੇਰੀ ਗਊ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਈ, ਮੇਰੇ ਤੇ ਤਰਸ ਕਰ। ਇਹ ਵੀ ਕਹਿਣਾ ਪਿਆ ਗੁਰੂ ਕੇ ਪਿਆਰਿਓ ਧਰੂਣ ਦੇ ਭਾਵੇਂ ਚਪੇੜਾ ਮਤਰੇਈ ਮਾਂ ਨੇ ਮਾਰੀਆਂ, ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਿਆ, ਬੰਦਗੀ ਕੀਤੀ, ਬੰਦਗੀ ਦੇ ਪ੍ਰਤਾਪ ਸਰਕਾਰ 36,000 ਵਾਰਾ ਸੱਜ ਉਹਦੇ ਵਿਚ ਪਿਆਰੇ ਨੇ ਗੁਰੂ ਕੇ ਪਿਆਰੇ ਰਾਜ ਵੀ ਕੀਤਾ ਤੇ ਅਕਾਲ ਪਦ ਵੀ ਪ੍ਰਾਪਤ ਕੀਤੇ। ਖੋਹਾਂ ਕਿਸੇ ਦੇ ਚੀਜ਼ਾਂ ਨਹੀਂ ਖੋਹੀਆਂ ਜਾਂਦੀਆਂ, ਅਕਾਲ ਪੁਰਖ ਪਰਮੇਸ਼ਵਰ ਨਾਲ ਗੁੱਸੇ ਹੋਵੇ। ਮਹਾਰਾਜ ਕਹਿਣ ਲੱਗੇ ਸਿੰਘੋ ਸ਼ਰਧਾ ਰੱਖੋ ਅਕਾਲ ਪੁਰਖ ਤੇ, ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਨਗੇ, ਦੁੱਖ ਨਹੀਂ ਕਿਸੇ ਪ੍ਰਕਾਰ ਦਾ ਲੱਗੇਗਾ।
ਬੋਲ ਨਾ ਜਾਣੇ ਮਾਇਆ ਮਦ ਮਾਤਾ,
ਸਤਿਗੁਰੂ ਜੀ ਕਹਿੰਦੇ ਬੋਲ ਨਾ ਜਾਣੇ, ਬੋਲਣਾ ਹੀ ਨਹੀਂ ਜਾਣਦਾ ਜਿਹੜਾ ਗੁਰੂ ਕੇ ਪਿਆਰੇ ਨਾਸਤਕ ਹੈ, ਤੇ ਮਾਇਆ ਮਦ ਮਾਤਾ, ਮਾਇਆ ਦੇ ਮਦ ਹੰਕਾਰ ਵਿਚ ਮਾਤਾ ਮਸਤ ਹੋਇਆ ਜਿਹੜਾ, ਉਹਨੂੰ ਬੋਲਣ ਦਾ ਵੀ ਪਤਾ ਨਹੀਂ, ਕਿਸੇ ਸੰਤ ਨਾਲ ਪਿਆਰ ਦਾ ਪਤਾ ਨਹੀਂ, ਕਿਸੇ ਪ੍ਰੇਮ ਦੇ ਬਚਨ ਦਾ ਪਤਾ ਨਹੀਂ, ਕੋਈ ਗੁਰੂ ਕੇ ਪਿਆਰੇ ਪ੍ਰੇਮ ਭਰੀ ਗੱਲ ਵਿਚਾਰ ਕਰਨ ਦਾ ਕੋਈ ਖਿਆਲ ਨਹੀਂ, ਜਦੋਂ ਬੋਲੇਗਾ ਉਹ ਇਹ ਕਹਿ ਕੇ ਕੌੜਾ ਕਹਿ ਕੇ ਸਿੱਕੇ ਪੁਣੇ ਵਿਚ ਬੋਲੇਗਾ। ਸੋ ਐਸੀ ਹਾਲਤ ਮਾਇਆ ਧਾਰੀਆਂ ਦੀ ਹੁੰਦੀ ਹੈ, ਮਾਇਆ ਧਾਰੀਆ ਪੰਨਾ ਬੋਲਾ, ਸਭ ਨਾਲ ਸੁਣੀ ਬਾਹਰ ਰੋਲ ਝੋਲਾ ਮਾਰੇ ਨੇ ਬਚਨ ਕਹੇ ਹੈ, ਵਿਖਾ ਰਾਜ ਤੇ ਅੰਦਰਾ ਭਾਰੀ, ਦੁੱਖ ਲਾਗਾ ਰਾਮ ਨਾਮ ਚਤਾਰੀ, ਤੇਰੇ ਦਾਸ ਕਾ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਏ, ਐਸੀ ਹਾਲਤ ਮਾਇਆ ਕਰਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਬੋਲ ਨਾ ਜਾਣਾ, ਬੋਲਣਾ ਵੀ ਆਉਂਦਾ ਨਾਸਕ ਪੁਰਖ ਨੂੰ ਤਾਂ ਕਰੇ, ਫਿੱਕਾ ਫਿੱਕਾ ਜਦ ਬੋਲਿਆ ਤਾਂ ਫੀਕੇ ਵਾਲੀ ਹਾਲਤ ਹੁੰਦੀ ਹੈ। ਤੇ ਮਾਇਆ ਮਦ, ਮਾਇਆ ਦਾ ਇੱਕ ਤਾਂ ਹੰਕਾਰ ਹੈ, ਦੂਜਾ ਮਦ ਸ਼ਰਾਬ ਦਾ ਹੰਕਾਰ ਹੈ, ਸ਼ਰਾਬ ਪੀਤੀ ਮਦ ਨਾਲ ਸ਼ਰਾਬ ਦਾ ਵੀ ਹੈ, ਤੇ ਮਾਤਾ ਮਸਤ ਹੋਇਆ ਫਿਰਦਾ ਹੈ। ਇਸੇ ਤਰ੍ਹਾਂ ਮਾਇਆ ਮਦ ਮਾਤਾ, ਮਾਇਆ ਬਹੁਤੀ ਦਾ ਹੰਕਾਰ ਤੇ ਮਦ ਆਪਣੇ ਗੁਣਾਂ ਦਾ ਹੰਕਾਰ, ਆਪਣੀ ਪ੍ਰਭਤਾ ਦਾ ਹੰਕਾਰ, ਮਦ ਸ਼ਰਾਬ ਦਾ ਹੰਕਾਰ, ਤੇ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਮਾਤਾ ਮਸਤ ਹੋਇਆ ਫਿਰਦਾ ਦਿਨੇ ਰਾਤ, ਕਰੇ ਬੋਲਣ ਦਾ ਕੋਈ ਖਿਆਲ ਨਹੀਂ।
ਮਰਨਾ ਚੇਤ ਨਾ ਆਵੇ,
ਕਿਉਂ ਬੋਲਦਾ, ਕਹਿੰਦੇ ਮਰਨਾ ਚੇਤ ਨਾ ਆਵੇ, ਕਹਿੰਦੇ ਮਰਨ ਦਾ ਚੇਤਾ ਭੁੱਲ ਗਿਆ ਇਹਨੂੰ, ਚੇਤ ਵਿਚ ਚੇਤੇ ਹੀ ਨਹੀਂ, ਜੇ ਪਤਾ ਹੋਵੇ ਕਿ ਮੈਂ ਮਰ ਜਾਣਾ ਤੇ ਪਰਮੇਸ਼ਰ ਮੇਰੇ ਨੇੜੇ ਤੋਂ ਨੇੜੇ ਹੈ, ਬੰਦਾ ਕਦੇ ਝੂਠ ਨਹੀਂ ਬੋਲਦਾ ਤੇ ਪਾਪ ਨਹੀਂ ਕਰਦਾ, ਝੂਠ ਬੰਦਾ ਉਦੋਂ ਬੋਲਦਾ ਪਾਪ ਉਦੋਂ ਕਰਦਾ ਹੈ। ਸਤਿਗੁਰੂ ਗਰੀਬ ਨਿਵਾਸ ਨੇ ਬਚਨ ਕਹੇ ਹਨ ਕਿ ਜਿਸ ਸਿੱਖ ਨੇ ਝੂਠ ਬੋਲ ਦਿੱਤਾ ਉਹਨੇ ਸਾਰੇ ਮੁਰਦੇ ਖਾ ਲਏ, ਕੋਈ ਨਹੀਂ ਛੱਡਿਆ ਗੁਰੂ ਕੇ ਪਿਆਰੇ, ਕੂੜ ਬੋਲ ਮੁਰਦਾਰ ਖਾਏ, ਅਵਲੀ ਨੂੰ ਸਮਝਾਉਣ ਜਾਏ, ਜੇ ਹੋਰ ਨੂੰ ਸਮਝਾਉਂਦਾ ਫਿਰ ਇਹ ਤਾਂ ਮਹਾਰਾਜ ਨੇ ਬਚਨ ਕਹੇ ਹੈ, ਪਹਿਲਾਂ ਫਾਹਾ ਪਾਇਆ ਪਾਉਂਦੇ ਪਿੱਛੋਂ ਦੇ ਗਲ ਚੱਟੜਿਆ। ਗੁਰੂ ਕੇ ਪਿਆਰੇ ਲੋਕਾਂ ਨੂੰ ਉਪਦੇਸ਼ ਦੇਈਏ ਸ਼ਾਂਤੀ, ਧੀਰਜ, ਨਿਮਰਤਾ, ਝੂਠ ਨਹੀਂ ਬੋਲਣਾ, ਤੇ ਆਪ ਥਾਵਾਂ ਥਾਵਾਂ ਤੇ ਝੂਠ ਬੋਲ ਗਏ ਤੇ ਸਤਿਗੁਰੂ ਗਰੀਬ ਨਿਵਾਸ ਨੇ ਤਾਂ ਨਹੀਂ ਬਖਸ਼ਣਾ, ਉੱਥੇ ਤਾਂ ਸੱਚੇ, ਉੱਥੇ ਸੱਚੇ ਹੀ ਸੱਚ ਨੇ ਬੜਾ ਚੋਣ ਵੱਖ ਕੱਢੇ ਕਿ ਜਮਾ ਲਿਆ, ਥਾਂ ਨਾ ਪਾਇਨ ਕੂੜਿਆਰ ਮੁਹਕਾਲਾ ਦੋਜਕ ਚਾਲਿਆ, ਤੇਰਾ ਨਾਂ ਹੀ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਗੁਰੂ ਕੇ ਪਿਆਰੇ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿਚ ਸੱਚ ਬੋਲਣਾ ਤੇ ਸੱਚ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਸ ਦਾ ਅਭਿਆਸ ਕਰਨਾ, ਜਿਵੇਂ ਬਾਬਾ ਜੀ ਹੁਣ ਇੱਥੇ ਕਰਵਾ ਰਹੇ ਹਨ। ਇੱਥੇ ਆ ਕੇ ਜੇ ਗੁਰੂ ਕੇ ਪਿਆਰੇ ਝੂਠ ਦੀ ਤੱਕੜੀ ਵਿਚੋਂ ਨਾ ਉਤਰ ਗਏ ਤੇ ਕਿਹੜਾ ਸਮਾਂ ਆਵੇਗਾ ਫਿਰ ਜਦੋਂ ਬਚਾਂਗੇ। ਮਰਨਾ ਚੀਤ ਨਾ ਆਵੇ, ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ ਮਰਨ, ਖਾਸੂ ਵਿਸਾਰ ਖੁਆਰੀ ਕੀਨੀ, ਕ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਤਰਕਾਰ ਹੈ ਇਸੇ ਜਨਮ ਨੂੰ ਰਹਿਣਾ ਤਾਂ ਹੈ ਨਹੀਂ, ਇਸ ਇਹਨਾਂ ਖਾਣ ਪੀਣ ਵਾਲੀਆਂ ਤੇ ਭੋਗਣ ਪਹਿਨਣ ਵਾਲੀਆਂ ਚੀਜ਼ਾਂ ਚ ਲਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ, ਮਰਨਾ ਚੇਤੇ ਨਹੀਂ। ਇਸ ਵਾਸਤੇ ਗੁਰੂ ਕੇ ਪਿਆਰੇ ਅਗਿਆਨੀ ਜੀਵ ਝੂਠ ਬੋਲਦੇ ਹਨ। ਮਹਾਰਾਜ ਕਹਿੰਦੇ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਜੇ ਪਰਮੇਸ਼ਰ ਨੂੰ ਕਲਗੀ ਧਰ ਨੂੰ ਨੇੜੇ ਤੋਂ ਨੇੜੇ ਮਨੁੱਖ ਸਮਝੇ ਕਿ ਮੇਰੇ ਪਾਸ ਹੈ, ਕਹਿ ਰਵਿਦਾਸ ਹਾਥ ਤਾਂ ਨੇੜੇ ਹੈ, ਇਹਨਾਂ ਨੇੜੇ ਸਮਝ ਲਵੇ ਤੇ ਬੰਦਾ ਝੂਠ ਕਰੇ ਬੋਲਦਾ ਹੀ ਨਹੀਂ। ਆ ਪ੍ਰਤੱਖ ਸੰਗਤ ਵਿਚ ਆਪਾਂ ਬੈਠੇ ਹਾਂ, ਕੋਈ ਇੱਥੇ ਬੈਠਿਆ ਕੋਈ ਕਰਮ ਕਰ ਸਕਦਾ, ਚੇਤਵਣੀ ਭਾਵੇਂ ਕਿਸੇ ਦੀ ਬਣੀ ਰਹੇ ਪਰ ਸਰੀਰ ਕਰਕੇ ਜ਼ਰੂਰ ਬਚ ਜਾਵੇਗਾ। ਤੇਰੇ ਪਤਾ ਹੋਵੇ ਕਲਗੀ ਧਰ ਮੇਰੇ ਸਿਰ ਤੇ ਆ, ਮੇਰੇ ਗੁਪਤ ਕੰਮਾਂ ਨੂੰ ਜਾਣਦੇ ਹਨ, ਗੁਪਤ ਪ੍ਰਗਟ ਸਭ ਜਾਣੀਏ, ਸਾਰਿਆਂ ਥਾਵਾਂ ਤੇ ਵੇਖਦੇ ਆ, ਸਭ ਸੁਣਦਾ ਸਭ ਵੇਖਦਾ, ਕਿਉਂ ਮੁੱਕਰ ਪਿਆ ਜਾਏ, ਸਭ ਸੁਣਦਾ ਸਭ ਵੇਖਦਾ, ਸਭ ਰਹਾ ਭਰਪੂਰ, ਜੇ ਇਹ ਪਤਾ ਲੱਗ ਜਾਵੇ ਤੇ ਪਾਪ ਬੰਦਾ ਕਦੇ ਕਰਦਾ ਹੀ ਨਹੀਂ, ਤੇ ਪਾਪ ਗੁਰੂ ਕੇ ਪਿਆਰੇ ਝੂਠ ਬੋਲਣ ਜਗ੍ਹਾ ਜਾਂ ਝੂਠ ਬੋਲਣ ਵਰਗਾ ਹੋਰ ਕੋਈ ਕਦੇ ਪਾਪ ਨਹੀਂ ਹੋ ਸਕਦਾ। ਸੋ ਮਹਾਰਾਜ ਕਹਿੰਦੇ ਹਨ ਭਾਈ ਬੋਲਣਾ ਨਹੀਂ ਜਾਣਦਾ, ਅਗਿਆਨੀ ਜਿਹੜਾ ਨਾਸਤਕ ਹੈ, ਮਾਇਆ ਤੇ ਗੁਣਾ ਤੇ ਭਰਾਵਾਂ ਤੇ ਹੋਰਨਾਂ ਦੀ ਪ੍ਰਭਤਾ ਦੇ ਹੰਕਾਰ ਵਿੱਚ ਮਤਿਆ ਫਿਰਦਾ, ਮਰਨ ਦਾ ਚੇਤਾ ਭੁੱਲ ਗਿਆ ਹੈ। ਕਥਾ ਪਾਠ ਜੇ ਕਰਾਂਗੇ ਤਾਂ ਬੋਲਣ ਜਾਣਾ ਮਾਇਆ ਮਰ ਮਾਤਾ, ਤੇ ਪਾਠ ਵੱਖਰਾ ਹੀ ਸਮਣਾ ਵਿਆਕਰਨ ਅਨੁਸਾਰ। ਜੇ ਬੋਲਣ ਪਾਠ ਸ਼ੁੱਧ ਸਮਝਾਂਗੇ ਤਾਂ ਕਿਰਿਆ ਵਿੱਚ ਫਰਕ ਪਵੇਗਾ, ਕਿਉਂਕਿ ਨੰਨਾ ਮੁਕਤ ਹੈ, ਨੰਨੇ ਨੂੰ ਸਿਆਰੀ ਹੁੰਦੀ ਭਾਵੇਂ ਲੱਲੇ ਨੂੰ ਸਿਆਰੀ ਵੀ ਸੀ, ਫਿਰ ਕਿਰਿਆ ਠੀਕ ਰਹਿਣੀ ਸੀ ਵਿਆਕਰਨ ਦੇ ਅਨੁਸਾਰ। ਇਸ ਵਾਸਤੇ ਅਰਥ ਵਾਸਤੇ ਸਿਰਫ ਬੋਲਣ ਜਾਣਾ, ਮਾਇਆ ਮਲ ਮਾਤਾ ਜਿਹੜਾ ਮਾਇਆ ਦੇ ਵਿੱਚ ਮਤਿਆ ਉਹ ਬੋਲਣ ਬਕਵਾਸ ਕਰਨੀ ਜਾਣਦਾ ਹੈ, ਹੋਰ ਨੀ ਕੁਝ ਕਰਨਾ ਜਾਣਦਾ। ਜਿਨ੍ਹਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਨ੍ਹਾਂ ਨੂੰ ਮਰਨ ਦਾ ਚੇਤਾ, ਉਹ ਕਦੇ ਝੂਠ ਨੀ ਬੋਲਦੇ ਤੇ ਨਾ ਝੂਠ ਵੱਲ ਖਿਆਲ ਹੀ ਰਹਿੰਦਾ। ਛੇਵੇਂ ਪਾਤਸ਼ਾਹ ਸ਼ੱਕ ਕੀਤੀ ਸੀ ਪੈਂਦੇ ਖਾਂ ਨੇ, ਕਹਿਣ ਲੱਗਾ ਜੀ ਤੁਹਾਡੇ ਚ ਇੰਨਾ ਬਲ ਹੈ, ਇੰਨਾ ਸੁੰਦਰ ਸਰੂਪ ਹੈ, ਦਸਾਂ ਸਰੂਪਾਂ ਦੇ ਵਿੱਚੋਂ ਸਰੀਰ ਦੇ ਆਕਾਰ ਕਰਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਲੰਮਾ ਕੱਦ ਨਹੀਂ ਕਿਸੇ ਸਰੂਪ ਦਾ ਸੀ। ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ 1965 ਦੇ ਅਖੀਰ ਵਿੱਚ ਮੰਜੀ ਸਾਹਿਬ ਕਥਾ ਸੁਣੀ ਸੀ ਦਾਸ ਨੇ। ਉਸ ਵੇਲੇ ਮਹਾਂਪੁਰਖਾਂ ਨੇ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਸੁਣਾਉਂਦਿਆਂ ਹੋਇਆ ਕਥਨ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਵਾ ਗਿੱਠ ਲੰਮੀ ਧੌਣ ਸੀ ਤੇ 22 ਚੱਪੇ ਲੰਮੀ ਰੱਸੀ ਦਾ ਇੱਕੋ ਗੇੜਾ ਆਇਆ ਕਰਦਾ ਸੀ ਛੇਵੇਂ ਪਾਤਸ਼ਾਹ ਧੌਣ ਉੱਪਰ ਦੇ, ਤੇ ਇੰਨੀ ਮੋਟੀ ਧੌਣ ਤੇ ਸੱਚੇ ਪਾਤਸ਼ਾਹ ਦਾ ਇੰਨਾ ਸਰੀਰ ਕਰਕੇ ਬਲ ਵਾਲੇ ਸਨ, ਮਾੜਾ ਘੋੜਾ ਸਵਾਰ ਨਹੀਂ ਸੀ ਚੱਕਦਾ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁੰਦਰਤਾ ਤੇ ਸਰੂਪ ਆਪਣਾ ਪ੍ਰਭਤਾ ਤੇ ਬਲ ਇਹ ਵੇਖ ਕਰਕੇ ਪੈਂਦੇ ਖਾਂ ਨੂੰ ਫੁਰਨਾ ਫੁਰ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਾਮ ਤੋਂ ਕਿਵੇਂ ਬਚਦੇ ਹੋਣਗੇ। ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੇ ਚ ਤੁਹਾਡੇ ਨਾਲੋਂ ਬਲ ਥੋੜਾ, ਤੁਸੀਂ ਮੈਨੂੰ ਢਾ ਲੈਂਦੇ ਹੋ ਤੇ ਮੈਂ ਇਹਨਾਂ ਵਿਸ਼ੇਸ਼ ਚੀਜ਼ਾਂ ਦੇ ਅਧੀਨ ਹਾਂ, ਆਪ ਜੀ ਕਿਵੇਂ ਬਚਦੇ ਹੋ? ਮਹਾਰਾਜ ਕਹਿਣ ਲੱਗੇ ਚੰਗਾ ਤੈਨੂੰ ਦੱਸਾਂਗੇ ਕੱਲ ਨੂੰ ਆ ਜਾਵੀਂ। ਆ ਗਿਆ, ਕਹਿੰਦਾ ਜੀ ਦੱਸੋ। ਮਹਾਰਾਜ ਕਹਿਣ ਲੱਗੇ ਚੰਗਾ ਭਾਈ ਤੂੰ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਤੇ ਫਿਰ ਤੈਨੂੰ ਦੱਸਾਂਗੇ ਜਦੋਂ ਸਮਾਂ ਆਵੇਗਾ। ਸੱਤ ਬਚਨ ਜੀ, ਮਹਾਰਾਜ ਤੋਂ ਇਹ ਗੁਰੂ ਕੇ ਪਿਆਰੇ ਹੁਕਮ ਪ੍ਰਾਪਤ ਕਰ ਰਿਹਾ ਤੇ ਚਿਹਰੇ ਤੇ ਉਦਾਸੀ ਉਸੇ ਵੇਲੇ ਛਾ ਗਈ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਜੋ ਪਰਮੇਸ਼ਰ ਪੂਰਾ ਉਹਦੇ ਬਚਨ ਪੂਰੇ ਹੁੰਦੇ ਹਨ। ਡਰ ਗਿਆ ਕਿ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋ ਜਾਣੀ, ਜਾ ਕੇ ਪੈ ਗਿਆ ਘਰੇ ਚਾਦਰਾ ਲੈ ਕੇ। ਘਰ ਵਾਲੀ ਬੁਲਾਉਣ ਲੱਗੀ, ਬੋਲਦਾ ਹੀ ਨਹੀਂ, ਰੋਟੀ ਖਵਾਉਂਦੇ ਖਾਂਦਾ ਨਹੀਂ, ਪਾਣੀ ਪਿਉਂਦੇ ਪੀਂਦਾ ਨਹੀਂ, ਤੇ ਨਿਤ ਦੀ ਨਿਤ ਚਿਹਰਾ ਉਦਾਸ ਹੁੰਦਾ ਜਾ ਰਿਹਾ ਹੈ, ਸਰੀਰ ਸੁੱਕ ਰਿਹਾ ਹੈ, ਰੱਤ ਘੱਟ ਰਹੀ ਹੈ। ਜਦੋਂ ਘਰ ਵਾਲੇ ਨੇ ਪੁੱਛਿਆ, ਕਹਿਣ ਲੱਗੇ ਦੱਸਾਂ ਕਿ ਮੈਂ ਤਾਂ ਫਲਾਣੇ ਦਿਨ ਨੂੰ 7 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ। ਜਦੋਂ 5 ਕੁ ਦਿਨ ਰਹਿ ਗਏ ਤੁਰਨੋਂ ਵੀ, 5 ਦਿਨ ਲੰਘ ਗਏ, 2 ਦਿਨ ਬਾਕੀ ਰਹਿ ਗਏ ਤੁਰਨੋਂ ਵੀ ਰਹਿ ਗਿਆ, ਮੰਜੇ ਤੇ ਪਿਆ ਹੌਂਕੇ ਲਈ ਜਾਂਦਾ ਹੈ। 7 ਦਿਨ ਜਦੋਂ ਲੰਘ ਗਏ, ਖਿਆਲ ਕੀਤਾ ਕਿ ਸੱਚੇ ਪਾਤਸ਼ਾਹ ਦਾ ਬਚਨ ਨਿਸਫਲ ਗਿਆ ਹੈ, ਕਿ ਸਤਿਗੁਰੂ ਗਰੀਬ ਨਿਵਾਜ ਵੀ ਝੂਠ ਬੋਲਣ ਲੱਗ ਪਏ, ਮਹਾਰਾਜ ਦੇ ਬਚਨ ਪੂਰੇ ਨਹੀਂ ਹੁੰਦੇ। ਇਹਨਾਂ ਫੁਰਨਾ ਲੈ ਕੇ ਘਰੋਂ ਤੇ ਸਤਿਗੁਰੂ ਹਜ਼ੂਰ ਦੀ ਹਜ਼ੂਰੀ ਵਿੱਚ ਪਹੁੰਚ ਗਿਆ, ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਦੇ ਬਚਨ ਨਿਸਫਲ ਹੋ ਗਏ ਹਨ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ ਨਹੀਂ ਪਿਆਰਾ, ਬਚਨ ਪੂਰੇ ਹਨ, ਕਦੇ ਝੂਠ ਨਹੀਂ ਬੋਲਣਾ, ਨਾ ਗੁਰੂ ਘਰ ਦੇ ਝੂਠ ਬੋਲਣ ਦੇ ਮਰਜਾਲਾ ਤੱਤੀ ਤਵੀ ਦੇ ਭਾਵੇਂ ਬੈਠਣਾ ਪੈ ਜਾਵੇ। ਕਹਿਣ ਲੱਗਾ ਜੀ ਫਿਰ ਆਪ ਜੀ ਨੇ ਕਿਹਾ ਸੀ, ਮਹਾਰਾਜ ਕਹਿਣ ਲੱਗੇ ਜਿਹੜੇ 8ਵਾਂ ਦਿਨ ਬਣਿਆ ਉਹਦੇ 10 ਦਿਨ ਹੀ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਹ 7 ਦਿਨ ਹੀ ਰਹਿਣਗੇ। 7 ਦਿਨਾਂ ਵਿੱਚ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ 7 ਦਿਨਾਂ ਦੇ ਅੰਦਰ ਅੰਦਰ ਹੀ ਸਾਰੀ ਮਰਦੀ ਹੈ। ਜਿੱਦੇ ਮਰਿਆ ਚੇਤਾ ਰੱਖ ਲਵੀ, ਇਹਨਾਂ 7 ਦਿਨਾਂ ਦੇ ਅੰਦਰ ਅੰਦਰ ਹੀ ਮਰੇਗਾ। ਤੈਨੂੰ ਇਹ ਕਿਹਾ ਸੀ ਕਿ 7 ਦਿਨਾਂ ਦੇ ਅੰਦਰ ਅੰਦਰ ਤੇਰੀ ਮੌਤ ਹੋਵੇਗੀ। ਸੋ ਪੈਰੀ ਪੈ ਗਿਆ ਸੀ ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਮਰਨਾ ਚੇਤੇ ਆ ਜਾਂਦਾ ਹੈ ਉਹ ਨੀ ਬੋਲਣ ਜਾਣਾ ਮਾਇਆ ਮਲ ਮਾਤਾ, ਉਹ ਬੋਲਣ ਬਕਵਾਸ ਕਰਨ ਹੀ ਜਾਣਦਾ ਹੈ। ਜਿਨ੍ਹਾਂ ਨੂੰ ਮਰਨ ਦਾ ਚੇਤਾ ਭੁੱਲ ਗਿਆ, ਜਿਨ੍ਹਾਂ ਨੂੰ ਮਰਨ ਦਾ ਚੇਤਾ, ਉਹਨਾਂ ਨੂੰ ਵਿਕਾਰ ਵੀ ਨੀ ਫੁਰਦਾ ਗਾ ਕੋਲ ਪਿਆ।
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ,
ਇਹ ਗੁਰੂ ਕੇ ਗੁਰਸਿੱਖੋ ਭਰੋਸਾ ਰੱਖੋ। ਮੇਰੇ ਰਾਮ ਰਾਏ, ਰਾਮ ਰਮੇ ਹੋਏ ਰਾਏ, ਪ੍ਰਕਾਸ਼ ਰੂਪ ਰਾਏ, ਰਾਜਾ ਰੂਪ ਤੂੰ ਸੰਤਾਂ ਕਾ, ਹੇ ਪਰਮੇਸ਼ਰ ਤੂੰ ਸੰਤਾਂ ਦਾ, ਸੰਤ ਤੈਨੂੰ ਯਾਦ ਕਰਦੇ ਹਨ, ਸੰਤ ਤੇਰੇ ਤੇ ਸੰਤ ਤੇਰੇ ਹਨ, ਤੂੰ ਸੰਤਾਂ ਦਾ ਸੰਤ ਰਾਮ ਭੀਰ ਕਛ ਨਾਹੀ, ਇੱਕ ਜਾਣਕਾਰੀ ਮੈਂ ਲਾਖ ਕਰੋੜੀ ਹਾਂ।
ਤੇਰੇ ਸੇਵਕ ਕਾ ਭਾਉ ਕਿਛ ਨਾਹੀ,
ਹੇ ਪਰਮੇਸ਼ਰ ਤੇਰੇ ਸੇਵਕਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਸੱਤ ਪ੍ਰਕਾਰ ਦਾ ਭੈ ਭਾਵੇਂ ਮੰਨਿਆ ਹੈ ਲੋਕਾਂ ਨੇ ਗ੍ਰੰਥਾਂ ਕਾਰਨ, ਜਹ ਭੈ ਪ੍ਰਲੋਕ ਪੈ ਜਨ ਵੇਦਨਾ ਜਾਤ, ਅਨਰਖਿਆਨ ਗੁਪਤ ਪਾਇਆ ਸਮਾਤਰ ਭੈ ਸਾਤ, ਇਹ ਸੱਤੇ ਪ੍ਰਕਾਰ ਦਾ ਕੋਈ ਵੀ ਭੈ ਨਹੀਂ ਲੱਗਦਾ ਪਿਆਰਿਆਂ ਨੂੰ, ਹੋਰ ਤਾਂ ਕੀ ਹੋਣਾ ਸੀ, ਜਮਦੂਤ ਵੀ ਨੇੜੇ ਨਹੀਂ ਆ ਸਕਦਾ। ਸੋ ਗੁਰੂ ਕੇ ਪਿਆਰੋ, ਜਲਣ ਜੱਟ ਨੇ ਰਾਮ ਜੀ ਨੂੰ ਭੇਜ ਕੇ ਸ਼ਾਹੂਕਾਰ ਦੇ ਕਰਿਆਣ ਕਰਵਾ ਦਿੱਤੀ ਸੀ, ਨਹੀਂ ਸੀ ਜਮਦੂਤ ਨੇੜੇ ਆ ਸਕਿਆ, ਤੇ ਭਾਈ ਸੰਗਤ ਜੀ ਨੇ ਅੱਗੇ ਚ ਗੁਰੂ ਨਾਨਕ ਦੇਵ ਦਾ ਹੁਕਮ ਮੰਨ ਕੇ ਬੈਠ ਗਿਆ ਸੀ ਅਚਲ ਬਚਾਲੇ, ਨਹੀਂ ਸੀ ਰੋਣ ਸਾਰ ਸਕੀ, ਜਮਦੂਤ ਨੇੜੇ ਨਹੀਂ ਸੀ ਆ ਸਕਿਆ। ਨੀਲੇ ਨੂੰ ਅੱਡੀ ਲਾ ਕਰਕੇ ਪੱਠੇ ਤੇ ਚੜਾ ਕੇ ਪਾਠ ਸਾਹਿਬ ਬਣਾ ਦਿੱਤਾ, ਸੇਕ ਨਹੀਂ ਸੀ ਗੁਰੂ ਕੇ ਪਿਆਰੋ ਕਾਲ ਅੱਗ ਲਾ ਸਕੇ। ਐਸਾ ਸਤਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਤੇ ਕਿਰਪਾ ਹੋਵੇ, ਜਮਦੂਤ ਨੇੜੇ ਨਹੀਂ ਆ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾਉਣਾ ਤੂੰ ਮੈਂ ਛੁੱਟਿਆ ਨਿਕਟ ਨਾ ਜਾਇਓ ਦੂਤ। ਧਰਮ ਰਾਜਾ ਵੀ ਹੱਥ ਜੋੜ ਕੇ ਬੇਨਤੀਆਂ ਕਰਦਾ, ਜਮ ਕਾਲ ਮਿਲਾ ਦੇ ਭੇਡ ਸੇਵਕ ਨਿਤ ਹੋਈ।
ਰਹਾਉ
ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ
ਜੋ ਤੇਰਾ ਰੰਗ ਰਾਤੇ ਸਵਾਮੀ
ਹੇ ਸਵਾਮੀ ਮਾਲਕ ਜੋ ਤੇਰੇ ਪ੍ਰੇਮ ਰੰਗ ਵਿਚ ਰੰਗੇ ਗਏ ਹਨ
ਤਿੰਨਾਂ ਦਾ ਜਨਮ ਮਰਨ ਦੁੱਖ ਨਾਸਾ
ਤਿੰਨਾਂ ਦਾ ਜੰਮਣ ਤੇ ਮਰਨ ਦਾ ਜਿੰਨਾ ਦੁੱਖ ਉਹ ਵੀ ਨਾਸਾ ਚਲਿਆ ਗਿਆ ਤੇ ਜੰਮਣ ਮਰਨ ਜੰਮਣ ਤੇ ਮਰਨ ਦਾ ਤੇ ਜੰਮਣ ਤੋਂ ਲੈ ਕੇ ਮਰਨ ਤੱਕ ਜਿੰਨਾ ਦੁੱਖ ਹੈ ਸਾਰਾ ਨਾਸਾ ਭਾਵ ਹੋ ਗਿਆ
ਤੇਰੀ ਬਖਸ਼ ਨਾ ਮੇਟੈ ਕੋਈ
ਪਰਮੇਸ਼ਰ ਤੇਰੀ ਬਖਸ਼ ਨੂੰ ਕੋਈ ਖੋ ਨਹੀਂ ਸਕਦਾ ਮੇਟ ਨਹੀਂ ਸਕਦਾ ਜਿੰਨਾ ਤੇ ਦਇਆ ਕਰ ਦੇਵੇਂ
ਸਤਿਗੁਰ ਕਾ ਦਿਲਾਸਾ
ਇਹ ਸਤਿਗੁਰ ਦਾ ਦਿਲਾਸਾ ਭਰੋਸਾ ਹੈ ਪਿਆਰਿਆਂ ਦੇ ਮਨ ਵਿਚ ਇਹ ਦਿਲਾਸਾ ਧੀਰਜ ਦਿੱਤੀ ਹੈ ਸਤਿਗੁਰੂ ਜੀ ਨੇ ਨੌਵੇਂ ਪਾਤਸ਼ਾਹ ਨੂੰ ਅੱਠਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ ਦਿੱਲੀ ਤੋਂ ਸੰਕਲਪ ਨਾਲ ਹੀ ਗੁਰੂ ਕੇ ਪਿਆਰੋ ਬਾਈ ਦੇ ਧਾਰੀ ਪਖੰਡੀ ਜ਼ੋਰ ਲਾ ਕੇ ਥੱਕ ਗਏ ਅਖੀਰ ਸੋ ਉਹਨਾਂ ਦੀ ਬੁਰੀ ਹਾਲਤ ਹੋਈ ਕੈਸੀ ਹਾਲਤ ਨਾਲ ਉਹਨਾਂ ਦਾ ਮਰਨਾ ਹੋਇਆ ਭਾਵੇਂ ਆਪਣੀ ਗੁਰਿਆਈ ਨੂੰ ਪ੍ਰਗਟ ਕਰਨ ਵਾਸਤੇ ਲੋਕਾਂ ਨੇ ਗੋਲੀਆਂ ਵੀ ਚਲਾਈਆਂ ਧੰਨ ਸੱਚੇ ਪਾਤਸ਼ਾਹ ਦੇ ਧੀਰਜ ਭਲੋ ਧੀਰ ਮਲ ਭਲੋ ਰੇ ਭਲੋ ਧੀਰ ਮਲ ਭਲੋ ਰੇ ਕਹਿ ਕਰਕੇ ਸਤਿਗੁਰੂ ਗਰੀਬ ਨੂੰ ਅੱਜ ਨੇ ਸਤਿਕਾਰਿਆ ਹੀ ਹੈ ਜੋ ਪੰਜਵੇਂ ਸਰੂਪ ਬਚਨ ਕਹੇ ਸੀ ਉਹਨਾਂ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹੁਣ ਕਿਸ ਕੇ ਬਹਿਰ ਆਈ ਇਹਨਾਂ ਪੂਰਨੇ ਤੇ ਚੱਲੇ ਮੱਖਣ ਸ਼ਾਹ ਲਬਾਣੇ ਵਰਗਿਆਂ ਨੇ ਭਾਵੇਂ ਗੁਰੂ ਕੇ ਗੁਰ ਸਿੱਖਾਂ ਨੇ ਜਿਹੜਾ ਡੇਰਾ ਲੁੱਟ ਕੇ ਗਿਆ ਲਿਆ ਸੀ ਧੀਰ ਮਲ ਉਹਨੂੰ ਖੋਹ ਕੇ ਵਾਪਸ ਲਿਆਂਦਾ ਸਤਿਗੁਰ ਨੇ ਫੇਰ ਵਾਪਸ ਕਰਵਾ ਦਿੱਤਾ ਐਸੀ ਨਿਮਰਤਾ ਹੈ ਸਤਿਗੁਰ ਕਾ ਦਿਲਾਸਾ ਐਸੀ ਧੀਰਜ ਦਿੱਤੀ ਹੈ ਤੇਰੀ ਬਖਸ਼ਣਾ ਮੇਟਾ ਕੋਈ ਹੇ ਪਰਮੇਸ਼ਰ ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਿਰਪਾਲਤਾ ਕਰ ਦੇਵੇ ਕਿਰਪਾ ਕਰ ਦੇਵੇ ਉਸ ਬਖਸ਼ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਹੋ ਸਕਦਾ ਭਾਵੇਂ ਬਾਈ ਮੰਜੀਆਂ ਲਾ ਕਰਕੇ ਬੈਠ ਗਏ ਪਖੰਡੀ ਧੂੰਏ ਦੇ ਪਹਾੜ ਦੇ ਬਦਲ ਦੀ ਤਰ੍ਹਾਂ ਉੱਡ ਗਏ
ਨਾਮ ਧਿਆਇਨ ਸੁਖ ਫਲ ਪਾਇਨ
ਜਿਹੜੇ ਭਾਈ ਨਾਮ ਧਿਆਇਨ ਨਾਮ ਜਿਹੜਾ ਪ੍ਰਸਿੱਧ ਹੈ ਤੇ ਨਾਮ ਜੋ ਵਾਹਿਗੁਰੂ ਮੰਤਰ ਹੈ ਨਾਮ ਉਹ ਜਿਹਦੇ ਧਰਤੀ ਮਾਤਰ ਮੋਹ ਵੀ ਨਹੀਂ ਹੈ ਜੇ ਮੋਹ ਹੁੰਦਾ ਤਾਂ ਬਾਜਾਂ ਵਾਲੇ ਵੀ ਰੋ ਪੈਂਦੇ ਸੱਚੇ ਪਾਤਸ਼ਾਹ ਰੋਏ ਨਹੀਂ ਮਾਛੂਵਾੜੇ ਦੇ ਜੰਗਲਾਂ ਵਿੱਚ ਵੀ ਭਾਵੇਂ ਸੂਲਾਂ ਦੀਆਂ ਸੇਜਾਂ ਤੇ ਦਿਨ ਗੁਜ਼ਾਰੇ ਭਾਵੇਂ ਲੰਮੇ ਜਗਪੁਰੇ ਗਏ ਟਾਹਲੀ ਸਾਹਿਬ ਗੁਰਦੁਆਰੇ ਉੱਥੇ ਉਸ ਝੋਟੀਆਂ ਦਾ ਦੁੱਧ ਚਵਾ ਕੇ ਵਿਖਾ ਦਿੱਤਾ ਗਲੀਆਂ ਛੇਕ ਵਾਲੇ ਗੜਵੇ ਵਿੱਚ ਚੋ ਕੇ ਵਿਖਾਇਆ ਐਸੀ ਕਿਰਪਾ ਕੀਤੀ ਸਤਿਗੁਰੂ ਰੇਤਾ ਪਾਇਆ ਨਿਕਲ ਜਾਂਦਾ ਹੈ ਤੇ ਦੁੱਧ ਦਾ ਭਰ ਕੇ ਵਿਖਾ ਦਿੱਤਾ ਸਤਿਗੁਰੂ ਨੇ ਕਿਉਂ ਨਹੀਂ ਸੀ ਦਿੱਤਾ ਰਾਜਕੋਟ ਦੇ ਲਾਗੇ ਗੁਰਦੁਆਰਾ ਹੈ ਉੱਥੇ ਜਾ ਕਰਕੇ ਰਾਜਕਲੇ ਨੇ ਸੁਨੇਹਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਉਸ ਵੇਲੇ ਗੁਰੂ ਕੇ ਪਿਆਰੇ ਪੀਰ ਦੇ ਨਾਲ ਕਾਹੀ ਦਾ ਬੂਟਾ ਪੱਟ ਕਰਕੇ ਜ਼ੁਲਮ ਰਾਜ ਦੀਆਂ ਜੜਾਂ ਪੱਟੀਆਂ ਪਰ ਵਿਰਾਗ ਨਹੀਂ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ ਸਤਿਗੁਰੂ ਗਰੀਬ ਨੂੰ ਅੱਜ ਨੇ ਜਿਸ ਕੀ ਬਸਤ ਕਿਸ ਆਗਿਆ ਰੱਖ ਹੈ ਪਰ ਕੀ ਆਗਿਆ ਮਾਨਾ ਮਾਥਾ ਇਹ ਬਚਨ ਕਹਿ ਕਰਕੇ ਸਤਿਗੁਰੂ ਗਰੀਬ ਨੂੰ ਅੱਜ ਨੇ ਸ਼ੁਕਰ ਕੀਤਾ ਅਕਾਲ ਪੁਰਖ ਦਾ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਹੈ ਮਾਛੂਵਾੜ ਦੇ ਜੰਗਲਾਂ ਵਿੱਚ ਸੂਲਾਂ ਦੀਆਂ ਸੇਜਾਂ ਤੇ ਪੈ ਕਰਕੇ ਢੋਲੇ ਪਿਆਰੇ ਪਰਮੇਸ਼ਰ ਨੂੰ ਯਾਦ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕੀਤੀ ਹੈ ਐਸਾ ਜਿਹੜਾ ਨਾਮ ਹੋ ਜਿਹਦੇ ਵਿੱਚ ਨਹੀਂ ਹੈ ਮੋਹ ਪਰਮੇਸ਼ਰ ਦੇ ਨਾਂ ਵਿੱਚ ਤੇ ਪਰਮੇਸ਼ਰ ਵਿੱਚ ਨਾਮੀ ਨਾਲ ਉਹ ਨਾਮ ਵੱਡਾ ਹੋਇਆ ਕਰਦਾ ਹੈ ਉਹਦਾ ਪਤਾ ਕਿਵੇਂ ਹੈ ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਕਿਸੇ ਵੀ ਸਿੰਘ ਦਾ ਨਾਮ ਲੈ ਕੇ ਕੋਈ ਬਾਹਰੋਂ ਮਿੱਤਰ ਦੋਸਤ ਆਵਾਜ਼ ਮਾਰਦਾ ਨਾਮੀ ਇੱਥੇ ਬੈਠਾ ਜੇ ਸਰੀਰ ਇੱਥੇ ਹੈ ਤੇ ਜਿਹੜਾ ਉਹਦਾ ਨਾਮ ਹੈ ਕਿਸੇ ਸਿੰਘ ਦਾ ਉਹ ਗੁਰੂ ਕੇ ਪਿਆਰੋ ਉਹ ਸਿੰਘ ਦੇ ਮੂੰਹ ਵਿੱਚ ਹੈ ਪੌਣ ਰੂਪ ਹੋ ਕਰਕੇ ਕੰਨ ਵਿੱਚ ਵੀ ਪ੍ਰਵੇਸ਼ ਹੁੰਦਾ ਹੈ ਇੰਨੀ ਸ਼ਕਤੀ ਉਸ ਨਾਮ ਵਿੱਚ ਹੈ ਕਿ ਨਾਮੀ ਨੂੰ ਉਠਾ ਕੇ ਉਹ ਨਾਮ ਉਚਾਰਨ ਵਾਲੇ ਦੇ ਕੋਲ ਲੈ ਜਾਂਦਾ ਹੈ ਇਸੇ ਤਰ੍ਹਾਂ ਨਾਮ ਹੈ ਵਾਹਿਗੁਰੂ ਮੰਤਰ ਨਾਮੀ ਹੈ ਦਸੇ ਸਰੂਪ ਜਦੋਂ ਨਾਮ ਨੂੰ ਜਪਾਂਗੇ ਦਸੇ ਸਰੂਪ ਆਪਣੇ ਆਪ ਹੀ ਹਿਰਦੇ ਚੋਂ ਸਾਖਿਆਤ ਹੋਣਗੇ ਮੱਖਣ ਸ਼ਾਹ ਲਬਾਣੇ ਨੇ ਨਾਮੀ ਨੂੰ ਗੁਰੂ ਕੇ ਪਿਆਰੇ ਯਾਦ ਕੀਤਾ ਨਾਮ ਨੂੰ ਯਾਦ ਕੀਤਾ ਨਾਮੀ ਦੇ ਨਾਮ ਨੂੰ ਯਾਦ ਕੀਤਾ ਨਾਮੀ ਤਾਂ ਦੇਹ ਸੀ ਨਾਮੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਨਾਮੀ ਨੂੰ ਜਾ ਕਰਕੇ ਪਾਣੀ ਵਿੱਚ ਮੋਢਾ ਲਾ ਕਰਕੇ ਗੁਰੂ ਕੇ ਪਿਆਰੇ ਜਹਾਜ਼ ਬੰਨੇ ਲਾਇਆ ਐਸੀ ਨਾਮ ਦੀ ਪ੍ਰਸਿੱਧਤਾ ਹੈ ਮਸ਼ਹੂਰ ਹੈ ਜਿਹਦੇ ਵਿੱਚ ਮੋਹ ਨਹੀਂ ਹੈ ਰੱਤੀ ਮਾਤਰ ਤੇ ਨਾ ਆਮ ਆਮ ਨਾਂ ਦਾ ਮੈਲ ਦਾ ਜਿਹਦੇ ਵਿੱਚ ਵਿਸ਼ਵ ਕਾਰ ਰੂਪੀ ਮੈਲ ਵੀ ਨਹੀਂ ਤੇ ਨਾ ਆਮ ਨਾਂ ਦਾ ਪ੍ਰਪੰਚ ਦਾ ਪ੍ਰਪੰਚ ਨਾਂ ਸੰਸਾਰ ਦਾ ਸੰਸਾਰ ਵੀ ਜਗ ਪਰਮੇਸ਼ਰ ਦੇ ਵਿੱਚ ਨਹੀਂ ਹੈ ਐਸੇ ਨਾਮ ਕਿ ਜਿਹੜੇ ਧਿਆਨ ਤੇ ਆਉਂਦੇ ਹਨ ਸੁਖ ਫਲ ਪਾਏ ਸੁਖ ਫਲ ਕਿਹੜਾ ਹੈ ਆਤਮਾ ਆਨੰਦ ਜਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਪਰੋਖ ਗਿਆਨ ਦੀ ਪ੍ਰਾਪਤੀ ਰੂਪ ਐਸੇ ਫਲ ਨੂੰ ਪਾਇਨ ਪਿੱਛੇ ਪਾਉਂਦੇ ਸੀ ਪਾਇਨ ਪਾਉਂਦੇ ਪਾਇਨ ਪਾਉਣਗੇ ਅੱਗੇ
ਨੂੰ
ਪਰ ਪਿਆਰਿਆ ਪੰਜ ਬਾਣੀਆਂ ਦੇ ਨਿਤਨੇਮ ਕਰ ਲਿਆ ਤੇ ਜਾ ਕੇ ਘਰਾੜੇ ਮਾਰ ਕੇ ਸੌਂ ਗਿਆ ਇੰਨੇ ਨਾਲ ਨੀ ਸਰਨ ਆਠ ਪਹਿਰ ਅੱਠੇ ਪਹਿਰ ਆਰਾਧਨਾ ਕਰੋ ਊਰਤ ਵੈਰਤ ਸੋਭਤ ਨਾਮ ਕਹੋ ਨਾਨਕ ਜਨ ਕਾ ਸਰਕਾਮ ਇਸ ਤਰ੍ਹਾਂ ਜਪੋ ਵਾਹਿਗੁਰੂ ਨੂੰ
ਤੇਰੀ ਸ਼ਰਨ ਤੇਰਾ
ਪ੍ਰਵਾਸ ਅਕਾਲ ਪੁਰਖ ਦੇ ਬੇਨਤੀ ਕਰ ਰਹੇ ਹਨ ਸਤਿਗੁਰੂ ਜੀ ਹੇ ਪਰਮੇਸ਼ਰ ਤੇਰੀ ਸ਼ਰਨ ਵਿੱਚ ਆ ਕਰਕੇ ਤੇਰਾ ਪ੍ਰਵਾਸ ਉਟਾਸਰੇ ਰਹਿ ਕੇ
ਪੰਚ ਦੁਸ਼ਟ ਲੈ ਸਾਧ ਹੈ
ਪੰਚ ਦੁਸ਼ਟ ਕਿਹੜਿਆ ਕਾਮ ਕਰੋ ਲੋਹ ਮੋਹੰਕਾਰ ਆਦਿਕ ਇਹਨਾਂ ਨੂੰ ਲੈ ਕਰਨ ਰੂਪ ਸਾਧ ਹੈ ਸਾਧ ਲਿਆ ਹੈ ਲੈ ਅਭਾਵ ਕਰਨ ਰੂਪ ਸਾਧ ਹੈ ਸਿੱਧ ਕਰ ਲਿਆ ਹੈ ਇਹਨਾਂ ਨੂੰ ਵਸ ਵਿੱਚ ਕਰ ਲਿਆ ਹੈ ਹੁਣ ਇੰਦਰੀਆਂ ਕਿਸੇ ਪ੍ਰਕਾਰ ਵੀ ਕਿਸੇ ਪਾਸੇ ਨਹੀਂ ਜਾਂਦੀਆਂ ਸੰਕੋਚ ਨਹੀਂ ਹਨ ਸਾਰੀਆਂ ਇੰਦਰੀਆਂ ਐਸਾ ਦੁਸ਼ਟਾਂ ਨੂੰ ਕਾਮ ਕਰੋ ਲੋ ਮੋਹ ਹੰਕਾਰ ਨੂੰ ਸਭ ਸਪਰਸ਼ ਰੂਪ ਰਸ ਗੰਧ ਨੂੰ ਇਹਨਾਂ ਨੂੰ ਸਾਧ ਲਿਆ ਵਸੀ ਕਰਮ ਕਰਨ ਰੂਪ
ਗਿਆਨ ਧਿਆਨ ਕਿਛ ਕਰਮ ਨਾ ਜਾਣਾ
ਤੇ ਪਰਮੇਸ਼ਰ ਨਾ ਤਾਂ ਸਾਨੂੰ ਸੰਖੀਆਂ ਦੇ ਮਤ ਅਨੁਸਾਰ ਕੋਈ ਗਿਆਨ ਹੈ ਤੇ ਨਾ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਪਤੰਜਲੀਆਂ ਦੇ ਮਤ ਅਨੁਸਾਰ ਕੋਈ ਧਿਆਨ ਹੈ ਨਾ ਸਾਨੂੰ ਨਿਰਗੁਣ ਦੇ ਵਿੱਚ ਨਾ ਸਾਨੂੰ ਕੋਈ ਨਿਰਗੁਣ ਦਾ ਗਿਆਨ ਹੈ ਤੇ ਨਾ ਸਾਨੂੰ ਕੋਈ ਸਰਗੁਣ ਦਾ ਧਿਆਨ ਕਰਨਾ ਆਉਂਦਾ ਹੈ
ਕਿਸ ਕਰਮ ਨਾ ਜਾਣਾ
ਤੇ ਨਾ ਕਰਮੀ ਕਿਸੇ ਪ੍ਰਕਾਰ ਦਾ ਕੋਈ ਨਿਤ ਨਿਮਿਤ ਪ੍ਰਾਸ਼ਚਿਤ ਇਸੇ ਤਰ੍ਹਾਂ ਕਾਮਕ ਨਿਖੇਧ ਆਦਿਕ ਇਹ ਸਾਨੂੰ ਕਰਮ ਵੀ ਕੋਈ ਨੀ ਕਰਨਾ ਆਉਂਦਾ ਜਾਗ ਆਦਿਕ ਵੀ
ਸਾਰ ਨਾ ਜਾਣਾ ਤੇਰੀ
ਇਹ ਪਰਮੇਸ਼ਰ ਤੇਰੀ ਸਾਰ ਗਿਆਤ ਵੀ ਨੀ ਜਾਣਦੇ ਤੈਨੂੰ ਸਾਰ ਅਸੀਂ ਤੇਰੀ ਸੂਝ ਵੀ ਨੀ ਸਮਝਣ ਦੀ ਬੁੱਝਣ ਦੀ ਜਾਣਦੇ ਤੇਰੀ ਸਾਰ ਨਾ ਜਾਣਾ ਤੇਰੀ ਖਬਰ ਵੀ ਅਸੀਂ ਕੋਈ ਨੀ ਜਾਣਦੇ ਕਿ ਤੂੰ ਕਿਵੇਂ ਮਿਲਦਾ ਇਸੇ ਅਸੀਂ ਅਗਿਆਨੀ ਹਾਂ ਤੇ ਨਿਮਰਤਾ ਪੂਰਵਕ ਬਚਨ ਹਾਂ ਸਤਿਗੁਰੂ ਜੀ ਦੇ
ਸਭ ਤੇ ਵੱਡਾ ਸਤਿਗੁਰ ਨਾਨਕ
ਇਹ ਸੰਗਤੀਆਂ ਜਗਿਆਸੂ ਮੁਖ ਦੁਆਰਾ ਬੇਨਤੀਆਂ ਕੀਤੀਆਂ ਕਿ ਸਿੱਖਾਂ ਇਸ ਤਰ੍ਹਾਂ ਬੇਨਤੀਆਂ ਕਰ ਅਕਾਲ ਪੁਰਖ ਦੇ ਚਰਨਾਂ ਵਿਚ ਸਾਰਿਆਂ ਤੋਂ ਵੱਡੇ ਸਤਿਗੁਰ ਜੋ ਸੱਤ ਤ੍ਰੇਕਾਲ ਬਾਦ ਰੂਪ ਹੈ ਸੱਤ ਸਦਾ ਰਹਿਣ ਵਾਲੇ ਹਨ ਗੁਰ ਚੇਤਨ ਸਰੂਪ ਜੋ ਪਰਮੇਸ਼ਰ ਹੈ ਗੁਰੂ ਨਾਨਕ ਦੇਵ ਜੀ ਉਹ ਸਾਰਿਆਂ ਤੋਂ ਵੱਡੇ ਹਨ
ਜਿਨ ਕਲ ਰਾਖੀ ਮੇਰੀ
ਜਿਨ੍ਹਾਂ ਨੇ ਕਲ ਦੇ ਵੇਲੇ ਭਿਆਨਕ ਸਮੇਂ ਦੇ ਸਾਡੇ ਪੈਰ ਪ੍ਰਤਿਗਿਆ ਰੱਖ ਰਹੇ ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪਿਆਰਿਓ ਸਿੱਖਾਂ ਨੂੰ ਧੀਰਜ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਜਿਸ ਵੇਲੇ ਤਿਰਤੀ ਨੇ ਪੁਕਾਰ ਫਰਿਆਦ ਕੀਤੀ ਸੋ ਇਸ ਸ਼ਬਦ ਦਾ ਵਿਸਤਾਰ ਬੇਅੰਤ ਹੈ ਸਾਰੇ ਅਵਤਾਰਾਂ ਦਾ ਨਿਰਣਾ ਛੇ ਪ੍ਰਕਾਰ ਦੇ ਅਵਤਾਰ ਪੰਜ ਪ੍ਰਕਾਰ ਦਾ ਨਿਰਣਾ ਉਹਨਾਂ ਦਾ ਅੱਗੇ ਕਿਵੇਂ ਕਿਵੇਂ ਕਰਾਮਾਤਾਂ ਵਿਖਾਈਆਂ ਕਿਸ ਤਰ੍ਹਾਂ ਨਿਰਣੇ ਦੇ ਵਿਚ ਸੋ ਸਤਿਗੁਰੂ ਗਰੀਬ ਨਿਵਾਜ ਨੇ ਸਾਰਿਆਂ ਨਾਲ ਆਪਣੇ ਬਲ ਸ਼ਕਤੀ ਤਾਕਤ ਨੂੰ ਦੁਨੀਆਂ ਚ ਪ੍ਰਗਟਾਇਆ ਅਕਾਲ ਪੁਰਖ ਦੇ ਲੜਕਾਉਣ ਨੂੰ ਕਿਵੇਂ ਲਾਇਆ ਉਹ ਸਾਰਾ ਇਸ ਦੇ ਵਿਚ ਕਥਨ ਆਉਂਦਾ ਹੈ ਸੋ ਕੁਝ ਮਿੰਟਾਂ ਵਾਸਤੇ ਸੋ ਹੁਣ ਜੋ ਗੁਜਰੀ ਰਾਗ ਵਿਚ ਜਿੱਥੇ ਚੱਲ ਰਹੀ ਕਥਾ ਹੈ ਲੜੀਵਾਰ ਥੋੜੇ ਮਿੰਟਾਂ ਵਾਸਤੇ ਦਰਸ਼ਨ ਕਰੀਏ ਸੁਣੋ
ਗੋਜਰੇ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੇ
ਗੋਜਰੀ ਰਾਜ ਦੇ ਉੱਤੇ ਚੌਥੇ ਪਾਤਸ਼ਾਹ ਦੂਜੇ ਘਰ ਸਰਕਾਰ ਦੇ ਵਿਚ ਉਚਾਰਦੇ ਹਨ ਇੱਕ ਜੋ ਰਹਿਤ ਰੂਪ ਬ੍ਰਹਮਾ ਜਾਤੀ ਵਿਜਾਤੀ ਕੋਈ ਗੱਤ ਭੇਦ ਰਹਿਤ ਹੈ ਦੇਸ਼ ਕਾਲ ਵਸਤੂ ਪ੍ਰਸ਼ਿਲ ਰਹਿਤ ਹੈ ਓਅੰਕਾਰ ਮੰਗਲ ਰੂਪ ਹੈ ਓਅੰਕਾਰ ਚਾਰਨੀ ਸੁਰੱਖਿਆ ਕਰਨ ਵਾਲਾ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੇ ਸੱਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ ਪਰ ਵਿਸ਼ੇਸ਼ ਕਰਕੇ ਸਾਧ ਸਵਾਦਾਂ ਤੋਂ ਪਰੇ ਹੈ ਜਿਹੜਾ ਜਪਦਾ ਹੈ ਉਹਨੂੰ ਸਵਾਦਾਂ ਤੋਂ ਪਰੇ ਕਰ ਦਿੰਦੇ ਹਨ ਕਹਿੰਦੇ ਪ੍ਰਾਪਤ ਕਿਵੇਂ ਹੁੰਦਾ ਕਹਿੰਦੇ ਸਤਿਗੁਰ ਪ੍ਰਸਾਦ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਪਰਮੇਸ਼ਰ ਇਹਦੇ ਵਿਚ ਵੈਰਾਗ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਸਤਿਗੁਰ ਅਕਾਲ ਪੁਰਖ ਦੇ ਚਰਨਾਂ ਨਾਲ ਧਿਆਨ ਨੂੰ ਜੋੜਨ ਵਾਸਤੇ ਤੇ ਜੋ ਸਤਿਗੁਰੂ ਦਾ ਆਪਣਾ ਪ੍ਰਗਟਾਵਾ ਉਹ ਵੀ ਦੱਸ ਦੇਣ ਕਹਿੰਦੇ ਹਰ ਦਿਨ ਹਰੀ ਪਰਮੇਸ਼ਰ ਤੋਂ ਬਿਨਾਂ ਜੀਅਰਾ ਹਿਰਦਾ ਰਹਿ ਨਹੀਂ ਸਕਦਾ
ਬਾਲਕ ਖੀਰ ਆਧਾਰੀ
ਜਿਵੇਂ ਬਾਲਕ ਬੱਚਾ ਖੀਰ ਦੇ ਆਧਾਰੀ ਆਸਰੇ ਖੀਰ ਨਾਲ ਦੁੱਧ ਦਾ ਹੈ ਦੁੱਧ ਦੇ ਆਸਰੇ ਦੁੱਧ ਦੁਨੀਆਂ ਵਾਲਾ ਬੱਚਾ ਰਹਿੰਦਾ ਹੈ ਇਸੇ ਤਰ੍ਹਾਂ ਹੇ ਪਰਮੇਸ਼ਰ ਅਸੀਂ ਆਪ ਜੀ ਦੇ ਉਪਦੇਸ਼ ਰੂਪੀ ਦੁੱਧ ਤੋਂ ਬਿਨਾਂ ਬਾਤ ਨਹੀਂ ਸਕਦੇ ਤੇਰੇ ਨੰਨੇ ਛੋਟੇ ਬੱਚੇ
ਹਾਂ ਅਗੋਚਰ ਪ੍ਰਭ ਗੁਰਮੁਖ ਪਾਈ
ਉਹ ਗੁਰੂ ਕੇ ਪਿਆਰੇ ਜੋ ਪ੍ਰਭੂ ਪਰਮੇਸ਼ਰ ਹੈ ਛੇ ਸ਼ਾਸਤਰਾਂ ਦੀ ਗਮਤਾ ਤੋਂ ਪਰੇ ਹੈ ਮਨ ਦੀ ਗਮਤਾ ਤੋਂ ਵੀ ਪਰੇ ਹੈ ਤੇ ਇੰਦਰੀਆਂ ਤੋਂ ਅਗੋਚਰ ਅਵਿਸ਼ੇ ਹੈ ਵਿਸ਼ਾ ਨਹੀਂ ਇੰਦਰੀਆਂ ਦਾ ਉਹ ਪ੍ਰਭੂ ਪਰਮੇਸ਼ਰ ਵਿਆਗ ਸਰੂਪ ਹੈ ਗੁਰਮੁਖ ਪਾਈ ਹੈ ਮੁਖੀ ਗੁਰੂਆਂ ਤੋਂ ਉਸਨੂੰ ਪਾਈਦਾ ਗੁਰਮੁਖ ਤਾਜ ਨੂੰ ਧਾਰਨ ਕਰਕੇ ਪਾਈਦਾ
ਆਪਣੇ ਸਤਿਗੁਰ ਕੈ ਬਲਿਹਾਰੀ
ਭਾਈ ਆਪਣੇ ਸਤਿਗੁਰੂ ਤੋਂ ਬਲਿਹਾਰਨੇ ਵਾਰਨੇ ਫੇਰਨੇ ਜਾਂਦੇ ਹਾਂ ਸਾਰਾ ਕੁਝ ਵਾਰ ਦਿੰਦਾ ਉਹਨੂੰ ਬਲਿਹਾਰ ਕਹੀਦਾ
ਮਨ ਰੇ ਹਰ ਕੀਰਤ ਤਰ ਤਾਰੀ
ਮਨ ਰੇ 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 ਹੇ ਮੇਰੇ ਮਨ ਆਪਣੇ ਮਨ ਦੇ ਪ੍ਰਸਾਏ ਕਹਿਣਾ ਤਿੰਨ ਪ੍ਰਕਾਰ ਦਾ ਭਗਤਾ ਹੁੰਦਾ ਹੈ ਇੱਕ ਉੱਤਮ ਤੇ ਇੱਕ ਮਾਧਿਅਮ ਤੇ ਇੱਕ ਕਨਿਸ਼ਟ ਉੱਤਮ ਭਗਤਾ ਹੁੰਦਾ ਆਪਣੇ ਮਨ ਦੇ ਪ੍ਰਥਾਏ ਤੇ ਉਪਦੇਸ਼ ਸਾਰਿਆਂ ਨੂੰ ਸਾਂਝਾ ਹੋਣਾ ਜਿਵੇਂ ਬਚਨ ਕਹੇ ਆ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨਾ ਉਹਨੂੰ ਉੱਤਮ ਭਗਤਾ ਕਹੀਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਬਹਾਨੇ ਤੇ ਦੂਜਿਆਂ ਦੇ ਲਈ ਕਲਿਆਣ ਕਰਨ ਵਾਲਾ ਉਪਦੇਸ਼ ਹੋਣਾ ਤੇ ਮਾਧਿਅਮ ਭਗਤਾ ਹੁੰਦਾ ਗੰਗਾ ਤੇ ਗਏ ਤੇ ਗੰਗਾ ਰਾਮ ਜਮਨਾ ਤੇ ਗਏ ਤੇ ਜਮਨਾ ਰਾਮ ਜੇ ਤਾਂ ਚੰਗੇ ਟਕਾਵ ਵਾਲਿਆਂ ਦਾ ਪ੍ਰਚਾਰ ਸੁਣਿਆ ਤੇ ਉੱਥੇ ਵਿਰਾਗ ਨਹੀਂ ਕਰ ਦਿੱਤਾ ਜੇ ਦੇਹ ਤਾਰੇ ਪਖੰਡੀਆਂ ਦਾ ਕਰੇ ਜੋੜ ਵੇਖਿਆ ਉੱਥੇ ਉਹੋ ਜਿਹਾ ਬੋਲ ਪਏ ਤੇ ਜੇ ਕਦੇ ਮੋਨੇ ਕੋਨਿਆ ਤੇ ਇੱਥੇ ਖੰਡਨ ਨਹੀਂ ਕਰਨਾ ਗਾ ਉਹਨਾਂ ਦਾ ਗੁਰਮਤ ਦਾ ਦ੍ਰਿੜਤਾ ਨਾਲ ਪ੍ਰਚਾਰ ਨਾ ਕਰ ਸਕਣਾ ਤੇ ਉਹਨਾਂ ਵੱਲ ਦਾ ਪ੍ਰਚਾਰ ਕਰ ਜਾਣਾ ਬੜੇ ਚੰਗੇ ਆ ਜੀ ਬੜੇ ਲੈ ਕੇ ਦ੍ਰਿੜਤਾ ਨਾਲ ਸੱਚ ਕਹਿਣ ਦੀ ਜ਼ਰੂਰਤ ਨਾ ਹੋਣੀ ਉਹਨੂੰ ਮਾਧਿਅਮ ਭਗਤਾ ਕਹਿੰਦੇ ਹਨ ਕਨਿਸ਼ਠ ਭਗਤਾ ਉਹ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ ਤੇ ਉਹਨੇ ਧਾਰਨ ਨਾ ਕਰਨਾ ਡਾਂਗ ਸੋਟਾ ਫੜ ਕੇ ਮਗਰ ਤੁਰੇ ਫਿਰਨਾ ਕਿ ਤੈਨੂੰ ਮੈਂ ਜ਼ਰੂਰੀ ਸਮਝਾ ਕੇ ਜਾਵਾਂਗਾ ਉਹਨੂੰ ਕਨਿਸ਼ਠ ਭਗਤਾ ਕਹਿੰਦੇ ਹੈ ਧੰਨ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਤਮ ਭਗਤਾਂ ਨੂੰ ਉੱਤਮਤਾਈ ਦੇਣ ਵਾਲੇ ਮਨ ਦੇ ਅਰਥ ਬੜੇ ਹਨ ਮਨ ਨਾਮ ਹੈ ਪਿਆਰੇ ਦਾ ਤੇ ਮਨ ਨਾਮ ਹੈ ਮੰਤਰ ਦਾ ਮਨ ਨਾਮ ਹੈ ਮੰਨਣ ਦਾ ਮਨ ਨਾਮ ਹੈ ਸ਼੍ਰੋਮਣੀ ਦਾ ਤੇ ਮਨ ਨਾਮ ਹੈ ਗੁਰੂ ਕੇ ਪਿਆਰੋ ਮਨ ਦਾ, ਮਨ ਨਾਮ ਮਨ ਵਟੇ ਦਾ। ਇਹ ਵੱਖਰੇ ਵੱਖਰੇ ਪ੍ਰਕਾਰ ਹਨ, ਜਿਵੇਂ ਮਾਝ ਰਾਗ ਦੇ ਵਿੱਚ 12 ਮਹਾਂ ਚਮਾਰੇ ਨੇ ਬਚਨ ਕਿਹਾ, ਤੋਖ ਸੁਖਾਰ ਨਾਲ ਵਿਆਪਕ ਕੰਠ ਮਿਲਿਆ ਹਰ ਨਾਹ। ਹੁਣ ਸੁਖਾਰ ਨਾਮ ਹੈ ਠੰਡ ਦਾ, ਸੁਖਾਰ ਨਾਮ ਹੈ ਬਰਫ਼ ਦਾ, ਬਰਫ਼ ਤੇ ਠੰਡ ਦਾ ਅੰਤਰ ਹੁੰਦਾ ਕੁਝ ਕੁ, ਕਿਉਂਕਿ ਬਰਫ਼ ਜਿਹੜੀ ਆ ਉਹ ਢਿੱਲੇ ਰੂਪ ਵਿੱਚ ਸੋ ਮੋਟੇ ਆਕਾਰ ਵਿੱਚ ਦਿਸਦੀ ਹੈ, ਉਹਨੂੰ ਹੱਥ ਲਾਈਏ ਤੇ ਠੰਡ ਲੱਗਦੀ ਹੈ, ਤੇ ਠੰਡ ਦੀ ਰੁੱਤ ਹੋਵੇ ਉਹਦਾ ਆਕਾਰ ਕੋਈ ਨਹੀਂ ਹੁੰਦਾ ਤੇ ਠੰਡ ਪ੍ਰਤੀਤ ਮਹਿਸੂਸ ਹੁੰਦੀ ਸਰੀਰ ਨੂੰ। ਇਸ ਵਾਸਤੇ ਠੰਡ ਦਾ ਤੇ ਬਰਫ਼ ਦਾ, ਤੁਖਾਰ ਨਾਮ ਊਠ ਦਾ ਬੋਤੇ ਦਾ, ਤੇ ਤੁਖਾਰ ਨਾਮ ਸੰਦੂਕ ਦਾ। ਇਹ ਅਰਥ ਕਰਨ ਵਾਲਾ ਇੱਥੇ ਅਰਥ ਕਰੀ ਜਾਵੇ ਕਿ ਪੋਖ ਤੁਖਾਰ ਨਾਲ ਵਿਆਪ ਪਈ, ਊਠ ਨਹੀਂ ਚਮੜਦਾ ਤੇ ਨਰੋਲ ਹੀ ਅਰਥ ਗੁਰੂ ਕੇ ਪਿਆਰੋ ਗਲਤ ਹੋਵੇਗਾ। ਸੋ ਮਹਾਰਾਜ ਆਪਣੇ ਮਨ ਦੇ ਪ੍ਰਸੰਗ ਕਹਿੰਦੇ, ਮਨ ਰੇ ਹਰ ਕੀਰਤ ਤਰ ਤਾਰੀ, ਹੇ ਮੇਰੇ ਮਨਾ ਹੇ ਮਨੁੱਖ, ਹੇ ਪਿਆਰੇ ਗੁਰਸਿੱਖ, ਹਰੀ ਪਰਮੇਸ਼ਰ ਦੀ ਕੀਰਤ ਭਗਤੀ ਕਰ, ਫਿਰ ਤੂੰ ਤਰ ਤਾਰੀ, ਤਾਰੀ ਮਾਰ ਕੇ ਤਰ ਜਾ ਸੰਸਾਰ ਰੂਪੀ ਸਮੁੰਦਰ ਤੋਂ, ਆਸਾ ਰੂਪੀ ਨਦੀ ਤੋਂ ਪਾਰ ਉਤਰਨ ਵਾਸਤੇ ਆਪਣੀ ਭਗਤੀ ਰੂਪ ਬੇੜੀ ਤੇ ਚੜ ਕਰਕੇ ਪਾਰਲੇ ਕਿਨਾਰੇ ਤੇ ਉਤਰ ਜਾ, ਰਾਗ ਤੇ ਦਵੈਸ ਰੂਪੀ ਨਾਲਿਆਂ ਤੋਂ ਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਤੇ ਬੈਠ ਜਾ, ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਵਾਹਿਗੁਰੂ ਨਾਮ ਜਹਾਜ਼ ਤੇ ਜਪਣ ਰੂਪ ਅਸਵਾਰੀ ਕਰਕੇ ਤਰ ਜਾ, ਮਨ ਵੇ ਹਰ ਕੀਰਤ ਤਰ ਤਾਰੀ, ਰੇ ਮੇਰੇ ਮਨਾਂ ਜੇ ਤੂੰ ਤਰਨਾ ਚਾਹੁੰਦਾ ਹੈ ਤਾਂ ਹਰੀ ਦਾ ਕੀਰਤ ਜਸ ਕਰਿਆ ਕਰ, ਕੀਰਤ ਭਗਤੀ ਕਰਿਆ ਕਰ, ਫਿਰ ਤੂੰ ਤਰ ਤਾਰੀ ਤਰ ਜਾਵੇਗਾ ਤਾਰੀ ਮਾਰ ਕੇ ਆਸਾ ਰੂਪੀ ਨਦੀ ਤੋਂ। ਮਨ ਰੇ ਹਰ ਕੀਰਤ ਤਰ ਤਾਰੀ, ਤਾਰੀ ਨਾਮ ਹੈ ਬੇੜੀ ਦਾ, ਤੇ ਇਸ ਤਰ੍ਹਾਂ ਬੇੜੀ ਤੇ ਬਹਿ ਕੇ ਆਪ ਵੀ ਤਰ ਜਾ ਤੇ ਭਗਤੀ ਰੂਪ ਬੇੜੀ ਬਣਾ ਕਰਕੇ ਹੋਰਨਾਂ ਨੂੰ ਉਤਾਰਨ ਵਾਲਾ ਬਣ ਜਾ, ਹਰੀ ਦਾ ਕੀਰਤ ਭਗਤੀ ਜਸ ਕਰਕੇ।
ਗੁਰਮੁਖ ਨਾਮ ਅੰਮ੍ਰਿਤ ਜਲ
ਪਾਈਏ, ਗੁਰਮੁਖ ਬਣ ਕੇ ਅੰਮ੍ਰਿਤ ਰੂਪੀ ਨਾਮ ਜਲ ਨੂੰ ਪਾਉਣਾ ਕਰੋ ਸਤਿਗੁਰੂ ਦੇ ਪਾਸੋਂ, ਕੌਣ ਪ੍ਰਾਪਤ ਕਰਦਾ ਹੈ ਜੀ?
ਜਿਨ ਕੋ ਕਿਰਪਾ ਤੁਮਾਰੀ,
ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਤੇ ਤੁਹਾਡੇ ਜਿਨ੍ਹਾਂ ਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਵੇ ਬੇਨਤੀਆਂ ਕਰੋ, ਹੇ ਅਕਾਲ ਪੁਰਖ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੈ ਉਹੀ ਅੰਮ੍ਰਿਤ ਨਾਮ ਰੂਪੀ ਜਲ ਨੂੰ ਪਾ ਸਕਦੇ ਹਨ।
ਤਨਕ ਸਨੰਦਨ ਨਾਰਦ ਮੁਨ ਸੇਵਾ,
ਉਸ ਪਰਮੇਸ਼ਰ ਨੂੰ ਸਾਰੀ ਸ੍ਰਿਸ਼ਟੀ ਨੂੰ ਸਿਮਰਨ ਕਰਦਿਆਂ ਵਿਖਾਉਂਦੇ ਹਨ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਇਹ ਜਿਹੜੇ ਸਾਰੇ ਹਨ ਬਰਮੇ ਦੇ ਪੁੱਤਰ। ਇੱਕ ਵਾਰੀ ਬਰਮੇ ਦਾ ਖਿਆਲ ਬਣਿਆ, ਕਹਿਣ ਲੱਗਾ ਕਿ ਪੁੱਤਰ ਤੁਸੀਂ ਆਹ ਕੰਮ ਸੰਭਾਲੋ ਤੇ ਮੈਂ ਭਗਤੀ ਕਰ ਲਵਾਂ। ਚੌਹਾਂ ਨੇ ਰਾਇ ਕੀਤੀ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਨੇ, ਕਹਿਣ ਲੱਗੇ ਬਾਪੂ ਜੀ ਸਾਨੂੰ ਸਲਾਹ ਕਰ ਲੈਣ ਦਿਓ। ਸਲਾਹ ਕੀਤੀ, ਕਹਿਣ ਲੱਗੇ ਪਿਤਾ ਨੂੰ ਕੋਈ ਦੁੱਖ ਹੋਇਆ ਸ੍ਰਿਸ਼ਟੀ ਪੈਦਾ ਕਰਦੇ ਹਾਂ, ਇਸ ਵਾਸਤੇ ਇਹ ਤਾਂ ਸਾਰਾ ਫਸਣ ਵਾਲਾ ਕੰਮ ਹੀ ਹੈ ਤੇ ਆਪਾਂ ਨੂੰ ਭਗਤੀ ਕਰਨੀ ਚਾਹੀਦੀ ਹੈ, ਇਹ ਕੰਮ ਨਹੀਂ ਸੰਭਾਲਣਾ ਚਾਹੀਦਾ। ਇਕੱਠੇ ਹੋ ਕੇ ਆ ਗਏ, ਕਹਿ ਲਗੇ ਪਿਤਾ ਜੀ ਸ੍ਰਿਸ਼ਟੀ ਦਾ ਕੰਮ ਜਿਹੜਾ ਰਚਣ ਦਾ ਇਹ ਤੁਸੀਂ ਸੰਭਾਲੋ, ਅਸੀਂ ਤਾਂ ਸੰਭਾਲ ਨਹੀਂ ਸਕਦੇ ਸਨ, ਤਾਂ ਭਗਤੀ ਚੰਗੀ ਲੱਗਦੀ ਹੈ, ਇਹ ਕਹਿ ਕਰਕੇ ਬਾਹਰ ਨਿਕਲ ਗਏ ਸੀ। ਐਸੀ ਹਾਲਤ ਹੋਈ ਸੀ। ਸੋ ਸਨਕ ਸਨੰਦਨ ਤੇ ਚਾਰੇ ਭਰਾ ਤੇ ਨਾਰਦ ਮੁਨੀ ਵਰਗੇ ਵੀ ਸਾਰੇ ਸੇਵ ਦੇ ਯਾਦ ਕਰਦੇ ਹਨ।
ਜਪਤ ਰਹਿ ਬਨਵਾਰੀ,
ਜੋ ਬਨਵਾਰੀ ਸੰਸਾਰ ਬਾਗ ਦਾ ਵਾਲੀ ਹੈ ਉਸ ਨੂੰ ਦਿਨੇ ਰਾਤ ਜਪਦੇ ਆ, 5 ਸਾਲ ਦੀ ਅਵਸਥਾ ਵਿਚ ਰਹਿੰਦੇ ਹਨ।
ਸਰਣਾਗਤ ਪ੍ਰਹਿਲਾਦ ਜਨ ਆਏ,
ਪ੍ਰਹਿਲਾਦ ਭਗਤ ਜੀ ਜਨ ਪਿਆਰੇ ਜਿਹੜੇ ਹੋਏ ਹਨ ਇਹ ਤੇਰੇ ਸਰ ਨੂੰ ਆ ਕਰਕੇ ਗਤ ਪ੍ਰਾਪਤ ਹੋਏ ਪਰਮੇਸ਼ਰ। ਜਦੋਂ
ਪੈਜ ਸਵਾਰੀ,
ਉਦੋਂ ਪਰਮੇਸ਼ਰ ਆਪ ਜੀ ਨੇ ਪੈਜ ਪ੍ਰਤੱਗਿਆ ਸਵਾਰ ਲਏ, ਬਣਾ ਕੇ ਰੱਖ ਲਏ।
ਅਲਖ ਨਿਰੰਜਨ ਏਕੋ ਵਰਤ,
ਉਹ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਲਖਣ ਤੋਂ ਰਹਿਤ ਹੈ, ਸੋ ਸ਼ਕਤੀ ਬਿਰਤੀ ਦੁਆਰਾ ਉਸਦਾ ਕਥਨ ਨਹੀਂ ਕੀਤਾ ਜਾ ਸਕਦਾ। ਮਾਇਆ ਕਾਲਖ ਤੋਂ ਰਹਿਤ ਸੋ ਸਰੂਪ ਹੈ, ਉਹ ਇੱਕੋ ਪਰਮੇਸ਼ਰ ਸਾਰਿਆਂ ਵਿੱਚ ਵਰਤ ਰਿਹਾ ਹੈ।
ਇੱਕ ਜੋਤ ਮੁਰਾਰੀ,
ਮੋਰ ਆਲਕ ਨੈਂਤਾਂ ਨੂੰ ਮਾਰਨ ਵਾਲਾ ਉਹ ਇੱਕੋ ਜੋਤੀ ਸਰੂਪ ਵਾਹਿਗੁਰੂ ਹੈ, ਅਰੂੜ ਬਿਰਤੀ ਕਰਕੇ ਇਸਦਾ ਪਤਾ ਲੱਗਦਾ ਹੈ।
ਸਭ ਜਾਚਕ ਤੂੰ ਇੱਕੋ ਦਾਤਾ,
ਸਾਰੇ ਮੰਗਤੇ ਹਨ ਪਰਮੇਸ਼ਰ ਵਾਹਿਗੁਰੂ ਤੂੰ ਇੱਕੋ ਦਾਤਾ ਦੇਣ ਵਾਲਾ ਹੈ ਜੀਵਨ ਮੁਕਤੀ ਦੀਆਂ।
ਮੰਗ ਹੈ ਹੱਥ ਪਸਾਰੀ,
ਸਾਰੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਹੱਥ ਅੱਡ ਕੇ ਵੀ ਤੇ ਮਨ ਦੇ ਸੰਕਲਪ ਤੇ ਵਿਕਲਪ ਰੂਪੀ ਹੱਥਾਂ ਨੂੰ ਅੱਡ ਅੱਡ ਕੇ ਸਾਰੀ ਦੁਨੀਆਂ ਮੰਗਦੀ ਤੇਰੇ ਪਾਸੋਂ।
ਭਗਤ ਜਨਾ ਕੀ ਉਤਮ ਬਾਣੀ,
ਪਰਮੇਸ਼ਰ ਦੇ ਪਿਆਰਾ ਭਗਤ ਦੇ ਉਤਮ ਸ੍ਰੇਸ਼ਟ ਬਾਣੀ ਹੈ, ਸੁਰ ਨਰਤਨ ਕੀ ਬਾਣੀ ਗਾਵੇ ਕੋਈ ਨਾ ਮੇਟਾ ਭਾਈ।
ਗਾਵੇ ਅਕਥ ਕਥਾ ਨਿਤ ਨਿਆਰੀ,
ਗਾਵੇ ਗਾਉਂਦੇ ਹਨ ਕਥਨ ਤੋਂ ਕਥਾ ਰਹਿਤ ਹੈ, ਨਿਤਾ ਪ੍ਰਤੀ ਨਿਆਰੀ ਅਨੋਖੀ ਹੈ ਪਰਮੇਸ਼ਰ ਦੀ ਕਥਾ, ਤੇ ਪਰਮੇਸ਼ਰ ਦੇ ਪਿਆਰਿਆਂ ਦੀ ਕਥਾ ਵੀ ਅਨੋਖੀ ਹੈ, ਉਹਦਾ ਰੂਪ ਹੋਣ ਕਰਕੇ ਨਿਰਗੁਣ ਕਥਾ ਕਥਾ ਹਰ ਕੇ ਭਾਜਮਲ ਸੰਗਤ ਸਾਧੂ ਜਨ ਕੇ ਸਭ ਤੇ ਉਤਮ ਹਰ ਕੇ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਐਸੀ ਪਰਮੇਸ਼ਰ ਦੀ ਅਮੋਲਕ ਕਥਾ, ਬਾਕੀ ਕਹਾਣੀਆਂ ਕਿੱਸਿਆਂ ਚਿੱਠੀਆਂ ਨਾਲੋ।
ਸਫਲ ਜਨਮ ਭਇਆ ਤਿਨ ਕੇਰਾ,
ਤਿੰਨਾਂ ਦਾ ਗੁਰੂ ਕੇ ਪਿਆਰੋ ਜਨਮ ਸਫਲ ਹੋ ਗਿਆ।
ਆਪ ਤਰੇ ਕੁਲ ਤਾਰੀ,
ਆਪ ਤਾਂ ਤਾਰੀ ਗਏ ਹੈ, ਬਾਕੀ ਕੁਲਾਂ ਵੀ ਤਾਰ ਦਿੱਤੀਆਂ ਭਗਤ ਜਨਾਂ ਕੇ ਇੱਕ ਹੀ ਕੁਲ ਉਧਾਰੇ।
ਮਨਮੁਖ ਦੁਬਦਾ ਦੁਰਮਤ ਵਿਆਪੇ,
ਜਿਹੜੇ ਮਨਮੁਖ ਲੋਕ ਹੈ ਉਹ ਚੁੱਤੇ ਪੁਣੇ ਵਿੱਚ ਪੈ ਕਰਕੇ ਖੋਟੀ ਮਤ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵੇਲੇ, ਮੱਥਾ ਟੇਕੀਏ ਕਿ ਨਾ ਟੇਕੀਏ, ਅੰਮ੍ਰਿਤ ਛਕੀਏ ਕਿ ਨਾ ਛਕੀਏ, ਕਿੱਥੋਂ ਜਾ ਕਰਕੇ ਛਕੀਏ, ਕਿਹਦਾ ਅੰਮ੍ਰਿਤ ਚੰਗਾ ਹੈ, ਕਿਹਦਾ ਅੰਮ੍ਰਿਤ ਮਾੜਾ ਹੈ। ਇਹ ਦੁਵਧਾ ਪੁਣੇ ਵਿੱਚ ਪੈਕ ਕਰਕੇ ਕੋਈ ਪਹਾੜਾਂ 'ਚ ਮੱਥੇ ਮਾਰੀ ਜਾਂਦਾ ਹੈ, ਕੋਈ ਲਾਲ ਰੰਗ ਦੇ ਕੁੜਤੇ ਕੱਪੜੇ ਪਹਿਣ ਕਰਕੇ ਕਹਿੰਦਾ ਸਾਡੇ ਕੋਲ ਕਲਿਆਣ ਮਿਲਦੀ ਹੈ। ਸੋ ਗੁਰੂ ਕੇ ਪਿਆਰੇ, ਐਸੇ ਪਖੰਡਵਾਦ ਵਾਲੇ ਜਿਹੜੇ ਲੋਕ ਹਨ, ਉਹਨਾਂ ਮਗਰ ਲੱਗ ਕਰਕੇ ਮਨਮੁੱਖ ਲੋਕ, ਮਨਮੁੱਖ ਦੇ ਕੋਈ ਸਿੰਘ ਨਹੀਂ ਹੁੰਦੇ, ਕੋਈ ਪੂਛ ਨਹੀਂ ਹੁੰਦੀ, ਮਨਮੁੱਖ ਦੇ ਲੱਖਣ ਹੀ ਇਹ ਆ। ਗੁਰੂ ਕੇ ਪਿਆਰੇ ਜਿਹੜਾ ਆਪਣੇ ਮਨ ਨੂੰ ਮੁਖੀ ਸਮਝਦਾ, ਕਹਿੰਦਾ ਮੇਰੇ ਮਨ ਵਰਗਾ ਤਾਂ ਜੇ ਹੋਰ ਕੋਈ ਨਹੀਂ, ਮੇਰਾ ਮਨ ਮੰਨੇਗਾ ਤੇ ਅੰਮ੍ਰਿਤ ਛਕ ਲਵਾਂਗਾ, ਮੇਰਾ ਮਨ ਤਾਂ ਇਉਂ ਕਹਿੰਦਾ ਅਜੇ ਨਹੀਂ ਅੰਮ੍ਰਿਤ ਛਕਣਾ, ਅਜੇ ਨਹੀਂ ਪ੍ਰੀਤੀ ਛੱਡਣੀ, ਉਹਨੂੰ ਮਨਮੁੱਖ ਕਹਿੰਦੇ। ਜਿਹੜੇ ਮਨਮੁੱਖ ਲੋਕ ਹੈ ਉਹ ਦੁਵਧਾ ਦੁਚਿੱਤੇ ਪੁਣੇ ਚ ਲਾ ਕਰਕੇ ਤੇ ਦੁਰਮਤ ਖੋਟੀ ਮਾਤੇ ਵਿੱਚ ਵਿਆਪਦੇ ਹਨ, ਹਰ ਵੇਲੇ ਲੱਗਦੇ ਹਨ।
ਜਿਨ ਅੰਤਰ ਮੋਹ ਗੁਬਾਰੀ,
ਜਿਨ੍ਹਾਂ ਦੇ ਅੰਦਰ ਗੁਰੂ ਕੇ ਪਿਆਰੇ ਮੋਹ ਦਾ ਗਾੜਾ ਹਨੇਰਾ ਹੈ,
ਸੰਤ ਜਨਾਂ ਕੀ ਕਥਾ ਨਾ ਭਾਵੇ,
ਉਹਨਾਂ ਨੂੰ ਸੰਤਾਂ ਮਹਾਤਮਾ ਦੀ ਕਥਾ ਕਰੇ ਚੰਗੀ ਲੱਗਦੀ ਨੀ, ਭਾਵੇਂ ਗੁਰੂ ਕੀ ਬਾਣੀ ਦੀ ਕਥਾ ਕਰਦੇ ਹੋ ਤਾਂ ਵੀ ਕਹਿੰਦੇ ਨਹੀਂ ਕਰਨ ਦੇਣੀ ਗੁਰਦੁਆਰੇ ਵਿੱਚ।
ਹੋਏ ਡੁੱਬੇ ਸਣ ਪਰਿਵਾਰ,
ਉਹ ਸਣੇ ਪਰਿਵਾਰ ਦੇ ਗੁਰੂ ਕੇ ਪਿਆਰੇ ਡੁੱਬਣ ਗਏ, ਅੰਤਲੇ ਸਮੇਂ ਦੇ ਡੁੱਬ ਗਏ, ਪਿੱਛੇ ਜਿਨ੍ਹਾਂ ਨੇ ਨਿੰਦਿਆ ਕੀਤੀ ਆ ਪਿਆਰਿਆਂ ਦੀ ਗੁਰੂ ਕੀ ਬਾਣੀ ਦੇ।
ਨਿੰਦਕ ਨਿੰਦਾ
ਫਿਰ ਪੜੋ ਇਹ ਪੰਕਤੀ,
ਸੰਤ ਜਨਾ ਕੀ ਕਥਾ ਨਾ ਭਾਵੇ,
ਉਹਨਾਂ ਪਰਮੇਸ਼ਰ ਦੇ ਸੰਤ ਜਿਹੜੇ ਸ਼ਾਂਤ ਆਤਮਾ ਹਨ ਤੇ ਜਨਾ ਜਿਹੜੇ ਪਿਆਰੇ ਹਨ, ਉਹਨਾਂ ਦੀ ਕਥਾ ਕਹਾਣੀਆਂ ਚੰਗੀਆਂ ਨੀ ਲੱਗਦੀਆਂ, ਸੁਣਨੀਆਂ ਪਸੰਦ ਨੀ ਕਰਦੇ ਕਿ ਕੰਨਾਂ ਵਿੱਚ ਐਵੇਂ ਸਤਾਇਰੀ ਆਵਾਜ਼।
ਹੋਏ ਡੁੱਬੇ ਸਣ ਪਰਿਵਾਰ,
ਉਹ ਗੁਰੂ ਕੇ ਪਿਆਰੇ ਸਮੇਤ ਪਰਿਵਾਰ ਦੇ ਡੁੱਬ ਗਏ, ਜਿਹੜਾ ਆਪਣਾ ਦੈਵੀ ਸੰਪਦਾ ਪਰਿਵਾਰ ਸੀ ਇਸ ਦਾ ਤਿਆਗ ਕਰਕੇ ਆਸਰੀ ਸੰਪਦਾ ਦੇ ਪਰਿਵਾਰ ਦੇ ਸਹਿਤ ਹੋਣ ਕਰਕੇ ਗੁਰੂ ਕੇ ਪਿਆਰੇ ਸਾਰੇ ਡੁੱਬ ਗਏ ਅਗਿਆਨੀ।
ਨਿੰਦਕ ਨਿੰਦਾ ਕਰ ਮਲ ਧੋਵੇ,
ਜਿਹੜੇ ਨਿੰਦਕ ਲੋਕ ਹਨ ਉਹ ਨਿੰਦਿਆ ਕਰਕੇ ਪਰਾਈ ਮਲ ਧੋਂਦੇ ਹਨ, ਮੈਲ ਨੂੰ ਧੋਂਦੇ ਹਨ, ਜਿਵੇਂ ਔਰ ਸਾਖੀ ਆਉਂਦੀ ਆ ਜੈ ਰਾਜੇ ਦੀ, ਉਹ ਨਿੰਦਿਆ ਨਾਲ ਹੀ ਰੂੜੀ ਖਾ ਗਏ ਸੀ ਨਿੰਦਕ ਸਾਰੇ। ਨਿੰਦਿਆ ਉਹਦਾ ਨਾਮ ਹੁੰਦਾ ਹੈ ਜੇ ਗਊ ਤੇ ਭੇਡ ਦੋ ਇਕੱਠੀਆਂ ਖੜੀਆਂ ਹਨ, ਗਊ ਨੂੰ ਭੇਡ ਕਹੀਏ ਤੇ ਭੇਡ ਨੂੰ ਗਊ ਕਹਿ ਦਈਏ, ਉਹਦਾ ਨਾਮ ਹੈ ਨਿੰਦਿਆ, ਅਣਹੋਈ ਚੀਜ਼ ਕਹਿ ਦੇਣੀ। ਤੇ ਜੇ ਸੱਚ ਹੈ ਗੁਰੂ ਕੇ ਪਿਆਰੇ, ਸੱਚ ਕਹਿਣ ਤੋਂ ਸੰਕੋਚ ਨਹੀਂ ਕਰਨੀ, ਭਾਵੇਂ ਕਿੱਡਾ ਵੀ ਕੋਈ ਖੱਬੀ ਖਾਨ ਹੋਵੇ, ਉਹਦਾ ਨਾਮ ਨਿੰਦਿਆ ਨਹੀਂ ਹੁੰਦਾ, ਸੱਚ ਹੁੰਦਾ, ਸੱਚ ਕੌੜਾ ਬਹੁਤ ਲੱਗਦਾ ਹਰ ਇੱਕ ਨੂੰ। ਨਿੰਦਕ ਨਿੰਦਾ ਕਰ ਮਲ ਧੋਵੇ, ਨਿੰਦਕ ਲੋਕ ਨਿੰਦਿਆ ਕਰਕੇ ਬਗਾਨੀ ਮੈਲ ਹੀ ਧੋਂਦੇ ਹਨ।
ਉਹ ਮਲ ਭਖ ਮਾਇਆ ਧਾਰੀ,
ਉਹ ਕਹਿੰਦੇ ਨਿੰਦਿਆ ਕਰਨ ਰੂਪ ਮੈਲ ਨੂੰ ਖਾਂਦਾ, ਭਖ ਖਾਂਦਾ ਤੇ ਮਾਇਆ ਧਾਰੀ ਜਿਹੜਾ ਹੈ, ਮਾਇਆ ਧਾਰੀ ਬਹੁਤ ਨਿੰਦਿਆ ਕਰਦਾ, ਸਾਧ ਵਿਹਲੇ ਤੁਰੇ ਫਿਰਦੇ ਆ, ਕਾਰਾਂ ਤੇ ਚੜੇ ਫਿਰਦੇ ਆ, ਇਹਨਾਂ ਨੂੰ ਕੀ ਲੋੜ ਸੀ ਕਾਰਾਂ ਦੀ, ਇਹਨਾਂ ਨੂੰ ਕੀ ਲੋੜ ਸੀ ਸੁੰਦਰ ਗੁਰਦੁਆਰੇ ਬਣਾਉਣ ਦੀ, ਕੀ ਲੋੜ ਸੀ ਇਹਨਾਂ ਨੂੰ ਇੰਨਾ ਪ੍ਰਚਾਰ ਕਰਨ ਦੀ। ਸੋ ਕਹਿੰਦੇ ਜਿਹੜੇ ਐਸੇ ਮਾਇਆ ਧਾਰੀ ਲੋਕ ਮਲ ਭਖ, ਉਹ ਗੁਰੂ ਕੇ ਪਿਆਰੇ ਮੈਲ ਨੂੰ ਭਖ ਕਰਦੇ ਹਨ, ਇਸੇ ਤਰ੍ਹਾਂ ਹੀ ਉਹ ਮਲ ਭਖ ਮਾਇਆ ਧਾਰੀ। ਸੋ ਗੁਰੂ ਕੇ ਪਿਆਰੇ ਵਿਗਿਆਨੀਆਂ ਦੀ ਨਿੰਦਿਆ ਕਰਨ ਰੂਪ ਇਸ ਮੈਲ ਨੂੰ ਖਾਂਦੇ ਹਨ, ਜਿਵੇਂ ਭਗਤ ਜੀ ਨੇ ਰਸਨਾ ਤੋਂ ਬਚਨ ਕਹੇ ਹੈ, ਨਿੰਦਕ ਹਮਰੇ ਕੱਪੜੇ ਧੋਵੇ ਜਿਵੇਂ ਬਚਨ ਕਹੇ ਹਨ। ਸੋ ਗੁਰੂ ਕੇ ਪਿਆਰੇ ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਲੋਰਾ ਹਮਰੇ, ਨਿੰਦਕ ਸੋ ਜੋ ਨਿੰਦਾ ਹੋ ਰਹਾ ਹੈ, ਇਹ ਬਚਨ ਭਗਤ ਨੇ ਗੁਰੂ ਕੇ ਪਿਆਰੇ ਕਹੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਿੰਦਕ ਲੋਕ ਹਨ, ਨਿੰਦਿਆ ਕਰਨ ਵਾਲੇ, ਉਹ ਨਿੰਦਿਆ ਕਰ ਕਰਕੇ ਬਗਾਨਿਆਂ ਦੀ ਮਾਇਆ ਹੀ ਧੋਂਦੇ ਰਹਿੰਦੇ ਹਨ, ਜਿਨ੍ਹਾਂ ਨੇ ਮਾਇਆ ਹਿਰਦੇ ਧਾਰਨ ਕੀਤੇ ਹੋਏ ਜਾਂ ਦਿਨੇ ਰਾਤ ਮਾਇਆ ਮਾਏ ਕਰਦੇ ਫਿਰਦੇ ਹਨ।
ਸੰਤ ਜਨਾ ਕੀ ਨਿੰਦਾ ਵਿਆਪੇ,
ਉਹ ਸੰਤਾਂ ਮਹਾਤਮਾ ਪਿਆਰਿਆਂ ਦੀ ਨਿੰਦਾ ਵਿੱਚ ਹਰ ਵੇਲੇ ਦਿਨ ਬਤੀਤ ਕਰਦੇ ਆ, ਦਿਨੇ ਰਾਤ ਹੋਰ ਕੋਈ ਕੰਮ ਹੀ ਨਹੀਂ ਸਮਝਦਾ ਨਿੰਦਿਆ ਕਰਨ ਤੋਂ ਬਿਨਾਂ, ਥਾਵਾਂ ਥਾਵਾਂ ਤੇ ਜਾ ਕਰਕੇ ਚੁਗਲੀਆਂ ਤੇ ਜ਼ੋਰ ਦਿੱਤਾ, ਕੀ ਵਿਗਾੜ ਲੈਣਗੇ,
ਨਾ ਉਰਵਾਰ ਨਾ ਪਾਰੀ।
ਸਤਿਗੁਰੂ ਜੀ ਕਹਿੰਦੇ ਨਾ ਉਹਨਾਂ ਦਾ ਉਰਵਾਰ ਆ ਲੋਕ ਸੁਧਰੇਗਾ ਤੇ ਨਾ ਪਾਰੀ ਪ੍ਰਲੋਕ ਵਿੱਚ ਉਹਨਾਂ ਦਾ ਕਿਤੇ ਭਲਾ ਹੋਵੇਗਾ, ਮੂੰਹ ਕਾਲਾ ਹੋਵੇਗਾ ਦੋਹਾਂ ਲੋਕਾਂ ਦੇ ਵਿੱਚ ਨਿੰਦਕਾਂ ਦਾ। ਸੋ ਮਹਾਰਾਜ ਨੇ ਅਸ਼ਟਪਦੀ ਜਿਹੜੀ 13ਵੀਂ ਉਚਾਰਨ ਕੀਤੀ ਹੈ ਉਹ ਪੜ੍ਹ ਕੇ ਵੇਖੀਏ, ਨਿੰਦਕ ਦੀ ਕੈਸੀ ਹਾਲਤ ਹੁੰਦੀ ਹੈ, ਸੰਤ ਕਾ ਨਿੰਦਕ ਮਹਾ ਆਤਤਾਈ, ਇਹ ਲਸ਼ਣ ਕਹਿਆ ਆਤਤਾਈ ਹੁੰਦਾ ਹੈ। ਸੋ ਸ਼ਾਸਤਰਹੀਨ ਕੋ ਮਾਰ ਆਗ ਲਗਾਏ ਬਿਖ ਦੇਵ, ਸ਼ਾਸਤਰਹੀਣ ਕੋ ਮਾਰ ਧਨ ਭੂਮੀ ਇਸਤਰੀ ਹੀਰਾ ਆਤਤਾਈ ਦੋਏ ਚਾਰ। ਕਿਸੇ ਮਹਾਤਮਾ ਦੀ ਨਿੰਦਿਆ ਕਰ ਦਿੱਤੀ ਉਹਨੇ ਛੇ ਉਗਣੇ ਕਮਾਲ ਭਾਵੇਂ ਸਰੀਰ ਕਰਕੇ ਬਚਿਆ ਹੋਵੇ। ਸੋ ਗੁਰੂ ਕੇ ਪਿਆਰੋ ਆਗ ਲਗਾਏ, ਕਿਸੇ ਦੇ ਖਲਵਾੜੇ ਨੂੰ ਅੱਗ ਲਾ ਦੇਣੀ ਤੇ ਬਿਖ ਜ਼ਹਿਰ ਦੇ ਦੇਣੀ ਕਿਸੇ ਨੂੰ, ਆਗ ਲਗਾਏ ਬਿਖ ਦੇਵੀ, ਸ਼ਾਸਤਰਹੀਣ ਕੋ ਮਾਰ ਤੇ ਸ਼ਾਸਤਰ ਤੋਂ ਖਾਲੀ ਜਾਣ ਕੇ ਸਮਾਂ ਜਾਣ ਕੇ ਕਿਸੇ ਨੂੰ ਮਾਰ ਦੇਣਾ ਤੇ ਧਨ ਖੋਹ ਲੈਣਾ, ਭੂਮੀ ਜਾਇਦਾਦ ਖੋਹ ਲੈਣੀ ਤੇ ਇਸ ਤਰੀਕੇ ਦੀ ਜ਼ਬਰਦਸਤੀ ਚੱਕ ਕੇ ਲੈ ਜਾਣੀ ਜਿਵੇਂ ਰਾਵਣ ਲਿਆ ਸੀ, ਇਹ 6 ਪਾਪ ਆ ਗੁਰੂ ਕੇ ਪਿਆਰੇ ਆਤਤਾ ਜੀ ਦੇ ਲੱਖਣ ਹਨ। ਸੋ ਜਿਹਨੇ ਨਿੰਦਿਆ ਮਹਾਤਮਾ ਦੀ ਕੀਤੀ ਸਾਰੇ ਪਾਪ ਹੀ ਉਹਨੇ ਖੱਟ ਲਏ, ਉਹਨਾਂ ਦਾ ਨਾਂ ਆ ਉਰਵਾਰ ਹੈ ਤੇ ਨਾ ਗੁਰੂ ਕੇ ਪਿਆਰੋ ਪਾਰ ਪ੍ਰਲੋਕ ਉਹਨਾਂ ਦਾ ਸੁਧਰੇਗਾ। ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ, ਆਪ ਡੁੱਬੇ ਕੁਟੰਬ ਸਿਓ ਸਲੇ ਕੁੱਲ ਡੁਬਣ ਵਾਲੀ ਹਾਲਤ ਹੋਵੇਗੀ।
ਇਹੋ ਪ੍ਰਪੰਚ ਖੇਲ ਕੀਆ ਸਭ ਕਰਤਾ,
ਇਹ ਸਾਰੇ ਪ੍ਰਪੰਚ ਸੰਸਾਰ ਦਾ ਖੇਲ ਕੌਤਕੀ ਕੀਤਾ ਹੈ ਪਰਮੇਸ਼ਰ ਕਰਤੇ ਅਕਾਲ ਪੁਰਖ ਨੇ।
ਹਰ ਕਰਤਾ ਸਭ ਕਲ ਧਾਰੀ,
ਸਾਰੇ ਪਰਮੇਸ਼ਰ ਕਰਤੇ ਅਕਾਲ ਪੁਰਖ ਨੇ ਸਾਰੇ ਵਿੱਚ ਆਪਣੀ ਸ਼ਕਤੀ ਧਾਰਨ ਕੀਤੀ ਹੋਈ ਹੈ।
ਹਰ ਇੱਕੋ ਸੂਤ ਵਰਤਾ ਜੁਗ ਅੰਤਰ,
ਸਾਰਿਆਂ ਦੇ ਵਿੱਚ ਹੀ ਗੁਰੂ ਕੇ ਪਿਆਰੇ ਚੇਤਨ ਰੂਪ ਸੂਤ ਵਰਤ ਰਿਹਾ ਹੈ ਜੁਗ ਜੀਆਂ ਦੇ ਅੰਦਰ।
ਸੂਤ ਖਿੰਚੈ ਏਕੰਕਾਰੀ,
ਜਦੋਂ ਹੁਕਮ ਰੂਪੀ ਸੂਤ ਦੇ ਨਾਲ ਸਵਾਸਾ ਰੂਪੀ ਸੂਤ ਨੂੰ ਖਿੱਚ ਲੈਂਦਾ ਹੈ ਉਦੋਂ ਇੱਕੋ ਇੱਕ ਪਰਮੇਸ਼ਰੀ ਵਾਹਿਗੁਰੂ ਦਿਸਦਾ ਸਾਰਿਆਂ ਵਿੱਚ।
ਰਸ ਨਿਰਸਨ
ਪੜੇ ਪੰਕਤੀ, ਹਰ ਇੱਕੋ ਸੂਤ ਵਰਤਿਆ ਜੁਗ ਅੰਤਰ, ਸੋ ਗੁਰੂ ਕੇ ਪਿਆਰੇ ਸੂਤ ਨਾਮ ਹੈ ਮਰਜ਼ਾਦਾ ਦਾ। ਸਾਰੇ ਸੰਸਾਰ ਦੇ ਵਿੱਚ ਇੱਕੋ ਪਰਮੇਸ਼ਰ ਦੀ ਮਰਜ਼ਾਦਾ ਹੁਕਮ ਰੂਪੀ ਵਰਤ ਰਹੀ ਹੈ। ਜਦੋਂ ਆਪਣੀ ਮਰਜ਼ਾਦਾ ਨੇ ਹੁਕਮ ਰੂਪੀ ਸੂਤ ਨੂੰ ਖਿੱਚ ਲੈਂਦਾ ਤਾਂ ਇੱਕੋ ਓਂਕਾਰ ਪਰਮੇਸ਼ਰ ਹੀ ਰਹਿ ਜਾਂਦਾ ਕੱਲਾ।
ਰਸ ਨਿਰਸਨ ਰਸ ਗਾਵ ਹੈ ਹਰ ਗੁਣ,
ਰਸ ਹੈ ਸ਼ਬਦ ਸਪਾਰਸ ਰੂਪ ਰਸ ਗੰਧ, ਇਹਨਾਂ ਰਸਾਂ ਤੋਂ ਨਿਰਸਨ ਨੇ ਰਹਿਤ ਹੋ ਕਰਕੇ ਰਸਾਂ ਤੋਂ ਤੇ ਰਸ ਪ੍ਰੇਮ ਦੇ ਸਹਿਤ ਜਿਹੜੇ ਗਾਉਂਦੇ ਹਨ ਹਰੀ ਦੇ ਗੁਣਾਂ ਨੂੰ।
ਰਸਨਾ ਹਰ ਰਸ ਧਾਰੀ,
ਉਹਨਾਂ ਦੀ ਜਿਹੜੀ ਰਸਨਾ ਹਰੀ ਪਰਮੇਸ਼ਰ ਦੇ ਰਸ ਆਨੰਦ ਦੇ ਵਿੱਚ ਗੁਰੂ ਕੇ ਪਿਆਰੇ ਧਾਰੀ ਲੀਨ ਹੋ ਜਾਂਦੀ ਹੈ ਤੇ ਰਸਨਾ ਹਰ ਰਸ ਧਾਰੀ, ਉਹਨਾਂ ਨੇ ਰਸਨਾ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਵਿੱਚ ਹੀ ਧਾਰਨ ਕੀਤੀ ਹੋਈ ਹੈ। ਇਸੇ ਪ੍ਰਕਾਰ ਪੰਗਤੇ
ਰਸ ਨਿਰਸਨ ਰਸ ਗਾਵ ਹੈ ਹਰ ਗੁਣ,
ਰਸਨ ਰਸਨ ਰਸ ਗਾਵ ਹੈ ਹਰ ਗੁਣ, ਰਸਨਾ ਹਰ ਰਸ ਧਾਰੀ, ਰਸਨਾ ਦੇ ਨਾਲ ਭਾਈ ਰਸਨਾ ਦੇ ਨਾਲ ਤੇ ਰਸਨ 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 ਦੇ ਨਾਲ ਰਸਨ ਰਸਈਆ ਹੋ ਕਰਕੇ ਤੇ ਰਸ ਜਿਹੜਾ ਪ੍ਰੇਮ ਦੇ ਦੇਣ ਵਾਲਾ ਹੈ ਉਸ ਨੂੰ ਪ੍ਰੇਮੀ ਬਣ ਕਰਕੇ ਗਾਵਾ ਗਾਉਣਾ ਕਰ ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ।
ਰਸਨਾ ਹਰ ਰਸ ਧਾਰੀ,
ਉਹਨਾਂ ਦੀ ਜਿਹੜੀ ਰਸਨਾ ਗੁਰੂ ਕੇ ਪਿਆਰੇ ਉਹਨਾਂ ਨੇ ਪ੍ਰੀਤ ਰੂਪੀ ਰਸਨਾ ਦੇ ਨਾਲ ਹਰੀ ਦੇ ਰਸ ਆਨੰਦ ਨੂੰ ਧਾਰੀ ਧਾਰਨ ਕੀਤਾ ਹੈ। ਰਸ ਨਰਸਨ ਰਸ ਗਾਵਾ ਹਰ ਗੁਣ, ਇਹ ਪਾਠ ਹੈ ਦਮਦਮੇ ਸਾਹਿਬ ਦਾ ਤੇ ਰਸਨ ਰਸਨ ਪਾਠ ਹੈ ਅੰਮ੍ਰਿਤਸਰ ਸਾਹਿਬ ਦਾ। ਇਹਨਾਂ ਅੰਤਰ ਸਮਝਣਾ ਦੋਹਾਂ ਦਾ। ਰਸ ਨਰਸਨ ਰਸ ਗਾਵਾ ਹਰ ਗੁਣ, ਜਿਹੜੇ ਰਸ ਪੰਜਾਂ ਇਹਨਾਂ ਵਿਸ਼ਿਆਂ ਦੇ ਰਸਾਂ ਤੋਂ ਨਰਸਨ ਰਹਿਤ ਹੋ ਕਰਕੇ ਰਸ ਪ੍ਰੇਮ ਦੇ ਸਹਿਤ ਗਾਵਾ ਗਾਉਂਦੇ ਹਨ ਹਰੀ ਦੇ ਗੁਣਾਂ ਨੂੰ, ਕਹਿੰਦੇ ਰਸਨਾ ਹਰ ਰਸ ਧਾਰੀ, ਉਹਨਾਂ ਦੀ ਜਿਹੜੀ ਰਸਨਾ ਹੈ ਉਹਨਾਂ ਨੇ ਗੁਰੂ ਕੇ ਪਿਆਰੋ ਹਰੀ ਸੇ ਰਸ ਬ੍ਰਹਮਾਨੰਦ ਨੂੰ ਰਸ ਪ੍ਰੇਮ ਨੂੰ ਆਪਣੇ ਹਿਰ ਧਾਰਨ ਕੀਤਾ, ਧਾਰਨ ਧਾਰੀ ਹੋਈ ਹੈ ਰਸਨਾ ਇਸ ਬ੍ਰਹਮਾਨੰਦ ਰਸ ਦੇ ਵਿੱਚ।
ਨਾਨਕ ਹਰ ਬਿਨ ਅਵਰ ਨਾ ਮੰਗੋ,
ਸਤਿਗੁਰੂ ਜੀ ਕਹਿੰਦੇ ਭਾਈ ਹਰੀ ਪਰਮੇਸ਼ਵਰ ਤੋਂ ਬਿਨਾਂ ਹੋਰ ਨੀ ਕੁਝ ਮੰਗਦੇ।
ਹਰ ਰਸ ਪ੍ਰੀਤ ਪਿਆਰੀ,
ਹਰੀ ਦੇ ਰਸ ਦੇ ਨਾਲ ਸਾਡੀ ਪ੍ਰੀਤੀ ਪਿਆਰੀ ਬਾਣਾ ਵੀ ਚੰਗੀ ਤੇ ਪ੍ਰੀਤ ਰੂਪੀ ਰਸਨਾ ਜਿਹੜੀ ਹੈ ਇਹ ਵੀ ਪਿਆਰ ਹਰੀ ਦੇ ਰਸ ਨਾਲ ਹੀ ਕਰੇ, ਹੋਰ ਨੀ ਕੁਝ ਮੰਗਦੇ ਪਰਮੇਸ਼ਵਰ।
ਗੁਜਰੀ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਆ ਹੈ।
ਗੋਦਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦੂਜੇ ਘਰ ਸਰਤਾਰ ਦੇ ਵਿੱਚ ਉਚਾਰਦੇ ਹਨ ਇੱਕ ਜੋ ਰਾਤਰੂ ਬ੍ਰਹਮ ਓਂਕਾਰ ਉਚਾਰਨ ਸੁਰੱਖਿਆ ਕਰਨ ਵਾਲਾ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਤੂੰ ਰਾਜਾ ਦੇ ਵਿੱਚ ਵੀ ਮਹਾਰਾਜਾ ਕਹੀਦਾ ਹੈ ਪਰਮੇਸ਼ਵਰ, ਜਿਵੇਂ ਜਨਕ ਵਿਦੇਹੀ ਦੇ ਕੋਲ ਜਾ ਕਰਕੇ ਸੁਖਦੇਵ ਨੇ ਕਿਹਾ ਸੀ ਕਿ ਤੁਸੀਂ ਇੱਕ ਪਾਸੇ ਵਿਦੇਹ ਮੁਕਤ ਹੁੰਦੇ ਹੋ, ਦੂਜੇ ਪਾਸੇ ਸੋਨੇ ਦੇ ਤੁਹਾਡੇ ਮੰਦਰ, ਹੀਰੇ ਜਗਤ ਕਿੱਲੇ ਗੱਡੇ ਹੋਏ ਕੰਧਾਂ ਵਿੱਚ। ਜਨਕ ਜੀ ਕਹਿਣ ਲੱਗੇ ਇਹ ਮੰਦਰ ਬਣੇ ਹੋਏ ਧਰਤੀ ਤੇ, ਕਿੱਲੇ ਗੱਡੇ ਹੋਏ ਕੰਧਾਂ ਵਿੱਚ, ਮੇਰੀ ਛਾਤੀ ਵਿੱਚ ਤਾਂ ਨਹੀਂ ਗੱਡੇ। ਸੋ ਗੁਰੂ ਕੇ ਪਿਆਰੇ ਜਾ ਕੇ ਸ਼ੱਕ ਕੀਤੀ ਸੀ, ਜਦੋਂ ਸ਼ੱਕ ਕਰਨ ਤੋਂ ਉਸ ਵੇਲੇ ਆਪਣੀ ਸ਼ਕਤੀ ਦੁਆਰਾ ਮੰਦਰਾਂ ਨੂੰ ਅੱਗ ਲਾ ਦਿੱਤੇ। ਜਨਕ ਵਿਦੇਹੀ ਨੇ ਸਰਨ ਲੱਗੇ ਜਦੋਂ ਮੰਦਰ, ਤੇ ਇਹ ਆਪਣੀ ਇੱਕ ਫੌੜੀ ਤੇ ਇੱਕ ਤੁੰਬੀ ਸੀ ਪਾਣੀ ਵਾਲੀ, ਉਹ ਰੱਖ ਕੇ ਗਿਆ ਸੀ ਦਰਵਾਜ਼ੇ ਚ ਸੁਖਦੇਵ। ਜਦੋਂ ਅੱਗ ਲੱਗੀ ਤੇ ਦੌੜਨ ਲੱਗਾ ਉੱਥੋਂ। ਜਨਕ ਜੀ ਕਹਿਣ ਲੱਗੇ ਕੀ ਗੱਲ ਹੈ, ਕਿੱਧਰ ਚੱਲਿਆ? ਕਹਿੰਦਾ ਜੀ ਮੇਰੀ ਫੌੜੀ ਉੱਥੇ ਇੱਕ ਪਈ, ਜਿਹਨੇ ਮੈਂ ਸਵਾਹ ਇਕੱਠੀ ਕਰਨਾ ਤੇ ਦੂਜੀ ਇੱਕ ਤੁੰਬੀ ਹੈ ਜਿਹਦੇ ਵਿੱਚ ਮੈਂ ਪਾਣੀ ਪਾ ਕੇ ਰੱਖਦਾ, ਪਾਣੀ ਵਾਲਾ ਪਾਤਰ ਹੈ। ਤੇ ਉਸ ਵੇਲੇ ਪੁੱਛਿਆ ਜਨਕ ਨੇ ਕਿ ਕਿੰਨੇ ਕੁ ਮੁੱਲਦੀ ਹੈ ਜੀ? 2 ਰੁਪਈਆਂ ਦੇ ਹੋਵੇਗਾ ਸਾਰਾ ਸਮਾਨ। ਜਨਕ ਕਹਿਣ ਲੱਗਾ 10 ਗ੍ਰਹਿਸਥੀ ਤੂੰ ਹੈ ਕਿ ਮੈਂ? ਤੂੰ ਮੈਨੂੰ ਕਹਿੰਦਾ ਸੀ ਗ੍ਰਹਿਸਥੀ ਕਰੇ ਭਗਤ ਨਹੀਂ ਹੋ ਸਕਦਾ, ਵਿਦੇਹ ਮੁਕਤ ਨਹੀਂ ਹੋ ਸਕਦਾ, 10 ਇਹ 1,00,000 ਰੁਪਈਆਂ ਦਾ ਮੇਰਾ ਸਮਾਨ ਸੜ ਰਿਹਾ, ਮੇਰੇ ਮਨ ਵਿੱਚ ਅਡੋਲਤਾ ਹੈ ਤੇ ਤੇਰੀ 2 ਰੁਪਈਏ ਤੁੰਬੀ ਤੇ ਫੌੜੀ ਸੜਦੀ ਹੈ, ਤੂੰ ਉਹਨੂੰ ਨਹੀਂ ਸਾਰ ਸਕਦਾ, ਗ੍ਰਹਿਸਥੀ ਤੂੰ ਹੈ ਕਿ ਮੈਂ? 10 ਲਾਲਚੀ ਕਿਹੜਾ ਹੈ? ਇਹ ਕਹਿ ਕਰਕੇ ਉਹਨੂੰ ਉਪਦੇਸ਼ ਦਿੱਤਾ ਸੀ। ਪਹਿਲਾਂ ਭਾਵੇਂ ਇੱਕ ਵਾਰੀ ਮੋੜਿਆ ਸੀ, ਫਿਰ ਮਗਰੋਂ ਕਿਹਾ ਜੂਠਨ ਜੂਠ ਪਈ ਸਿਰ ਉੱਪਰ, ਖਿੰਤਲ ਤਿਲ ਖੰਗਵਾ ਮਨ ਡੁਲਾਵੇ ਗੋ। ਐਸੀ ਹਾਲਤ ਗੁਰੂ ਕੇ ਪਿਆਰੇ ਹੋਈ ਸੀ, ਪੱਤਲਾਂ ਦੇ ਥੱਲੇ ਖੜਾ ਕਰ ਦਿੱਤੇ, ਸਾਰੀਆਂ ਜੂਠੀਆਂ ਪੱਤਲਾਂ ਸਿਰ ਤੇ ਪਾਉਣੇ, ਤਾਂ ਹੀ ਉਪਦੇਸ਼ ਮਿਲਿਆ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਨ,
ਰਾਜਨ ਮੈਂ ਤੂੰ ਰਾਜਾ
ਕਹੀਆ, ਰਾਜਾ ਦੇ ਵਿੱਚ ਵੀ ਤੂੰ ਸਾਰੇ ਤੋਂ ਰਾਜਾ ਪ੍ਰਕਾਸ਼ ਰੂਪ ਕਹੀਦਾ, ਵੱਡਾ ਕਹੀਦਾ।
ਭੂਮਨ ਮੈਂ ਭੂਮਾ,
ਤੇ ਭੂਮਨ ਮੈਂ ਭੂਮਾ, ਭੂਮਨ ਨਾਮ ਧਰਤੀ ਦਾ, ਧਰਤੀ ਚ ਭੂਮਾ ਸ਼ੁੱਧ ਰੂਪ ਹੈ ਤੇ ਭੂਮਨ ਨਾਮ ਹੈ ਕਿਸਾਨ ਜੱਟ ਦਾ, ਇਹਨਾਂ ਦੇ ਵਿੱਚ ਭੂਮਾ ਕਮਾਈ ਕਰਨ ਵਾਲਾ ਕਿਸਾਨ ਰੂਪ ਹੋ ਕਰਕੇ ਤੂੰ ਆਪ
ਹੈ।
ਜਿਹੜੇ ਆਪਣੇ ਆਪ ਨੂੰ ਸਵਾਮੀ ਮਾਲਕ ਮੰਨਦੇ ਹਨ ਉਹਨਾਂ ਵਿੱਚ ਠੁਕਰਾਈ ਤੇਰੀ ਸਵਾਮੀ ਮਾਲਕ ਪੁਣਾ
ਹੈ।
ਜਿਵੇਂ ਹਨ ਸਤਿਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਹੋਰ ਕੌਮ ਹੈ, ਇਹਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਕੌਮ ਇਹ ਪਰਮੇਸ਼ਰ ਤੇਰੀ ਹੈ। ਕੋਮਨ ਸਿਰ ਕੌਮਾਂ ਜਿਹੜੀ ਸਿੱਖ ਕੌਮ ਤੋਂ ਪੈਦਾ ਕੀਤੀ ਹੈ, ਇਸੇ ਤਰ੍ਹਾਂ ਕੋਮਨ ਸਿਰ ਕੌਮਾਂ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਵੇਂ ਲੋਕਾਂ ਨੇ ਆ ਜਲ ਧਾਰੇ ਕਰਨੇ, ਧੂਣੀਆਂ ਤਾਉਣੀਆਂ, ਪੁੱਠੇ ਲਮਕਣਾ, ਹੋਰ ਚੰਦਰਾਇਣਾ ਆਲਕੇ ਵਰਤ ਰੱਖਣੇ, ਅਨੇਕ ਪ੍ਰਕਾਰ ਦੇ ਕਰਮ ਕਾਂਡ ਕਰਨੇ, ਇਹਨਾਂ ਨੂੰ ਚੰਗਾ ਸ੍ਰੇਸ਼ਟ ਮੰਨਿਆ ਹੈ। ਇਹਨਾਂ ਦੇ ਵਿੱਚੋਂ ਕੌਮਾਂ ਤੇ ਜਿਹੜੀ ਦੈਵੀ ਸੰਪਦਾ ਕੌਮ ਹੈ ਇਹ ਸਾਰਿਆਂ ਤੋਂ ਸ਼੍ਰੋਮਣੀ ਹੈ।
ਪਿਤਾ ਮੇਰੋ ਵੱਡੋ ਧਨੀ ਅਗਮ,
ਇਹ ਤੂੰ ਮੇਰਾ ਪਿਤਾ ਹੈ, ਪਰਮੇਸ਼ਰ ਵੱਡਾ ਹੈ, ਧਨੀ ਮਾਲਕ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ।
ਉਸਤਤ ਕਵਨ ਕਰੀਜੈ ਕਰਤੇ,
ਇਹ ਕਰਤੇ ਪਰਮੇਸ਼ਰ ਅਕਾਲ ਪੁਰਖ ਤੇਰੀ ਉਸਤਤ ਕੌਣ ਕਰੇ, ਕੌਣ ਕਰ ਸਕਦਾ ਹੈ।
ਦੇਖ ਰਹੇ ਬਿਸਮਾ,
ਵੇਖ ਕਰਕੇ ਸਾਰੇ ਹੈਰਾਨ ਹੀ ਹੋ ਰਹੇ ਹਨ ਆਪ ਜੀ ਦੇ ਕੌਤਕਾਂ ਨੂੰ। ਬਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ, ਸੁਖੀਆਂ ਨੂੰ ਮੈਂ ਸੁਖੀਆ ਤੂੰ ਕਹੀ ਹੈ। ਸਾਰੇ ਜਿਹੜੇ ਸੁਖੀ ਲੋਕ ਪ੍ਰਤੀਤ ਹੁੰਦੇ ਹਨ ਉਹਨਾਂ ਵਿੱਚੋਂ ਤੂੰ ਹੀ ਸੁਖੀ ਦਿਸਦਾ ਹੈ, ਤੇ ਸੁਖੀਆਂ ਨੂੰ ਮੈਂ ਸੁਖੀਆ ਤੂੰ ਕਹੀ ਹੈ। ਹੇ ਪਰਮੇਸ਼ਰ, ਸਾਰਿਆਂ ਸੁਖਾਂ ਦੇ ਵਿੱਚੋਂ ਹੋ, ਤੇਰਾ ਹੀ ਆਤਮਾ ਨਾਮ ਸੁਖ ਦੇ ਦੇਣ ਵਾਲਾ ਹੈ। ਪਰਮੇਸ਼ਰ ਤੇਰੀ ਭਾਵ ਭਗਤੀ ਦਾ ਹੀ ਸੁਖ ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਸੁਖ ਹੈ। 11 ਦਰਜੇ ਭਾਵੇਂ ਸੁਖ ਦੇ ਮੰਨੇ ਹਨ, ਉਹਨਾਂ ਵਿੱਚੋਂ ਸਾਰਾ ਤਾਂ ਤੇਰੀ ਭਗਤੀ ਦਾ ਸੁਖ ਅਮੋਲਕ ਹੈ।
ਦਾਤਨ ਸਿਰ ਦਾਤਾ,
ਦਾਤਾਂ ਦੇਣ ਵਾਲੇ ਭਾਵੇਂ ਅਨੇਕ ਪ੍ਰਕਾਰ ਦੇ ਲੋਕ ਹਨ, ਸਾਰਿਆਂ ਤੋਂ ਸ੍ਰੇਸ਼ਟ ਦਾਤਾ ਤੂੰ ਹੈ, ਜਿਹੜਾ ਜੀਵਨ ਮੁਕਤੀ ਦਾ ਦਾਤ ਦੇਣ ਵਾਲਾ ਹੈ।
ਤੇਜਨਮ ਹੈ ਤੇਜ ਵੰਸ਼ੀ ਕਹੀ ਹੈ,
ਤੇਜਨ ਸੂਰਜ ਵੰਸ਼ੀਆਂ ਦੇ ਵਿੱਚੋਂ, ਜਿਵੇਂ ਰਾਮ ਚੰਦਰ ਦੇ ਵੰਸ਼ ਤੋਂ ਅੱਗੇ ਸੋਢ ਵੰਸ਼ ਚੱਲੀ ਹੈ, ਸੋ ਇਹ ਸੂਰਜ ਵੰਸ਼ੀ ਹੋਏ ਹਨ। ਇਹਨਾਂ ਤੇਜ ਵੰਸ਼ੀਆਂ ਦੇ ਵਿੱਚੋਂ ਤੇਜ ਵੰਸ਼ੀ ਕਹੀ ਹੈ, ਸਾਰਿਆਂ ਤੋਂ ਸੂਰਜ ਦੀ ਤਰ੍ਹਾਂ ਤੇਜ ਪ੍ਰਕਾਸ਼ ਵਾਲੇ ਆਪ ਜੀ ਨੂੰ ਕਹੀਦਾ ਹੈ। ਚੌਥੇ
ਪਾਤਸ਼ਾਹ
ਰਸੀਆਂ ਨੂੰ ਕਹੀਦਾ ਹੈ, ਕ੍ਰਿਸ਼ਨ ਨੂੰ, ਜਿਵੇਂ ਉਹ ਰਸ ਦੇ ਵਿੱਚ ਗਲਤਾਨ ਰਹੇ ਹਨ, ਆਪਣਾ ਜਾ ਕਰਕੇ ਬਿੰਦਰਾਬਨ ਦੇ ਵਿੱਚ ਕੌਤਕ ਕਰਦੇ ਰਹੇ ਹਨ, ਇਸੇ ਤਰ੍ਹਾਂ ਕਹਿੰਦੇ ਰਸੀਆਂ ਨੂੰ ਮੈਂ ਰਾਤਾ, ਜਿਹੜੇ ਰਸੀਆਂ ਕ੍ਰਿਸ਼ਨ ਵਰਗੇ ਹੋਏ ਹਨ ਉਹਨਾਂ ਸਾਖੀ ਚੇਤਨ ਹੋ ਕਰਕੇ ਤੂੰ ਰੰਗਿਆ ਹੋਇਆ ਹੈ, ਤੇ ਰਸੀਆਂ ਮੈਂ ਰਾਤਾ, ਰਸੀਆਂ ਨਾਮ ਹੈ ਪ੍ਰੇਮ ਦਾ, ਪ੍ਰੇਮੀਆਂ ਦੇ ਵਿੱਚ ਵੀ ਇਹ ਪਰਮੇਸ਼ਰ ਵਾਹਿਗੁਰੂ ਤੂੰ ਹੀ ਬ੍ਰਹਮਾਕਾਰ ਬਿਰਤੀ ਕਰਨ ਰੂਪ ਰੰਗਿਆ ਹੋਇਆ ਹਾਂ। ਸੂਰਮਿਆਂ ਦੇ ਵਿੱਚੋਂ ਤੈਨੂੰ ਹੀ ਵੱਡਾ ਸੂਰਮਾ ਕਹੀਦਾ, ਤਿੰਨ ਪ੍ਰਕਾਰ ਦੇ ਸੂਰਮੇ ਹਨ, ਇੱਕ ਰਥੀ ਸੂਰਮਾ, ਇੱਕ ਮਹਾਰਥੀ ਤੇ ਇੱਕ ਮਹਾ ਅਤਰਥੀ ਸੂਰਮਾ। ਜਿਨ੍ਹਾਂ ਨੇ ਗੁਰੂ ਕੇ ਪਿਆਰੇ ਮਨ ਨੂੰ ਵਸ ਵਿੱਚ ਕੀਤਾ ਹੈ ਉਹ ਸਾਰੇ ਤੋਂ ਵੱਡੇ ਸੂਰਮੇ ਹਨ, ਮਹਾ ਅਤਰਥੀ ਸੂਰਮੇ ਹਨ। ਉਹਨਾਂ ਵਿੱਚੋਂ ਤੂੰ ਹੀ ਸੂਰਮਾ ਹੈ, ਜਿਨ੍ਹਾਂ ਨੇ ਮਨ ਨੂੰ ਵਸ ਵਿੱਚ ਕਰਕੇ ਆਪ ਪਹਿਲੇ ਸਰੂਪ ਦੇ ਵਿੱਚ ਸ਼ੇਵਨਾਵ ਰਾਜ ਦੇ ਦੇਸ਼ ਵਿੱਚ ਜਾ ਕਰਕੇ ਪਦਮੀਆਂ ਨੂੰ ਸੁਖ ਦਿੱਤਾ, ਬਾਣੀ ਉਚਾਰ ਕਰਕੇ ਚੇਸ਼ਟਾ ਹੀ ਉਹਨਾਂ ਦੀ ਮੇਟ ਦਿੱਤੇ, 10ਵੇਂ ਸਰੂਪ ਵਿੱਚ ਦੇ ਵਿੱਚ ਅਨੂਪ ਕੌਰ ਦੇਸਾਂ ਨੂੰ ਨਿਹਾਲ ਕੀਤਾ ਬਚਨ ਦੁਆਰਾ। ਤੇ ਭੋਗਨ ਮੈਂ ਭੋਗੀ, ਭੋਗਾਂ ਦੇ ਵਿੱਚ ਸਾਰਿਆਂ ਤੋਂ ਵੱਡਾ ਭੋਗੀ ਹੈ, ਭੋਗਣਾ, ਭੋਗਾਂ ਨੂੰ ਭੋਗਣ ਵਾਲਾ, ਤੇ ਭੋਗਨ ਮੈਂ ਭੋਗੀ, ਜਿਹੜੇ ਭੋਗਾਂ ਦੇ ਵਿੱਚ ਰਹਿੰਦੇ ਹਨ ਸੰਸਾਰੀ ਜੀਵ, ਇਹਨਾਂ ਦਾ ਭੋਗ ਪਾਉਣ ਵਾਲਾ ਵੀ ਤੂੰ ਆਪ ਹੀ ਹੈ।
ਰਸਤਨ ਮੈਂ ਤੂੰ ਵੱਡੋ ਗ੍ਰਸਤੀ,
ਗ੍ਰਸਤੀਆਂ ਦੇ ਵਿੱਚ ਤੂੰ ਸਾਰੇ ਤੋਂ ਵੱਡਾ ਗ੍ਰਸਤੀ ਹੈ, ਆਪ 10ਵੇਂ ਸਰੂਪ ਗ੍ਰਸਤੀ ਹੋਏ ਹਨ, 8ਵੇਂ ਸਰੂਪ ਵਿੱਚ ਛੋਟੀ ਵਸਤਾ ਚ ਮਹਾਰਾਜ ਸਮਾ ਗਏ।
ਜੋਗਨ ਮੈਂ ਜੋਗੀ,
ਤੇ ਜੋਗੀ ਜਿਵੇਂ ਗੋਰਖਨਾਥ ਵਰਗੇ ਹੋਏ ਹਨ, ਇਹਨਾਂ ਦੇ ਵਿੱਚ ਸਾਰੇ ਤੋਂ ਵੱਡਾ ਜੋਗੀ ਜੁੜਨ ਵਾਲਾ ਪਰਮੇਸ਼ਰ ਵਿੱਚ ਤੂੰ ਆਪ ਹੀ ਹੈ, ਆਪਣੇ ਨਿਜਾਨੰਦ ਵਿੱਚ।
ਕਰਤਨ ਮੈਂ ਤੂੰ ਕਰਤਾ ਕਹੀ ਹੈ,
ਜਿਹੜੇ ਕਰਨ ਵਾਲੇ ਹਨ ਕਰਤੱਬਾਂ ਨੂੰ, ਉਹਨਾਂ ਦੇ ਵਿੱਚ ਤੂੰ ਸਾਰਿਆਂ ਦੇ ਕਰਨ ਵਾਲਾ ਕਹੀਦਾ ਹਾਂ, ਜਿਵੇਂ ਬਰਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨੇ ਕਰਤੇ ਮੰਨੇ ਹਨ, ਬਰਮੇ ਦੀ ਡਿਊਟੀ ਸੰਸਾਰ ਦੀ ਪੈਦਾ ਕਰਨ ਦੀ, ਇੱਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਇਹਨਾਂ ਨੂੰ ਪੈਦਾ ਕਰਨ ਵਾਲੇ ਕਰਤਿਆਂ ਵਿੱਚੋਂ ਤੂੰ ਆਪ ਹੀ ਹੈ।
ਆਚਾਰਨ ਮਹਿ ਆਚਾਰੀ,
ਆਚਾਰਨ ਸ੍ਰੇਸ਼ਟ ਕਰਤੱਬਾਂ ਨੂੰ ਕਰਨ ਵਾਲਾ ਕੌਣ ਸੀ, ਦੱਤਾਤਰੇ, ਇਹਨਾਂ ਦੇ ਵਿੱਚ ਵੀ ਸਾਰਿਆਂ ਦੇ ਸ੍ਰੇਸ਼ਟ ਕਰਤੱਬਾਂ ਨੂੰ ਬਣਾਉਣ ਵਾਲਾ ਤੂੰ ਆਪ ਹੈ।
ਸਾਹਨ ਮਹਿ ਤੂੰ ਸਾਚਾ ਸਾਹਾ,
ਸਾਹਨ ਸ਼ਾਹੂਕਾਰ ਕੌਣ ਹੈ, ਕੁਬੇਰ ਵਰਗੇ, ਕੁਬੇਰ ਵਰਗਿਆਂ ਨੂੰ ਵੀ ਸਤਿਗੁਰੂ ਜੀ ਦਾਤਾਂ ਦੇਣ ਵਾਲਾ ਤੂੰ ਸੱਜਣ ਸੱਚਾ ਪਾਤਸ਼ਾਹ ਹੋ ਹੈ।
ਵਪਾਰਨ ਮਹਿ ਵਪਾਰ,
ਜਿਹੜੇ ਨਾਂ ਰੂਪੇ ਵਪਾਰ ਦਾ ਵਪਾਰ ਕਰਨ ਵਾਲੇ, ਉਹਨਾਂ ਦੇ ਵਿੱਚੋਂ ਸ੍ਰੇਸ਼ਟ ਵਪਾਰੀ ਤੂੰ ਹੈ, ਜਿਹੜਾ ਆਪਣੇ ਸਰੂਪ ਦੀ ਸਿਖਿਆਤਾ ਬਖਸ਼ਣ ਵਾਲਾ ਹੈ।
ਦਰਬਾਰਨ ਮਹਿ ਤੇਰੋ ਦਰਬਾਰ,
ਸਾਰੇ ਸੰਸਾਰ ਦੇ ਦਰਬਾਰਾਂ ਵਿੱਚੋਂ ਤੇਰਾ ਹੀ ਸੁੰਦਰ ਦਰਬਾਰ ਸਾਹਿਬ ਹੈ ਹਰਿਮੰਦਰ ਸਾਹਿਬ। ਦਰਬਾਰ ਨੂੰ ਮੈਂ ਤੇਰੋ ਦਰਬਾਰ, ਸਾਰਿਆਂ ਦਰਵਾਜਿਆਂ ਦੇ ਵਿੱਚੋਂ ਤੇਰਾ ਹੀ ਸੁੰਦਰ ਸਿੱਖੀ ਦਾ ਦਰਵਾਜਾ ਹੈ, ਇਹ ਦਰਬਾਰ ਨੂੰ ਮੈਂ ਤੇਰੋ ਦਰਬਾਰ, ਦਰਬਾਰ ਨਾਮ ਹੈ ਪ੍ਰਕਾਸ਼ ਦਾ, ਸਾਰਿਆਂ ਦੇ ਨਾਲ ਤੇਰੇ ਹੀ ਦਰਬਾਰ ਦਾ ਪ੍ਰਕਾਸ਼ ਸ੍ਰੇਸ਼ਟ ਹੈ ਜੀ।
ਸਰਨ ਪਾਲਨ ਟੀਕਾ,
ਸਰਨ ਪਾਲਨ ਟੀਕਾ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਤੋਂ ਟੀਕਾ ਸ਼੍ਰੋਮਣੀ ਹੈ, ਸਾਰਿਆਂ ਨੂੰ ਟੀਕਾ ਚੁਕਾਉਣ ਵਾਲਾ ਹੈ। ਪਰਮੇਸ਼ਰ ਇਸਤ ਕਰਨ ਵਾਲਾ ਤੂੰ ਆਪ ਹੈ, ਬ੍ਰਹਮ ਗਿਆਨੀਆਂ ਦੀ ਬਿਰਤੀ ਨੂੰ ਇਸਤ ਕਰਨ ਵਾਲਾ ਵੀ ਆਪ ਹੈ, ਟੀਕਾ ਸ਼੍ਰੋਮਣੀ ਸਰੂਪ ਹੈ ਤੂੰ ਆਪ, ਤੇ ਟੀਕਾ ਤਿਲਕ ਰੂਪ ਹੈ, ਸਾਰਿਆਂ ਨੂੰ ਤਿਲਕ ਦੇਣ ਵਾਲਾ ਭਾਵ ਭਗਤੀ ਦਾ।
ਲਖਮੀ ਕੇਤਕ ਗਣੀ ਨਾ ਜਾਈਐ,
ਹੇ ਪਰਮੇਸ਼ਰ ਜਿਹੜੀ ਲਖਮੀ ਮਾਇਆ ਪੈਦਾ ਕੀਤੀ ਹੈ ਗਿਣਤੀ ਕਰਕੇ ਦੱਸੀ ਨਹੀਂ ਜਾ ਸਕਦੀ, ਤੇ ਭਗਤੀ ਰੂਪ ਜਿਹੜੀ ਲਖਮੀ ਹੈ ਆਪਣੇ ਪਿਆਰਿਆਂ ਨੂੰ ਦਿਨਾਂ ਵਰਤਣ ਵਾਸਤੇ, ਉਹ ਵੀ ਗਿਣ ਕਰਕੇ ਨਹੀਂ ਦੱਸੀ ਜਾਂਦੀ ਕਿ ਕਿੰਨਾ ਕੁ ਆਨੰਦ ਹੈ ਉਸਦਾ।
ਗਣ ਨਾ ਸਕੋ ਸਿੱਕਾ,
ਕਹਿੰਦੇ ਗਣ ਨਾ ਸਕੋ ਸਿੱਕਾ, ਗਣ ਨਾ ਸਕੋ, ਗਿਣਤੀ ਕਰਕੇ ਨਹੀਂ ਦੱਸਿਆ ਜਾ ਸਕਦਾ ਸਿੱਕਾ ਜਿਹੜਾ ਤੇਰਾ ਸਿੱਕਾ। ਆ ਕਿੰਨੇ ਪ੍ਰਕਾਰ ਦੇ ਸਿੱਕੇ ਆ, ਕਿਸੇ ਦਾ ਰੰਗ ਕਾਲਾ, ਕਿਸੇ ਦਾ ਗੋਰਾ, ਕਿਸੇ ਦਾ ਮਿਸਰਤਾ, ਕਿਸੇ ਦਾ ਬਹੁਤਾ ਚਿੱਟਾ, ਕਿਸੇ ਦਾ ਕੱਦ ਲੰਮਾ, ਕਿਸੇ ਦਾ ਮਧਰਾ, ਕੋਈ ਚੌੜਾ, ਇਹ ਅਨੇਕ ਪ੍ਰਕਾਰ ਦਾ ਸਿੱਕਾ ਹੀ ਪਰਮੇਸ਼ਰ ਨੇ ਬਣਾਇਆ ਹੋਇਆ ਨਾ। ਇਹ ਦੇਹਾਂ ਰੂਪੀ ਸਿੱਕੇ ਦਾ ਕਥਨ ਕਰਕੇ ਨਹੀਂ ਦੱਸਿਆ ਜਾ ਸਕਦਾ, ਐਸਾ ਤੂੰ ਪਰਮੇਸ਼ਰ ਸਿੱਕੇ ਦੇ ਪੈਦਾ ਕਰਨ ਵਾਲਾ
ਹਾਂ। ਤੇਰੋ ਪ੍ਰਭ ਨਾਮ,
ਹੇ ਪਰਮੇਸ਼ਰ ਕਿਰਤਮ ਨਾਮ ਕਥੇ ਤੇਰੇ, ਜੇ ਬਾਅਦ ਸਤ ਨਾਮ ਤੇਰਾ ਪਰਾ ਪੂਰਬਲਾ, ਸਾਰਿਆਂ ਨਾਮਾਂ ਦੇ ਵਿੱਚ ਸ਼੍ਰੋਮਣੀ ਤੇਰਾ ਹੀ ਨਾਮ ਹੈ ਪਰਮੇਸ਼ਰ ਵਾਹਿਗੁਰੂ ਮੰਤਰ।
ਗਿਆਨਨ ਮਹਿ ਗਿਆਨੀ,
ਤੇ ਗਿਆਨੀਆਂ ਦੇ ਵਿੱਚੋਂ ਤੇਰਾ ਹੀ ਗਿਆਨਨ ਮਹਿ ਗਿਆਨੀ, ਗਿਆਨਾਂ ਦੇ ਵਿੱਚੋਂ ਤੇਰਾ ਸ੍ਰੇਸ਼ਟ ਗਿਆਨ ਹੈ ਪਰਮੇਸ਼ਰ।
ਜੁਗਤਨ ਮਹਿ ਤੇਰੀ ਪ੍ਰਭ ਜੁਗਤਾ,
ਹੇ ਪਰਮੇਸ਼ਰ ਸਾਰੀਆਂ ਜੋਤੀਆਂ ਉਗਤੀਆਂ ਦੇ ਵਿੱਚੋਂ ਢੰਗਾਂ ਦੇ ਵਿੱਚੋਂ ਤੇਰੀ ਪ੍ਰਭ ਜੁਗਤਾ, ਇਹ ਤੇਰੀ ਪਰਮੇਸ਼ਰ ਵਾਹਿਗੁਰੂ ਜੁਗਤਾ ਜੁੜਨ ਦਾ ਜਿਹੜਾ ਤਰੀਕਾ ਇਹ ਹੀ ਸ੍ਰੇਸ਼ਟ ਹੈ।
ਨਾਨਨ ਮਹਿ ਇਸ ਨਾਨੀ,
ਤੇ ਜਿਹੜੇ ਇਸ਼ਨਾਨ ਕਰਦੇ ਉਹਨਾਂ ਵਿੱਚੋਂ ਸ੍ਰੇਸ਼ਟ ਇਸ਼ਨਾਨ ਇਹ ਆ ਜਿਹੜਾ ਅੰਤਰਮੁਖ ਬਿਰਤੀ ਕਰਕੇ ਨਹਾਉਣਾ, ਇਸ਼ਨਾਨ ਕਰਨਾ। ਪੰਜ ਪ੍ਰਕਾਰ ਦਾ ਇਸ਼ਨਾਨ ਕੱਲ ਬੇਨਤੀ ਕੀਤੀ ਸੀ, ਪੰਜ ਪ੍ਰਕਾਰ ਦਾ ਇਸ਼ਨਾਨ ਮੰਨਿਆ ਹੈ। ਸਣੇ ਕਿਸੇ ਇਸ਼ਨਾਨ ਕਰਨਾ, ਕੱਪੜੇ ਲਾ ਕੇ ਇਸ਼ਨਾਨ ਕਰਨਾ, ਸਣ ਕੱਪੜੀ ਇਸ਼ਨਾਨ ਕਰਨਾ, ਤੱਪੜ ਝਾੜ ਵਿਛਾਏ ਧੂੜੀ ਨਾ ਆਇਆ ਇਸ਼ਨਾਨ ਕਰਨਾ, ਤੇ ਇਸੇ ਤਰ੍ਹਾਂ ਇਹ ਅੰਤਰਗਤ ਤੀਰਥ ਮਲ ਨਹਾਓ। ਜੇ ਮਹਾਰਾਜ ਨੇ ਬਚਨ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਅੰਤਰਮੁਖ ਬਿਰਤੀ ਕਰਕੇ ਸ਼ਬਦ ਦੀ ਵਿਚਾਰ ਕਰਨ ਰੂਪ ਇਹ ਇਸ਼ਨਾਨ ਵੀ ਤੇਰਾ ਪਵਿੱਤਰ
ਹੈ।
ਪਰਮੇਸ਼ਰ ਸਿੱਧਾਂ ਦੇ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਜਿਹੜੇ ਸਿੱਧ ਚਰਾਸੀ ਹਨ ਇਹਨਾਂ ਦੇ ਜਿਹੜੀ ਸਿੱਧ ਤਾਈ ਦੇਣ ਵਾਲਾ ਉਹ ਤੇਰੀ ਬਖਸ਼ੀ ਹੋਈ ਹੈ ਪਰਮੇਸ਼ਰ ਵਾਹਿਗੁਰੂ। ਗਿਆਤ ਜਾਂ ਸਿੱਧੀਆਂ ਰਿੱਧੀਆਂ ਦੀ ਤਾਕਤ,
ਕਰਮਨ ਸਿਰ ਕਰਮ,
ਤੇ ਸਾਰਿਆਂ ਕਰਮਾਂ ਦੇ ਵਿੱਚ ਤੇਰਾ ਭਾਵ ਭਗਤ ਜਿਹੜਾ ਕਰਮ ਕਮਾਉਣਾ ਇਹ ਸ੍ਰੇਸ਼ਟ ਹੈ, ਨਿਸਕਾਮ ਕਰਮ ਦੀ ਕਮਾਈ ਕਰਨ ਰੂਪ।
ਆਗਿਆ ਮਹਿ ਤੇਰੀ ਪ੍ਰਭ ਆਗਿਆ,
ਇਹ ਸਾਰਿਆਂ ਵਿੱਚ ਤੇਰੀ ਸ੍ਰੇਸ਼ਟ ਆਗਿਆ ਪਰਮੇਸ਼ਰ ਵਾਹਿਗੁਰੂ, ਜਿਸ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ।
ਹੁਕਮਨ ਸਿਰ ਹੁਕਮ,
ਤੇ ਹੁਕਮ ਦੇ ਵਿੱਚੋਂ ਸ੍ਰੇਸ਼ਟ ਹੁਕਮ ਤੇਰਾ ਸਾਰਿਆਂ ਦੇ ਸਿਰ ਦੇ ਉੱਪਰ, ਕਾਲ ਨੂੰ ਵੀ ਤੂੰ ਹੀ ਲੀਨ ਕਰਨ ਵਾਲਾ ਹੈ।
ਜਿਉਂ ਬੁਲਾਵਹਿ ਤਿਉਂ ਬੋਲਹਿ ਸਵਾਮੀ,
ਹੇ ਪਰਮੇਸ਼ਰ ਜਿਵੇਂ ਤੂੰ ਬੁਲਾਉਣਾ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ।
ਕੁਦਰਤ ਕਮਨ ਹਮਾਰੀ,
ਕਿਹੜੀ ਸਾਡੀ ਸ਼ਕਤੀ ਹੈ ਜਿਸ ਕਰਕੇ ਅਸੀਂ ਬੋਲ ਸਕੀਏ।
ਸਾਧ ਸੰਗ ਨਾਨਕ ਜਸ ਗਾਇਓ,
ਸਾਧ ਸੰਗ ਤੂੰ ਚਾਹ ਕਰਕੇ ਜਸ ਗਾਉਣਾ ਕੀਤਾ ਹਰੀ ਪਰਮੇਸ਼ਰ ਦਾ ਕੀਰਤ ਰੂਪ।
ਜੋ ਪ੍ਰਭ ਕੀ ਅਤ ਪਿਆਰੀ,
ਜੋ ਪ੍ਰਭ ਪਰਮੇਸ਼ਰ ਦੀ ਅਤਿਅੰਤੀ ਪਿਆਰੀ ਹੈ, ਗੁਰੂ ਕੀ ਸਾਧ ਸੰਗ ਤੇ ਇਹਦੇ ਚ ਜਸ ਗਾਉਣਾ ਕਰੋ।
ਗੁਜਰੀ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਚੌਥੇ ਘਰ ਸਰਤਾਰ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ, ਜੋ ਇੱਕ ਅਦਵੈਤ ਰੂਪ ਬ੍ਰਹਮ ਪਰਮੇਸ਼ਰ ਵਾਹਿਗੁਰੂ ਓਅੰਕਾਰ ਪ੍ਰਕਾਸ਼ਕ ਹੈ, ਸਤਿਗੁਰੂ ਨੇ ਕਿਰਪਾ ਕਰਕੇ ਪ੍ਰਾਰਥਨਾ ਦਾ ਬੀਜ ਰੂਪ ਮੰਤਰ ਉਚਾਰਨ ਕਰਕੇ ਅੱਗੇ ਆਰੰਭ ਕਰਦੇ ਹਨ।
ਨਾਥ ਨਰਹਰ ਦੀਨ ਬੰਧਵ,
ਨਾਥ ਨਰਹਰ, ਹੇ ਪਰਮੇਸ਼ਰ ਵਾਹਿਗੁਰੂ ਨਰਹਰ ਤੂੰ ਸਾਰੇ ਮਨੁੱਖਾਂ ਦਾ ਨਾਥ ਮਾਲਕ ਹੈ, ਤੇ ਨਰਸਿੰਘ ਨੂੰ ਨਰਸਿੰਘ ਰੂਪ ਧਾਰਨ ਵਾਲਾ ਵੀ ਤੂੰ ਆਪ ਹੈ, ਤੇ ਨਾਥ ਸਾਰਿਆਂ ਦਾ ਮਾਲਕ ਹੋ ਕਰਕੇ ਨਰਾਂ ਨੂੰ ਹਰ ਨਾਸ ਕਰਨ ਵਾਲਾ ਵੀ ਤੂੰ ਆਪ ਹੈ, ਨਿਯੰਤਾ ਰੂਪ ਵੀ ਆਪ ਹੈ, ਪ੍ਰੇਰਕ ਰੂਪ ਵੀ ਤੂੰ ਆਪ ਹੈ, ਤੇ ਦੀਨ ਜਿਨ੍ਹਾਂ ਦਾ ਬੰਧ ਰਿਸ਼ਤੇਦਾਰ ਸੰਬੰਧੀ ਹੈ,
ਪਾਵਨ ਦੇਵ,
ਤੇ ਪਾਤਸ਼ਾਹ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ, ਦੇਹ ਪ੍ਰਕਾਸ਼ ਰੂਪ ਹੈ,
ਤ੍ਰਾਸ ਨਾਸ ਕਿਰਪਾਲ ਗੁਣ ਨਿਧ,
ਹੇ ਪਰਮੇਸ਼ਰ ਵਾਹਿਗੁਰੂ ਤੂੰ ਭੈ ਜਿਹੜਾ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਦਾ, ਇਹਨੂੰ ਵੀ, ਤੇ ਤ੍ਰਾਸ ਹੈ ਜਮਦੂਤਾਂ ਦੀ ਕੁੱਟ ਤੋਂ ਜਿਹੜਾ ਡਰ ਲੱਗਣਾ ਹੈ ਇਹ ਵੀ, ਇਹਨੂੰ ਨਾਸ਼ ਕਰਨ ਵਾਲਾ ਹੈ, ਕਿਰਪਾ ਦਾ ਆਲ ਘਰ ਹੈ, ਗੁਣਾਂ ਦਾ ਨਿਧ ਸਮੁੰਦਰ ਹੈ,
ਸਫਲ ਸਵਾਮੀ ਸੇਵਾ,
ਐਸੇ ਸਵਾਮੀ ਦੀ ਸੇਵਾ ਗੁਰੂ ਕੇ ਪਿਆਰੋ ਸਫਲ ਹੈ ਕਰਨੀ,
ਹਰ ਗੋਪਾਲ ਗੁਰ ਗੋਬਿੰਦ,
ਹਰੇ ਪਰਮੇਸ਼ਰ ਹੈ ਵਾਹਿਗੁਰੂ, ਗੋ ਕਿਰਤਮੀ ਦਾ ਪਾਲਕ ਹੈ, ਗੁਰ ਚੇਤਨ ਸਰੂਪ ਹੈ, ਗੋ ਗੁਰੂ ਵਾਲੀ ਬਾਣੀ ਬਾਣੀ ਕਰਕੇ ਬਿੰਦ ਜਾਣਨ ਯੋਗ ਐਸਾ ਗੋਬਿੰਦ ਪਰਮੇਸ਼ਰ ਹੈ,
ਚਰਨ ਸਰਨ ਦਇਆਲ ਕੇਸਵ,
ਚਰਨ ਸਾਰਾ ਦਾ ਸਕਾਰ ਆਸਰਾ ਰੂਪ ਹੈ, ਉਹਦੇ ਸਰਨ ਵਿੱਚ ਆਏ ਹਾਂ ਪਰਮੇਸ਼ਰ ਵਾਹਿਗੁਰੂ, ਦਇਆਲ ਦਇਆ ਦਾ ਘਰ ਹੈ ਆਪ ਜੀ, ਤੇ ਕੇਸਵ ਕੇਸਾ ਧਾਰੀ ਹੈ, ਕੇਸਵ ਜਲ ਦੇ ਵਿੱਚ ਕ੍ਰੀੜਾ ਕਰਨ ਵਾਲਾ ਹੈ, ਤਾਰ ਜੱਗ ਭਵ ਸਿੰਧ, ਤਾਰਨਾ ਕਰੋ ਸੰਸਾਰ ਰੂਪੀ ਪੈਦਾ ਸਮੁੰਦਰ ਤੋਂ ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ
ਕਾਮ ਕ੍ਰੋਧ ਹਰਨ ਮਦ ਮੋਹ ਦਹਨ।
ਉਹ ਕੈਸਾ ਪਰਮੇਸ਼ਰ ਦਾ ਨਾਮ ਹੈ ਕਾਮ ਨੂੰ ਕ੍ਰੋਧ ਨੂੰ ਹਰ ਨਾਸ ਕਰਨ ਵਾਲਾ ਹੈ, ਮਦ ਹੰਕਾਰ ਨੂੰ ਤੇ ਮੋਹ ਨੂੰ ਦਹਿਨ ਸਾਰਨ ਵਾਲਾ ਹੈ।
ਮਰਾਰ ਮਨ ਮਕਰੰਦ
ਤੇ ਮਰਾਰ ਮੋਰਾ ਕਨੰਤਾਂ ਨੂੰ ਮਾਰਨ ਵਾਲਾ ਹੈ। ਸਾਡਾ ਮਨ ਰੂਪੀ ਭੌਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਮਕਰੰਦ ਨਾਮ ਹੈ ਧੂੜੇ ਦਾ। ਆਪ ਜੀ ਦੇ ਕਵਲ ਸਰੀਖੇ ਚਰਨ ਜਿਹੜੇ ਹਨ ਉਹਨਾਂ ਦੇ ਵਿੱਚੋਂ ਭਗਤੀ ਰੂਪ ਧੂੜੇ ਦੀ ਸੁਗੰਧੀ ਨੂੰ ਲੈਣ ਵਾਲਾ ਹੈ।
ਜਨਮ ਮਰਨ ਨਿਵਾਰ ਧਰਣੀ ਧਾਰ
ਹੇ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲੇ ਪਰਮੇਸ਼ਰ ਸਾਡਾ ਜਨਮ ਤੇ ਮਰਨ ਦੀ ਨਿਵਰਤੀ ਕਰੋ।
ਰਾਖ ਪਰਮਾਨੰਦ
ਹੇ ਪਰਮਾਨੰਦ ਵੱਡੇ ਆਨੰਦ ਦੇਣ ਵਾਲੇ ਪਰਮੇਸ਼ਰ ਪਾਤਰ ਇੱਜ਼ਤ ਅਵਰੋਹ ਰੱਖਣਾ ਕਰੋ।
ਜਲਤ ਅਨੇਕ ਤਰੰਗ ਮਾਇਆ
ਅਨੇਕ ਪ੍ਰਕਾਰ ਜਿਹੜੇ ਮਾਇਆ ਦੇ ਤਰੰਗ ਉੱਠਦੇ ਹਨ ਇਹਦੇ ਵਿੱਚ ਜੀਵ ਸੜ ਰਹੇ ਹਨ। ਜਲਤ ਅਨਕ ਤਰੰਗ ਮਾਇਆ ਸੜ ਰਹੀ ਹੈ ਦੁਨੀਆਂ ਸਾਰੀ ਮਾਇਆ ਦੇ ਤਰੰਗਾਂ ਵਿੱਚ।
ਗੁਰ ਗਿਆਨ ਹਰ ਰਿਦ ਮੰਤ
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਮੰਤਰ ਨੂੰ ਹਿਰਦੇ ਧਾਰਨ ਕੀਤਾ ਹੈ ਉਹਨਾਂ ਨੂੰ ਗੁਰ ਗਿਆਨ ਪਰੋਖ ਗਿਆਨ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੂੰ ਅਪਰੋਖ ਗਿਆਨ ਦੀ ਪ੍ਰਾਪਤੀ ਉਹ ਕਹਿੰਦੇ ਜਲਤ ਅਨਕ ਤਰੰਗ ਮਾਇਆ ਇਹ ਮਾਇਆ ਦੇ ਤਰੰਗ ਜਿਹੜੇ ਅਨੇਕ ਪ੍ਰਕਾਰ ਦੇ ਉੱਠਦੇ ਹਨ ਗੁਰੂ ਦੇ ਗਿਆਨ ਸਦਕਾ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਜਲਤ ਸਾੜ ਦਿੰਦੇ ਹਨ। ਪਿਆਰੇ
ਛੇਦ ਅਹੰ ਬੁੱਧ
ਕਰਨਾ ਮੈਂ ਹੇ ਪਰਮੇਸ਼ਰ ਦਇਆ ਮਾਇਆ ਸਰੂਪ ਵਾਹਿਗੁਰੂ ਜਿਹੜੀ ਹੰਗਤਾ ਵਾਲੀ ਬੁੱਧੀ ਹੈ ਇਹਨੂੰ ਛੇਦ ਕੱਟਣਾ ਕਰੋ ਕਿਰਪਾ ਕਰਕੇ।
ਪੁਰਖ ਅਨੰਤ
ਉਹ ਚਿੰਤਾ ਨੂੰ ਮਿਟਣ ਵਾਲਾ ਪੁਰਖ ਪੂਰਨ ਹੈ ਅਨੰਤ ਅੰਤ ਪਾਰਾਵਾਰ ਤੋਂ ਰਹਿਤ ਹੈ।
ਸਿਮਰ ਸਮਰੱਥ ਪਲ ਮਹੂਰਤ
ਪਿਆਰਾ ਉਸ ਨੂੰ ਸਿਮਰਨਾ ਕਰ ਪਲ ਪਲ ਕਰਕੇ। ਸੋ ਘੜੀ ਦਾ ਗੁਰੂ ਕੇ ਪਿਆਰੋ ਸੱਠਵਾਂ ਹਿੱਸਾ ਸੱਠਾਂ ਪਲਾਂ ਦੀ ਘੜੀ ਹੁੰਦੀ ਹੈ। ਇਸੇ ਤਰ੍ਹਾਂ ਪਲ ਪਲ ਮਹੂਰਤ ਦੋ ਘੜੀਆਂ ਹਰ ਵੇਲੇ ਯਾਦ ਕਰ।
ਪ੍ਰਭ ਧਿਆਨ ਸਹਿਜ ਸਮਾਧੀ
ਉਹ ਜਿਹੜਾ ਪ੍ਰਭੂ ਪਰਮੇਸ਼ਰ ਹੈ ਉਹਦੇ ਵਿੱਚ ਸਹਿਜ ਨਿਰਜਤਰੀ ਧਿਆਨ ਜੋੜਨਾ ਕਰ ਸਮਾਧੀ ਨਿਰਵਿਕਲ ਸਮਾਧੀ ਲਾ ਕੇ।
ਦੀਨ ਦਇਆਲ ਪ੍ਰਸੰਨ ਪੂਰਨ
ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਪ੍ਰਸੰਨ ਹਰ ਵੇਲੇ ਖੁਸ਼ ਰਹਿਣ ਵਾਲਾ ਹੈ ਪਰਿਪੂਰਨ ਹੈ।
ਜਾਚੀਐ ਰਾਜ ਸਾਧ
ਹੇ ਪਰਮੇਸ਼ਰ ਵਾਹਿਗੁਰੂ ਜਿਹੜੇ ਤੇਰੇ ਦੀਨ ਦਇਆਲ ਪ੍ਰਸੰਨ ਪੂਰਨ ਦੀਨਾਂ ਤੇ ਦਇਆ ਕਰਨ ਵਾਲੇ ਦਇਆ ਦੇ ਘਰ ਤੇ ਸਾਰਿਆਂ ਨੂੰ ਪ੍ਰਸੰਨ ਖੁਸ਼ ਕਰਨ ਵਾਲੇ ਦੇ ਪਰਿਪੂਰਨ ਪਰਮੇਸ਼ਰ ਤੇਰੇ ਸਾਧਾਂ ਦੇ ਅਸੀਂ ਰਾਜ ਧੂੜੀ ਨੂੰ ਜਾਚੀਏ ਚਾਹੁੰਦੇ ਮੰਗਦੇ ਹਾਂ ਦੇਣਾ ਕਰੋ।
ਮਿਥਨ ਦੁਰੰਤ ਆਸਾ
ਜਿਹੜਾ ਮੋਹ ਹੈ ਗੁਰੂ ਕੇ ਪਿਆਰੇ ਮਿਥਨਾਣ ਹੋਇਆ ਪ੍ਰਤੀਤ ਝੂਠਾ ਹੈ ਤੇ ਦੁਰੰਤ ਆਸਾ ਬੜੀ ਕਠਿਨ ਹੈ ਇਸ ਦੀ ਪ੍ਰਾਪਤੀ ਦੇ।
ਵਾਸਨਾ ਬੇਕਾਰ
ਤੇ ਵਾਸਨਾ ਲੱਗੀ ਹੋਈ ਜਿਹੜੇ ਵਿਕਾਰਾਂ ਦੀ ਜੀਵਾਂ ਨੂੰ।
ਰੱਖ ਧਰਮ ਭਰਮ ਬੇਦਾਰ ਮਨ ਤੇ
ਹੇ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਰੱਖ ਲਵੋ ਧਰਮ ਵਿੱਚ ਵੀ ਪਰਪਾ ਕਰੀਏ ਭਰਮ ਜਿਹੜਾ ਪੰਜ ਪ੍ਰਕਾਰ ਦੇ ਨੂੰ ਬਦਾਰ ਕੱਟ ਦੇਵੋ ਮਨ ਚੋਂ।
ਉਧਰ ਹਰ ਨਿਰੰਕਾਰ
ਇਹ ਹਰੀ ਦਾ ਨਿਰੰਕਾਰ ਅਕਾਲ ਰੂਪ ਪਰਮੇਸ਼ਰ ਵਾਹਿਗੁਰੂ ਸਾਨੂੰ ਉਧਰ ਆਧਾਰ ਲਵੋ ਜੀ।
ਆਡ ਆਡ ਭੰਡਾਰ ਹਰ ਨਿਧ
ਸਾਰੇ ਪੰਕਤੀ ਪੜੋ
ਹੋਤ ਜਿਨ੍ਹਾਂ ਨਾ ਚੀਰ
ਜਿਨ੍ਹਾਂ ਨੂੰ ਗੁਰੂ ਕੇ ਪਿਆਰੋ ਚੀਰ ਕੱਪੜਾ ਨਗੇੜ ਢਕਣ ਵਾਸਤੇ ਵੀ ਨਹੀਂ ਸੀ ਮਿਲਦਾ ਸਿਰ ਤੇ ਲੈਣ ਨੂੰ ਨਹੀਂ ਸੀ ਮਿਲਦਾ ਗਲਤ ਪਾਉਣ ਨੂੰ ਨਹੀਂ ਸੀ ਮਿਲਦਾ ਉਹ ਕਹਿੰਦੇ ਧਨਾੜ ਆੜ ਭੰਡਾਰ ਹਰ ਨਿਧ ਉਹ ਹਰੀ ਜੋ ਨਿਧ ਹਰੀ ਪਰਮੇਸ਼ਰ ਹੈ ਨਿਧ ਖਜ਼ਾਨਾ ਰੂਪ ਹੈ ਰਿਧੀਆਂ ਸਿੱਧੀਆਂ ਨਿਧੀਆਂ ਦਾ ਸੋ ਗੁਰੂ ਕੇ ਪਿਆਰੋ ਕਹਿੰਦੇ ਉਹ ਧਨਾੜ ਆੜ ਭੰਡਾਰ ਹਰ ਨਿਧ ਉਹ ਧਨਾੜ ਧਨੀ ਬਣ ਗਏ ਹਨ ਤੇ ਆੜ ਗੁਰੂ ਕੇ ਪਿਆਰੋ ਆਸਰਾ ਰੂਪ ਹੋ ਗਏ ਸਾਰਿਆਂ ਦਾ ਭਗਤੀ ਰੂਪ ਭੰਡਾਰੀ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਨੂੰ ਲੈਣ ਵਾਸਤੇ ਬਸਤਰ ਨੂੰ ਸੀ ਮਿਲਦਾ ਨੰਗੇ ਤੁਰੇ ਫਿਰਦੇ ਸੀ ਉਹ ਧਨੀਆਂ ਦਾ ਵੀ ਆੜ ਆਸਰਾ ਰੂਪ ਹੋ ਕਰਕੇ ਪ੍ਰੇਮਾ ਭਗਤੀ ਦੇ ਭੰਡਾਰੀ ਨੂੰ ਪ੍ਰਾਪਤ ਕਰਕੇ ਹਰੀ ਖਜ਼ਾਨੇ ਨੂੰ ਪ੍ਰਾਪਤ ਕਰਕੇ।
ਬਹੁਤ ਜਿਨ੍ਹਾਂ ਨਾ ਚੀਰ
ਜਿਨ੍ਹਾਂ ਨੂੰ ਕੱਪੜਾ ਨਹੀਂ ਸੀ ਕਦੇ ਮਿਲਦਾ ਉਹ ਧਨੀ ਬਣ ਗਏ ਨਾਮ ਜਪ ਕੇ।
ਖਾਲ ਮੁਗਧ ਮੂੜ ਕਟਾਖ ਸ੍ਰੀ ਧਾਰ
ਜਿਹੜੇ ਖਾਲ ਮੂਰਖ ਸੀ ਬਾਣੀ ਨਹੀਂ ਸੀ ਪੜ੍ਹਨ ਜਾਣਦੇ ਤੇ ਮੁਗਧ ਬਸਮਝ ਸੀ ਵਿਹਾਰ ਵੱਲੋਂ ਤੇ ਮੂੜ ਗੁਰੂ ਕੇ ਪਿਆਰੋ ਮੂਰਖ ਸਨ ਆਪਣਾ ਛੇ ਸ਼ਾਸਤਰਾਂ ਦੀ ਵਿਦਿਆ ਵੱਲੋਂ 18 ਪੁਰਾਣਾਂ ਦੀ ਵਿਦਿਆ ਵੱਲੋਂ ਜਿਹੜੇ ਪਰਮਾਰਥ ਵੱਲੋਂ ਤੇ ਵਿਹਾਰ ਆਪਣਾ ਪਰਮਾਰਥ ਦੇ ਵੱਲੋਂ ਵੀ ਤੇ ਵਿਹਾਰਾਂ ਵੱਲੋਂ ਵੀ ਮੂੜ ਬਸਮਝ ਸਨ ਮੂਰਖ ਸਨ ਉਹ ਕੀ ਹੋ ਗਏ ਜੀ।
ਕਟਾਖ ਸ੍ਰੀ ਧਾਰ
ਸ੍ਰੀ ਜਿਹੜਾ ਸੋਭਾ ਨੂੰ ਸ੍ਰੀ ਲਕਸ਼ਮੀ ਨੂੰ ਧਾਰਨ ਵਾਲਾ ਹੈ ਉਹਨੇ ਜੋ ਕਟਾਖ ਨਾਮ ਹੈ ਕਿਰਪਾ ਦਾ ਜੋ ਕਿਰਪਾ ਦ੍ਰਿਸ਼ਟੀ ਨਾਲ ਕਟਾਖ ਤੱਕਿਆ ਕੀਤੀ ਕਿਰਪਾ
ਗੁਣ ਮਤ ਧੀਰ
ਉਹ ਗੁਰੂ ਕੇ ਪਿਆਰੋ ਧੀਰ ਧਾਰੀ ਹੋ ਗਏ ਗੁਣ ਮਤ ਗਿਆਨ ਵਾਲੀ ਮਤ ਨੂੰ ਧਾਰਨ ਕਰਨ ਵਾਲੇ ਹੋ ਗਏ ਤੇ ਗੁਣਾਂ ਨੂੰ ਹਿਰਦੇ ਧਾਰਨ ਕਰਕੇ ਧੀਰਜ ਧਾਰਨ ਨੂੰ ਧੀਰਜ ਵਾਲੀ ਮਤ ਦੇ ਸਹਿਤ ਹੋ ਗਏ ਆਤਮ ਸ਼ੈਣੀ ਬੁੱਧ ਵਾਲੇ।
ਜੀਵਨ ਮੁਕਤ ਜਗਦੀਸ਼ ਜਾਪ ਮਨ
ਹੇ ਮੇਰੇ ਮਨਾ ਜੋ ਜਗਤ ਦਾ ਇਸ ਰੂਪ ਉਹਦੇ ਜਾਪ ਨੂੰ ਜਪਣਾ ਕਰ ਫਿਰ ਜੀਵਨ ਮੁਕਤੀ ਤੈਨੂੰ ਮਿਲੇਗੀ।
ਹਿਰਦ ਪ੍ਰਤੀ
ਹਿਰਦੇ ਵਿੱਚ ਭਰੋਸਾ ਕਰਕੇ ਜੋਤੀ ਚੱਲ ਜ਼ਰੂਰ ਤੇਰੀ ਕਲਿਆਣ ਹੋ ਜਾਵੇਗੀ ਨਿਸ਼ਚਾ ਕਰ
ਜੀ ਦਇਆ ਮਾਇਆ ਸਰਵਤਰ ਰਮਣ
ਉਹ ਜੀਆਂ ਤੇ ਦਇਆ ਕਰਨ ਵਾਲਾ ਮਾਇਆ ਸਰੂਪ ਹੈ ਸਰਵਤਰ ਰਮਣ ਸਾਰੇ ਵਿੱਚ ਰਮਣ ਵਿਚਰ ਰਿਹਾ ਹੈ ਤੇ ਰਮਣ ਉਚਾਰਨ ਯੋਗ ਹੈ
ਪਰਮਹੰਸ ਹਰੀ
ਇਹ ਪਾਏ ਪਰਮਹੰਸਾਂ ਦੀ ਮਰਜ਼ਾਦਾ ਹੈ ਜਿਹੜੇ ਪਰਮੇਸ਼ਰ ਨੂੰ ਸਾਰੇ ਥਾਂ ਵਿੱਚ ਜਾਣਦੇ ਹਨ
ਦੇਤ ਦਰਸ਼ਨ ਸ਼ਰਵਣ ਹਰ ਜਸ
ਮਹਾਰਾਜ ਕਹਿੰਦੇ ਪਾਏ ਜਿਹੜਾ ਹਰੀ ਦੇ ਜਸ ਨੂੰ ਸ਼ਰਵਣ ਕਰਦਾ ਸੁਣਦਾ ਹੈ ਤੇ ਰਸਨ ਨਾਮ ਉਚਾਰ ਜਿਹੜਾ ਰਸਨਾਂ ਦੇ ਨਾਲ ਨਾਮ ਨੂੰ ਜਪਦਾ ਉਚਾਰਦਾ ਹੈ ਤੇ ਕੰਨਾਂ ਦੁਆਰਾ ਹਰੀ ਦੇ ਜਸ ਨੂੰ ਸੁਣਦਾ ਕਹਿੰਦੇ ਦੇਤ ਦਰਸ਼ਨ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦਰਸ਼ਨ ਦੇ ਦਿੰਦਾ ਸਾਖਿਆਤ
ਅੰਗ ਸੰਗ ਭਗਵਾਨ ਪਰਸਨ
ਉਹ ਪਰਮੇਸ਼ਰ ਕੈਸਾ ਕਹਿੰਦੇ ਅੰਗ ਸੰਗ ਉਹ ਅੰਗ ਸੰਗ ਹੈ ਨੇੜੇ ਤੋਂ ਨੇੜੇ ਭਗਵਾਨ ਭਗਵੰਤ ਰੂਪ ਤੇ ਪਰਸਨ ਮਿਲ ਪੈਂਦਾ ਹੈ ਅੰਗ ਨਾਮ ਹੈ ਪੱਖ ਦਾ ਉਹ ਸੰਗ ਸਾਥ ਹੋ ਕਰਕੇ ਪੱਖ ਕਰਦਾ ਭਗਵੰਤ ਪਰਮੇਸ਼ਰ ਤੇ ਪਰਸਨ ਗੁਰੂ ਕੇ ਪਿਆਰੋ ਪਰਤਲੇ ਦਾ ਨਾਲ ਲਾ ਲੈਂਦਾ ਆਪਣੇ ਪਿਆਰ ਨੂੰ ਭੇਜਦੇ ਚੇ ਰੂਪੀ ਕੰਠ ਨਾਲ
ਨਾਨਕ ਪਤਤ ਉਧਾਰ
ਉਹ ਪ੍ਰਭੂ ਕੈਸਾ ਕਹਿੰਦੇ ਪਤਤ ਪਾਪੀਆਂ ਦਾ ਉਧਾਰ ਪਾਰ ਉਤਾਰਾ ਕਰਨ ਵਾਲਾ ਹੈ ਉਹ ਐਸਾ ਪਰਮੇਸ਼ਰ ਵਾਹਿਗੁਰੂ ਹੈ ਸੋ ਗੁਰੂ ਕੇ ਪਿਆਰ ਇਹ 57 ਸ਼ਬਦ ਪੂਰੇ ਹੋਏ ਹਨ ਇਹਨਾਂ ਅੰਗਾਂ ਨੂੰ ਐਵੇਂ ਨਹੀਂ ਸਮਝਣਾ ਜਿਹੜਾ ਪਹਿਲਾ ਅੱਠ ਹੈ ਇਹ ਅਸ਼ਟਪਦੀ 8 ਪੌੜੀਆਂ ਵਾਲੀ ਪੂਰੀ ਹੋਈ ਹੈ ਤੇ ਪਹਿਲਾ ਜਿਹੜਾ ਏਕ ਹੈ ਇਸ ਚੀਜ਼ ਦਾ ਜਨਕ ਹੈ ਕਿ ਇੱਥੇ ਅਸ਼ਟਪਦੀ ਸੰਪੂਰਨ ਹੋਈ ਜਿਹੜਾ ਦੂਆ ਲੱਗਾ ਹੋਇਆ ਹੈ ਇੱਥੇ ਦੋ ਅਸ਼ਟਪਦੀਆਂ 5ਵੇਂ ਪਾਤਸ਼ਾਹ ਦੀਆਂ ਪੂਰੀਆਂ ਹੋਈਆਂ ਹਨ ਅੱਗੋਂ ਦੁਬਾਰਾ ਅਸ਼ਟਪਦੀਆਂ ਦੀ ਗਿਣਤੀ ਵੱਖਰੀ ਤੇ ਪਿਛਲੇ ਸ਼ਬਦਾਂ ਦੀ ਗਿਣਤੀ ਵੱਖਰੀ ਹੈ 5 ਅਸ਼ਟਪਦੀਆਂ ਹਨ ਪਹਿਲੇ ਸਰੂਪ ਦੀਆਂ ਇਹ 5 ਤਾਂ ਲਾਇਆ ਦੂਜਾ ਏਕ ਹੈ ਜਿਹੜਾ ਉਹ ਤੀਜੇ ਪਾਤਸ਼ਾਹ ਦੀ ਇੱਕ ਅਸ਼ਟਪਦੀ ਹੈ ਜਿਹੜਾ ਤੀਜਾ ਏਕ ਹੈ 5 ਤੇਕੇ ਦੇ ਮਗਰੋਂ ਤੀਜਾ ਅੰਗ ਜਿਹੜਾ ਏਕ ਹੈ ਚੌਥੇ ਪਾਤਸ਼ਾਹ ਦੀ ਇੱਕ ਅਸ਼ਟਪਦੀ ਹੈ ਤੇ ਦੂਜਾ ਸੰਪੂਰਨਤਾ ਕਰਦੇ ਦੂਆ ਫੇਰ ਲਾ ਕੇ ਦੱਸਾਂਗੇ 5ਵੇਂ ਪਾਤਸ਼ਾਹ ਦੀਆਂ 2 ਅਸ਼ਟਪਦੀਆਂ ਹਨ ਇਹ ਅਸ਼ਟਪਦੀਆਂ ਦੀ ਗਿਣਤੀ ਹੈ ਤੇ ਜਿਹੜੇ 57 ਇਹ ਪਿੱਛੇ ਸ਼ਬਦ ਆਏ ਹਨ ਅਸ਼ਟਪਦੀਆਂ ਤੋਂ ਬਿਨਾਂ 2 ਪਹਿਲੇ ਸਰੂਪ ਦੇ ਤੇ 7 ਗੁਰੂ ਕੇ ਪਿਆਰੇ ਤੀਜੇ ਸਰੂਪ ਦੇ ਤੇ 16 ਚੌਥੇ ਸਰੂਪ ਦੇ ਤੇ 32 5ਵੇਂ ਸਰੂਪ ਦੇ 7 ਤੇ 2 9 ਤੇ ਇਸੇ ਤਰ੍ਹਾਂ 16 ਤੇ 32 48 ਤੇ 9 57 ਹੋ ਗਏ ਇਹ ਤਾਂ 57 ਅੱਗ ਲਾਇਆ ਇਹਨਾਂ ਨੂੰ ਐਵੇਂ ਨਹੀਂ ਸਮਝਣਾ ਪਹਿਲੀ ਗਿਣਤੀ ਦੱਸੀ ਹੈ 3 ਅੰਗਾਂ ਦੇ ਵਿੱਚ ਅਸ਼ਟਪਦੀਆਂ ਦੀ ਤੇ 57 ਲਾ ਕਰਕੇ ਗਿਣਤੀ ਦੱਸੀ ਹੈ ਸਾਰੇ ਸ਼ਬਦਾਂ ਦੀ ਇਦੋਂ ਪਹਿਲਾਂ 57 ਸ਼ਬਦ ਤੇ 5 ਤੇ 6 7 8 ਤੇ 9 9 ਅਸ਼ਟਪਦੀਆਂ ਤੇ 57 ਸ਼ਬਦ ਇਹ ਸੰਪੂਰਨ ਹੋਏ ਹਨ ਇੱਥੇ
ਦੇਤ ਦਰਸ਼ਨ ਸ਼ਰਵਣ ਹਰ ਜਸ ਰਸਨ ਨਾਮ ਉਚਾਰ
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਦੇ ਉਦਾਰ
ਸੋਰਠ ਮਹੱਲਾ 5 ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ जम कंकर नेड़ न आया, सुख नानक सरणी पाया। वाहिगुरु जी का खालसा, वाहिगुरु जी की फतेह।